ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਕਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਫ਼ੀ ਚਾਹੁੰਦੇ ਹਾਂ ਕਿ ਗੀਤ ਪਹਿਲਾਂ ਹੀ ਚੱਲ ਗਿਆ ਨੱਕਾ ਲਾਣੋ ਭੁੱਲ ਗਏ ਸੀ ਖੈਰ ਕੋਈ ਚੱਕਰ ਨਹੀਂ ਸਵਾਗਤ ਹੈ ਸਾਰਿਆਂ ਦਾ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜ ਰਹੇ ਹੋ ਸਾਡੇ ਨਾਲ ਜੀ ਆਇਆਂ ਨੂੰ ਅੱਜ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ ਅਤੇ ਸੁਬਾਹ ਦੇ 8:02 ਹੋ ਗਏ ਨੇ ਸਰਦੀਆਂ ਚੱਲ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ ਠੰਡ ਪੂਰੇ ਜੋਬਨ 'ਤੇ ਆ ਅਤੇ 9 ਤਰੀਕ ਅੱਜ ਹੋ ਗਈ ਹੈ ਜੁਲਾਈ ਦੀ ਮੈਨੂੰ ਲੱਗਦਾ ਕਿ 10-15 ਦਿਨ ਠੰਡ ਹੋਰ ਰਹਿਣੀ ਹੈ ਅਤੇ ਫਿਰ ਉਸ ਤੋਂ ਬਾਅਦ ਥੋੜ੍ਹਾ ਥੋੜ੍ਹਾ ਨਿੱਘ ਸ਼ੁਰੂ ਹੋ ਜਾਣਾ ਸੋ ਪਿਆਰਿਓ ਜਿੱਥੋਂ ਵੀ ਦੇਸ਼ ਵਿਦੇਸ਼ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਆਪ ਸਭ ਦਾ ਸਵਾਗਤ ਜੀ ਆਇਆਂ ਨੂੰ ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਅਮਰੀਕ ਫਲੋਰਾ ਭਾਅ ਜੀ ਜੁੜਨਗੇ ਅੱਜ ਪ੍ਰੋਗਰਾਮ ਦੇ ਵਿੱਚ ਅਤੇ ਚਿੰਤਨ ਕੀਤਾ ਜਾਊਗਾ ਔਰ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਜੁੜੋਗੇ ਜਾਂ ਈਮੇਲ ਦੇ ਰਾਹੀਂ ਸਾਡੇ ਨਾਲ ਜੁੜੋਗੇ ਰਿਕੁਐਸਟ ਐਟ ਹਰਮਨ ਰੇਡੀਓ .com ਤੇ ਸੋ ਪਿਆਰਿਓ ਪ੍ਰੋਗਰਾਮ ਜਿਹੜੇ ਅੱਜ ਚੱਲਣੇ ਨੇ ਉਸ ਦੇ ਵਿੱਚ ਸਾਡਾ ਤੁਹਾਡਾ ਸਾਥ ਬਣਨਾ ਆ ਅਤੇ ਮੌਸਮ ਦੀ ਜਾਣਕਾਰੀ ਵੀ ਲਵਾਂਗੇ ਹੋਰ ਵੀ ਖਬਰਾਂ ਵੀ ਬਹੁਤ ਦੁਨੀਆ ਦੇ ਵਿੱਚ ਵਾਪਰ ਰਹੀਆਂ ਨੇ ਬੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਸ 'ਤੇ ਵੀ ਚਿੰਤਨ ਕੀਤਾ ਜਾਊਗਾ ਹਾਸਾ ਮਜ਼ਾਕ ਮਸਲੇ ਮਸਲਿਆਂ ਦੇ ਹੱਲ ਕੀਤੇ ਜਾਣਗੇ ਅਤੇ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਵਿਚਾਰ ਤੋਂ ਕਰਨੀ ਆ ਪਰ ਉਸ ਤੋਂ ਪਹਿਲਾਂ ਆਪਾਂ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਸਮਾਂ ਵੀ ਦੇਖ ਲੈਂਦੇ ਹਾਂ ਕਿ ਵੱਖ ਵੱਖ ਹਿੱਸਿਆਂ ਦੇ ਵਿੱਚ ਕੀ ਹੋਇਆ ਅੱਜ 7:33 ਹੁਣ ਐਡਲੇਟ ਦੇ ਵਿੱਚ ਹੋ ਗਏ ਨੇ ਐਲਿਸ ਸਪ੍ਰਿੰਗ ਦੇ ਵਿੱਚ ਵੀ ਇਹੀ ਸਮਾਂ ਹੈ ਅਤੇ ਪਰਥ ਦੇ ਵਿੱਚ 6:03 ਸੁਬਾਹ ਦੇ ਹੋਏ ਨੇ 9 ਤਰੀਕ ਹੈ ਅਤੇ 3:33 ਤੜਕੇ ਦੇ ਨਵੀਂ ਦਿੱਲੀ 'ਚ ਹੋਏ ਨੇ ਲੰਡਨ 'ਚ ਪਿਛਲੀ ਰਾਤ ਦੀ ਅੱਧੀ ਰਾਤ ਹੋਣ ਵਾਲੀ ਹੈ 11:03 ਹੋਏ ਨੇ ਉੱਥੇ ਵੀ ਪ੍ਰਾਈਮ ਮਿਨਿਸਟਰ ਬਦਲਣ ਵਾਲਾ ਹੈ ਅਤੇ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 6:04 ਸ਼ਾਮ ਦੇ ਹੋਏ ਨੇ ਦਿਨ ਸ਼ੁੱਕਰਵਾਰ ਚੱਲ ਰਿਹਾ 8 ਜੁਲਾਈ ਅਤੇ ਇਹੀ ਤਰੀਕ ਅਤੇ ਦਿਨ BC ਅਤੇ ਕੈਲੀਫੋਰਨੀਆ ਦੇ ਵਿੱਚ BC ਕੈਨੇਡਾ 'ਚ 3:04 ਦੁਪਹਿਰ ਦੇ ਨੇ ਵਿਚਾਰਾਂ ਚੱਲਦੀਆਂ ਨੇ ਅਸੀਂ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ ਖਿਆਲ ਆਪਣੇ ਅਤੇ ਦੇਖੋ ਦੁਨੀਆ 'ਚ ਘਟਨਾਵਾਂ ਵਾਪਰ ਰਹੀਆਂ ਨੇ ਸਾਡਾ ਫਰਜ਼ ਬਣਦਾ ਐਜ਼ ਏ ਮੀਡੀਆ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਪਰ ਮੈਂ ਬਹੁਤ ਵਾਰੀ ਦੱਸਿਆ ਕਿ ਕੋਈ ਸਾਨੂੰ ਐਡੀ ਜ਼ਿਆਦਾ ਜ਼ਰੂਰੀ ਨਹੀਂ ਹੈਗੀਆਂ ਕਿ ਅਸੀਂ ਸਾਰੀ ਦੁਨੀਆ ਦਾ ਦੀ ਜਾਣਕਾਰੀਆਂ ਆਪਣੇ ਦਿਮਾਗ 'ਚ ਪਾਉਣੀਆਂ ਆ ਸਾਰਾ ਕੁਝ ਬੰਦਾ ਨਹੀਂ ਕਰ ਸਕਦਾ ਦੈਟਸ ਅ ਫੈਕਟ ਹੁਣ ਮੰਨ ਲਓ ਕਿ ਸਾਰੀ ਦੁਨੀਆ ਦਾ ਸਾਡੇ ਕੋਲ ਸੰਪਰਕ ਹੈਗਾ ਹਰੇਕ ਤਾਂ ਮੀਡੀਆ ਲੱਗਿਆ ਤਾਰਾਂ ਆ ਰਹੀਆਂ ਇਨਫੋਰਮੇਸ਼ਨ ਹੈ ਨਾ ਸਾਰਾ ਕੁਛ ਹੋ ਰਿਹਾ ਮੰਨ ਲਓ ਕੱਲ੍ਹ ਨੂੰ ਮਾਰਸ ਦੇ ਉੱਤੇ ਇੰਨੀ ਪਾਪੂਲੇਸ਼ਨ ਹੋ ਜਾਵੇ ਹੈ ਨਾ ਹੋਰ ਗ੍ਰਹਿਆਂ 'ਤੇ ਪਾਪੂਲੇਸ਼ਨ ਹੋ ਜਾਵੇ ਕਿੰਨੀ ਕੁ ਜਾਣਕਾਰੀ ਅਸੀਂ ਮਤਲਬ ਲਵਾਂਗੇ ਕੀ ਲੋੜ ਪਈ ਹੈ ਸਾਨੂੰ ਸੋ ਇਸ ਕਰਕੇ ਜੋ ਸਾਨੂੰ ਦਿਖਾਈ ਦੇ ਰਿਹਾ, ਰੱਬ ਨੇ ਸਾਨੂੰ ਲਿਮਿਟਾਂ ਦਿੱਤੀਆਂ ਹੋਈਆਂ ਨੇ, ਉਸ ਦੇ ਵਿੱਚ ਹੀ ਦਾਇਰਿਆਂ ਦੇ ਵਿੱਚ ਜਿਹੜਾ ਦਿਮਾਗ ਜਿਹੜਾ ਵਰਤਣ ਦੇ ਲਈ ਕਿਹਾ ਗਿਆ। ਪਰ ਹਾਂ, ਜੇ ਨੌਲੇਜ ਮਿਲਦੀ ਹੈ ਤਾਂ ਢੁੱਕਵੀਂ ਨੌਲੇਜ ਲੈਣੀ ਚਾਹੀਦੀ ਹੈ, ਜਿਹੜੀ ਕਿ ਸਾਡੇ ਕੰਫਰਟ ਨੂੰ, ਜੀਵਨ ਨੂੰ ਵਧੀਆ ਬਣਾ ਸਕੇ। ਅਤੇ ਦੁਨੀਆ ਦੇ ਕਿੰਨੇ ਜਿਹੜੇ ਪ੍ਰਾਈਮ ਮਿਨਿਸਟਰ ਬਦਲ ਚੁੱਕੇ ਨੇ ਪਿਛਲੇ 1-2 ਮਹੀਨਿਆਂ ਦੇ ਵਿੱਚ ਹੀ। ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਜ਼ਬਰਦਸਤੀ ਉਸਦੇ ਮਿਨਿਸਟਰਾਂ ਨੇ ਲਾ ਦਿੱਤਾ, ਉਸਦੇ ਐਮ ਪੀਆਂ ਨੇ, ਬੋਰਿਸ ਜੌਨਸਨ। ਇਟਲੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਵੀ ਬੜੀ ਸਮੱਸਿਆ ਦੇ ਵਿੱਚ। ਜਪਾਨ ਦੇ ਸਾਬਕਾ ਪ੍ਰਾਈਮ ਮਿਨਿਸਟਰ ਜੋ ਕਿ ਫਿਰ ਇਲੈਕਸ਼ਨ ਮੋਡ ਦੇ ਵਿੱਚ ਸੀ, ਸਾਰਿਆਂ ਲੰਬਾ ਸਮਾਂ ਉਹਨਾਂ ਨੇ ਕੀਤਾ, ਉਹਨਾਂ ਦੀ ਵੀ ਕੱਲ੍ਹ ਗੋਲੀ ਲੱਗਣ ਨਾਲ ਮੌਤ ਹੋ ਗਈ ਆ ਜਪਾਨ ਦੇ ਵਿੱਚ। ਇਸ ਦੀ ਆਪਾਂ ਗੱਲ ਕਰਾਂਗੇ ਅਮਰੀਕ ਭਾਅ ਜੀ ਦੇ ਆਇਆਂ 'ਤੇ। ਔਰ ਉੱਧਰ ਸਵੀਡਨ ਦੀ ਪ੍ਰਧਾਨ ਮੰਤਰੀ ਜੋ ਕਿ ਨੈਟੋ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗਈ ਸੀ, ਅਤੇ ਉਸਨੂੰ 3 ਵੋਟਾਂ ਚਾਹੀਦੀਆਂ ਸੀ, 3ਜੀ ਵੋਟ ਬੜੀ ਮੁਸ਼ਕਲ ਨਾਲ ਉਸਨੂੰ ਮਿਲੀ, ਪਰ ਉਸ ਦੇ ਆਉਂਦੇ ਹੀ ਉਸ ਦੇ ਉੱਤੇ ਨੋ ਕੌਨਫੀਡੈਂਸ ਮੋਸ਼ਨ ਪਾਇਆ ਗਿਆ ਔਰ 1 ਵੋਟ ਨਾਲ ਜਿੱਤੀ ਹੈ, ਜਿਸ ਤੋਂ ਸਾਬਤ ਹੁੰਦਾ ਕਿ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਕੁਛ ਮਹੀਨਿਆਂ ਦੇ ਵਿੱਚ ਉਹ ਬੁਰੀ ਤਰ੍ਹਾਂ ਹਾਰ ਜਾਏਗੀ। ਅਤੇ ਇਹ ਵਰਤਾਰਾ ਚੱਲ ਰਿਹਾ ਜੋ ਬਾਈਡਨ ਅਮਰੀਕਾ ਦਾ, ਉਸ ਦੀ ਰੇਟਿੰਗ ਸਿਰਫ 38% ਰਹਿ ਗਈ ਹੈ। 72% ਅਮਰੀਕਾ ਦੇ ਲੋਕਾਂ ਨੇ ਕਹਿਤਾ ਕਿ ਤੂੰ ਖੜ੍ਹੀ ਨਾ ਹੁਣ, ਜੋ ਵਰਤਾਰਾ ਚੱਲ ਰਿਹਾ ਹੈ। ਆਸਟ੍ਰੇਲੀਆ ਦੀ ਸਰਕਾਰ, ਪ੍ਰਾਈਮ ਮਿਨਿਸਟਰ ਬਦਲ ਚੁੱਕਾ, ਬੁਰੀ ਤਰ੍ਹਾਂ ਹਾਰ ਚੁੱਕਾ ਹੈ। ਅਤੇ ਹੁਣ ਗੱਲ ਰਹੀ ਪੁਟਿਨ ਦੀ, ਇਹ ਸਾਰੇ ਪੁਟਿਨ ਨੂੰ ਲਾਉਣ ਨੂੰ ਫਿਰਦੇ ਸੀ ਅਤੇ ਉਹ ਦੱਬਦਾ ਕਿੱਥੇ ਹੈ? ਅਤੇ ਉਹ ਵਿਚਾਰਾ ਉਹ ਹੱਸਦਾ ਹੈ, ਕਹਿੰਦਾ ਦੇਖੋ ਮੈਨੂੰ ਲਾਉਂਦੇ ਸੀ, ਪੁਟਿਨ ਗੋਟ ਟੂ ਗੋ, ਅਤੇ ਆਪ ਚਲੇ ਗਏ। ਮੈਂ ਪੁਟਿਨ ਦੇ ਹੱਕ ਦੀ ਗੱਲ ਨਹੀਂ ਕਰ ਰਿਹਾ, ਪਰ ਮੈਂ ਇਹ ਗੱਲ ਕਰ ਰਿਹਾ ਕਿ ਇਹ ਜਿਹੜਾ ਡਿਫਰੈਂਸ ਹੈ ਲੋਕਾਂ 'ਚ ਅਤੇ ਸਰਕਾਰਾਂ 'ਚ, ਉਹ ਬਹੁਤ ਜ਼ਿਆਦਾ ਆ। ਕਹਿਣ ਨੂੰ ਡੈਮੋਕ੍ਰੇਸੀ ਹੈ ਜੀ, ਹੈ ਨਾ, ਅਸੀਂ ਡੈਮੋਕ੍ਰੇਟਿਕ ਤਰੀਕੇ ਨਾਲ ਚੱਲਦੇ ਹਾਂ, ਲੋਕਾਂ ਦੀ ਸਰਕਾਰ ਹੈ, ਫੋਰ ਦਾ ਪੀਪਲ ਬਾਏ ਦਾ ਪੀਪਲ, ਹੈ ਨਾ। ਅਤੇ ਇਹ ਕਿੰਨਾ ਕੁ ਸਾਰਥਕ ਆ? ਹੁਣ ਯੂਰਪ ਦੀ ਗੱਲ ਕਰ ਲਓ, ਬੜਾ ਚੰਗਾ ਲੱਗਦਾ ਉੱਪਰੋਂ, ਬੜਾ ਵਧੀਆ ਜੀ, ਡੈਮੋਕ੍ਰੇਟਿਕ ਕੰਟਰੀ ਹੈ ਜੀ, ਇਸ ਤਰ੍ਹਾਂ ਜੀ, ਇਸ ਤਰ੍ਹਾਂ, ਪਰ ਅੰਦਰੋਂ ਦੇਖੋ ਤਾਂ ਜੋ ਲੋਕ ਉੱਥੇ ਚਾਹੁੰਦੇ ਨੇ ਉਸਦੇ ਬਿਲਕੁਲ ਉਲਟ ਹੈ। ਇੰਗਲੈਂਡ ਦੀ ਇਗਜ਼ਾਮਪਲ ਲੈਂਦੇ ਹਾਂ ਕਿ ਉਹ ਯੂਰਪੀਅਨ ਯੂਨੀਅਨ 'ਚ ਜਾਣਾ ਹੀ ਨਹੀਂ ਸੀ ਚਾਹੁੰਦੇ ਇੰਗਲੈਂਡ ਵਾਲੇ ਲੋਕ, ਧੱਕੇ ਨਾਲ ਉਹਨਾਂ ਨੂੰ ਪੋਲੀਟੀਸ਼ਨਾਂ ਨੇ ਅੰਦਰ ਵਾੜਿਆ, ਫਿਰ ਮਾਈਗ੍ਰੇਸ਼ਨ ਹੋਈ। ਅਸੀਂ ਬਹੁਤ ਡਿਟੇਲ 'ਚ ਇਸ ਦੀ ਗੱਲ ਕਰ ਚੁੱਕੇ ਅਮਰੀਕ ਭਾਅ ਜੀ ਨਾਲ ਵੀ ਕਿ ਲੋਕ ਆਉਣ ਲੱਗ ਗਏ ਈਸਟਰਨ ਯੂਰਪ ਤੋਂ, ਪੋਲੈਂਡ ਤੋਂ, ਯੂਕਰੇਨ ਤੋਂ, ਇਹ ਸਾਰੇ ਜਿਹੜੇ ਉੱਧਰ ਚਲੇ ਗਏ, ਅਸੀਂ ਖੁਦ ਦੇਖ ਕੇ ਆਏ ਹਾਂ। ਉਦੋਂ ਸਾਰੇ ਇੰਗਲੈਂਡ ਨੂੰ ਤਕਲੀਫ ਸੀ ਵੀ ਇਹ ਲੋਕ ਆਉਂਦੇ ਕਰ ਲਈ ਆ, ਪਰ ਇਹ ਕੰਮ ਇਹ ਸੀ, ਕੰਮ ਕੀਤਾ ਇਹਨਾਂ ਨੇ, ਬਿਲਡਿੰਗ ਕਰਦੇ ਸੀ, ਬਹੁਤ ਪੈਸਾ ਕਮਾਇਆ ਇਹਨਾਂ ਨੇ, ਵਾਪਸ ਵੀ ਲੈ ਕੇ ਗਏ ਸਾਡੇ ਮੰਗਰ, ਪਰ ਲੋਕਾਂ ਨੂੰ ਇਹ ਚੰਗੇ ਨਹੀਂ ਸੀ ਲੱਗਦੇ ਇੰਗਲੈਂਡ ਦਿਆਂ ਨੂੰ। ਜਿਹੜੇ ਉੱਧਰੋਂ ਆਉਂਦੇ ਸੀ ਉਹਨਾਂ ਨੂੰ ਬਿਠਾਉਂਦੇ ਕਿੱਥੇ ਸੀ? ਰਿਫਿਊਜੀ ਸੀਰੀਆ ਤੋਂ ਜਾਂ ਹੋਰ, ਉਹਨਾਂ ਨੂੰ ਕੰਟਰੀ ਸਾਈਡ 'ਤੇ ਬਿਠਾਉਂਦੇ ਸੀ ਜਾ ਕੇ, ਲੰਡਨ 'ਚ ਨਹੀਂ ਸੀ ਬਿਠਾਉਂਦੇ, ਆਪ ਲੰਡਨ 'ਚ ਬੈਠੇ ਸੀ। ਸੋ ਪੋਲੀਟੀਸ਼ਨ ਆਪ ਤਾਂ ਨਜ਼ਾਰੇ ਲੈ ਰਹੇ ਸੀ ਜਿਹੜੀ ਅਲੀਟ ਕਲਾਸ ਹੈ, ਪਰ ਉਹ ਲੋਕ ਜਿਹੜੇ ਉਹਨਾਂ ਦੇ ਪੋਲਿਸੀਆਂ ਕਰਕੇ ਲੋਕ ਘਰੋਂ ਬੇਘਰ ਹੁੰਦੇ ਸੀ, ਉਹਨਾਂ ਨੂੰ ਕਿੱਥੇ ਬਿਠਾਉਂਦੇ ਸੀ? ਉਹਨਾਂ ਨੂੰ ਬਿਠਾਉਂਦੇ ਸੀ ਜਾ ਕੇ ਆਮ ਨੇਬਰਹੁੱਡਸ ਦੇ ਵਿੱਚ, ਜਿੱਥੇ ਕਿ ਉਹ ਬੜੀ ਕੰਫਰਟੇਬਲ ਜ਼ਿੰਦਗੀ ਜੀ ਰਹੇ ਸੀ, ਅਤੇ ਤੁਹਾਡੇ ਗੁਆਂਢ ਦੇ ਵਿੱਚ 500-700 ਬੰਦਾ ਲਿਆ ਕੇ ਬਿਠਾ ਦਿਉ ਤਾਂ ਕਿੱਦਾਂ ਲੱਗੇਗਾ? ਸੋ ਲੋਕਾਂ ਨੇ ਇਸ ਚੀਜ਼ ਤੋਂ, ਪੋਲਿਸੀਆਂ ਤੋਂ ਦੁੱਖ ਕੇ, ਜੋ ਲੋਕ ਚਾਹੁੰਦੇ ਸੀ ਉਹ ਨਹੀਂ ਸੀ ਕਰ ਰਹੇ, ਉਹ ਆਪਣੀ ਮਰਜ਼ੀ ਕਰ ਰਹੇ ਸੀ, ਅਤੇ ਇਸ ਕਰਕੇ ਉਹ ਬ੍ਰੈਗਜ਼ਿਟ ਹੋਇਆ। ਬ੍ਰੈਗਜ਼ਿਟ ਹੋਣ ਤੋਂ ਬਾਅਦ ਬੋਰਿਸ ਜੌਨਸਨ ਉਹਨਾਂ ਦਾ ਸੂਤਰ ਲੱਗਾ, ਅਤੇ ਹੁਣ ਜੋ ਹੈ ਕਿ ਲੋਕਾਂ ਨੂੰ ਤਾਂ ਫਿਊਨਰਲ 'ਤੇ ਨਹੀਂ ਜਾਣ ਦਿੱਤਾ, ਕੋਵਿਡ ਦੇ ਵਿੱਚ ਵਿਆਹਾਂ 'ਤੇ ਨਹੀਂ ਜਾਣ ਦਿੱਤਾ, ਮਰਗਾਂ 'ਤੇ ਨਹੀਂ ਜਾਣ ਦਿੱਤਾ, ਅਤੇ ਆਪ ਪਾਰਟੀਆਂ ਚੱਲ ਰਹੀਆਂ ਸੀ, ਸਭ ਕੁਛ ਚੱਲ ਰਿਹਾ ਸੀਗਾ, ਅਤੇ ਫਿਰ ਝੂਠ ਬੋਲ ਰਹੇ ਸੀ, ਫਿਰ ਮੁੱਕਰ ਰਹੇ ਸੀ, ਫਿਰ ਇਨਕੁਆਇਰੀਆਂ ਹੋਈਆਂ, ਫਿਰ ਬਹੁਤ ਕੁਛ ਹੋਇਆ। ਸੋ ਉਹ ਇੱਕ ਲਗਾਤਾਰ ਝੂਠ ਦੀ ਜਿਹੜੀ ਲੜੀ ਹੈ ਉਹ ਚਲਾ ਰਹੇ ਸੀ ਜਿਹੜੇ ਦੇਸ਼ ਚਲਾਉਣ ਵਾਲੇ ਲੋਕ ਨੇ, ਅਤੇ ਹੋਇਆ ਕੀ ਫਿਰ? ਹੁਣ ਛੱਡਣਾ ਪਿਆ ਸਾਰਾ ਕੁਛ। ਸੋ ਇਹ ਵਰਤਾਰਾ ਚੱਲ ਰਿਹਾ, ਇਹ ਜਿਹੜੀਆਂ ਚੀਜ਼ਾਂ ਨੇ ਇਹ ਮਾਇਨੇ ਰੱਖਦੀਆਂ ਨੇ ਜਦੋਂ ਜਾਂ ਤਾਂ ਫਿਰ ਪੁਟਿਨ ਵਾਂਗਰ ਜਾਂ ਹੋਰ ਜਿਹੜੇ ਅਰਬ ਦੇਸ਼ ਆ ਉਹਨਾਂ ਵਾਂਗਰ ਕਹੋ ਵੀ ਮੈਂ ਹੀ ਰਾਜ ਕਰਨਾ ਆ ਜੋ ਮੈਂ ਮਰਜ਼ੀ ਕਰਾਂ, ਤੁਸੀਂ ਆਪਣਾ ਕੰਮ ਕਰੋ, ਤੁਹਾਨੂੰ ਸਿਕਿਉਰਿਟੀ ਮਿਲੂਗੀ, ਤੁਹਾਨੂੰ ਆਹ ਮਿਲੂਗਾ, ਤੁਹਾਨੂੰ ਉਹ ਮਿਲੂਗਾ, ਤੁਸੀਂ ਲਓ ਨਜ਼ਾਰੇ ਅਤੇ ਮੈਂ ਕਰਨਾ ਰਾਜ। ਜਦੋਂ ਡਰਾਮਾ ਕਰਨਾ ਆ ਵੀ ਇਹ ਲੋਕਾਂ ਦਾ ਰਾਜ ਆ ਜੀ, ਹੈ ਨਾ, ਅਤੇ ਇਹ ਅਸੀਂ ਜੀ ਲਾ ਕਰਨਾ ਆ, ਅਤੇ ਕਰਨੀਆਂ ਆਪਣੀਆਂ ਮਰਜ਼ੀਆਂ ਅਤੇ ਲੋਕ ਜੋ ਚਾਹੁੰਦੇ ਉਹ ਨਹੀਂ ਕਰਨਾ, ਉਹ ਗੱਲ ਫਿਰ ਹਜਮ ਨਹੀਂ ਹੁੰਦੀ। ਇਹ ਹੁਣ ਆਪਣੇ 'ਤੇ ਵੀ ਗੱਲਾਂ ਲਾਗੂ ਹੁੰਦੀਆਂ ਨੇ ਸਾਡੇ, ਅਸੀਂ ਜਿਹੜੇ ਛੋਟੇ ਛੋਟੇ ਆਪਣੇ ਜਿੱਥੇ ਜਿੱਥੇ ਕਰਦੇ ਹਾਂ ਕਿ ਕੋਈ ਵੀ ਆਪਾਂ ਸੰਸਥਾ ਚਲਾਉਂਦੇ ਹਾਂ, ਆਪਣਾ ਘਰ ਹੀ ਚਲਾਉਂਦੇ ਹਾਂ, ਤਾਂ ਜਾਂ ਤਾਂ ਬਈ ਸਿੱਧਾ ਹੈਗਾ ਵੀ ਮੇਰਾ ਹੀ ਰਾਜ ਚੱਲਣਾ ਆ, ਮੈਂ ਹੀ ਜੋ ਕਰਨਾ ਕਰਨਾ ਆ, ਬਾਕੀ ਇੱਥੇ ਕੋਈ ਨਹੀਂ ਹੈਗਾ, ਤੁਸੀਂ ਆਪਣੇ ਲੋੜਾਂ ਜਿਹੜੀਆਂ ਤੁਹਾਡੀਆਂ ਪੂਰੀਆਂ ਮੈਂ ਕਰੂੰਗਾ ਸਾਰਾ ਕੁਛ ਦਿੰਦਾ। ਜੇ ਅਸੀਂ ਕਹਿਣਾ ਨਹੀਂ ਵੀ ਅਸੀਂ ਸਾਰੇ ਰਲ ਕੇ ਕਰਦੇ ਹਾਂ ਜੀ, ਸਲਾਹ ਨਾ ਕਰਦੇ ਹਾਂ, ਫਿਰ ਸਲਾਹਾਂ ਕਰੀ ਜਾਣੀਆਂ, ਸਲਾਹਾਂ ਲਈ ਜਾਣੀਆਂ, ਕਰਨੀ ਆਪਣੀ ਮਰਜ਼ੀ ਆ, ਉਹ ਫਿਰ ਸਲਾਹ ਲੈਣ ਦਾ ਕੋਈ ਫਾਇਦਾ ਨਹੀਂ ਹੁੰਦਾ। ਅਤੇ ਕਈ ਲੋਕਾਂ ਦੀ ਪੋਲਿਸੀ ਵੀ ਹੁੰਦੀ ਆ ਵੀ ਸਲਾਹ ਜੀ ਸਾਰਿਆਂ ਦੀ ਲਓ, ਕਰੋ ਆਪਣੀ ਮਰਜ਼ੀ, ਫਿਰ ਸਲਾਹ ਲੈਣ ਦੀ ਲੋੜ ਨਹੀਂ, ਫਿਰ ਸਟੱਡੀ ਕਰੋ ਨਾ, ਸਟੱਡੀ ਕਰਕੇ ਫਿਰ ਇਨਵੋਲਵ ਕਰਨਾ ਜੇ ਤੁਸੀਂ ਪਰਿਵਾਰ ਨੂੰ, ਪਰਿਵਾਰ ਦੀ ਪਰਿਵਾਰ ਨੇ ਇੱਕ ਨੇ ਕਹਿਤਾ ਵੀ ਭਾਈ ਇੱਦਾਂ ਨਹੀਂ ਇੱਦਾਂ ਕਰਨਾ ਚਾਹੀਦਾ, ਇੱਦਾਂ ਨਹੀਂ ਉੱਦਾਂ ਕਰਨਾ ਚਾਹੀਦਾ, ਫਿਰ ਉਹ ਜਿਹੜੀ ਸਲਾਹ ਦਿੱਤੀ ਉਹ ਨਾ ਹੋਵੇ ਤਾਂ ਫਿਰ ਤਾਂ ਦੁਸ਼ਮਣੀ ਕ੍ਰੀਏਟ ਕਰਨ ਵਾਲੀ ਗੱਲ। ਉਨੀ ਕੁ ਸਲਾਹ ਲਓ ਜਿੰਨੀ ਕੁ ਤੁਹਾਨੂੰ ਲੋੜ ਹੈ, ਜੇ ਪਤਾ ਹੀ ਹੈ ਤੁਸੀਂ ਧਾਰਿਆ ਹੋਇਆ ਪਹਿਲਾਂ ਵੀ ਆਪਾਂ ਆਹ ਚੀਜ਼ ਕਰਨੀ ਹੈ, ਜਿੱਦਾਂ ਮੋਸਟਲੀ ਦੇਸ਼ ਕਰਦੇ ਨੇ, ਉਹਨਾਂ ਨੇ ਧਾਰਿਆ ਹੋਇਆ ਵੀ ਅਸੀਂ ਆਹ ਕੰਮ ਕਰਨਾ ਹੀ ਕਰਨਾ, ਅਸੀਂ ਇਰਾਕ ਢਾਉਣਾ ਹੀ ਢਾਉਣਾ ਆ, ਜਾਂ ਅਸੀਂ ਸੀਰੀਆ ਢਾਉਣਾ ਹੀ ਢਾਉਣਾ, ਜਾਂ ਅਫਗਾਨਿਸਤਾਨ 'ਤੇ ਹਮਲਾ ਕਰਨਾ, ਫਿਰ ਸਰਵੇ ਕਰੀ ਜਾਣੇ, ਆਹ ਕਰੀ ਜਾਣਾ, ਉਹ ਕਰੀ ਜਾਣਾ। ਹੁਣ ਇੱਥੇ ਦੇਸ਼ਾਂ ਦੇ ਵਿੱਚ ਤੁਸੀਂ ਦੇਖੋ ਕਿ ਕੋਈ ਹਾਈਵੇ ਬਣਦਾ, ਕੋਈ ਕੁਛ ਬਣਦਾ, ਉਹ ਜੀ ਸਰਵੇ ਕਰਨ ਲੱਗ ਪੈਂਦੇ, ਉਹਨਾਂ ਨੂੰ ਪਤਾ ਹੀ ਹੁੰਦਾ ਉਹਨੇ ਬਣਾਉਣਾ ਹੀ ਆ, ਇੱਥੋਂ ਹੀ ਬਣਾਉਣਾ ਆ, ਅਤੇ ਉਹ ਸਾਰਿਆਂ ਨੂੰ ਪਤਾ ਵੀ ਉਹ ਸਰਵੇ ਜਿਹੜੀ ਕਮਿਊਨਿਟੀ ਕੰਸਲਟੇਸ਼ਨ ਹੈ ਜਾਂ ਉਹ ਆ ਉਹ ਕਿਸ ਲਈ ਕੀਤੀ ਜਾਂਦੀ ਆ, ਉਹ ਸਿਰਫ ਖਾਨਾ ਪੂਰਤੀਆਂ ਲਈ ਕੀਤੀ ਜਾਂਦੀ ਆ, ਫੈਸਲੇ ਉਹਨੇ ਕੀਤੇ ਹੀ ਹੁੰਦੇ ਆਲਮੋਸਟ, ਉਹਨਾਂ ਨੂੰ ਪਤਾ ਹੀ ਹੁੰਦਾ ਕੀ ਕਰਨਾ ਆ। ਬਾਈ ਚਾਂਸ ਰੇਅਰਲੀ ਕਿਤੇ ਕੋਈ ਜ਼ਿਆਦਾ ਹੀ ਵਿਰੋਧ ਹੋ ਜਾਵੇ ਤਾਂ ਜਾ ਕੇ ਕਿਤੇ ਉਹ ਪ੍ਰੋਜੈਕਟ ਖੜਦੇ ਨੇ, ਪਰ ਫਿਰ ਵੀ ਉਹ ਟਾਈਮ ਪਾ ਕੇ ਘਾਤ ਲਾ ਕੇ ਦੇਖਦੇ ਰਹਿੰਦੇ ਨੇ ਕਦੋਂ ਇਹ ਟਾਈਮ ਲੰਘੇ ਅਤੇ ਕਦੋਂ ਅਸੀਂ ਇਹ ਕੰਮ ਕਰੀਏ। ਸੋ ਇਹ ਕੰਮ ਹੈਗੇ ਆ ਲਾਣੇਦਾਰਾਂ ਦੇ, ਚੌਧਰੀਆਂ ਦੇ, ਸਰਕਾਰਾਂ ਦੇ, ਜਿਹੜੇ ਇਸ ਵਰਤਾਰੇ ਦੇ ਵਿੱਚ ਸ਼ਾਮਿਲ ਹੁੰਦੇ ਨੇ। ਅਤੇ ਫਿਰ ਆਪਾਂ ਤੁਹਾਨੂੰ ਦੇਖਦੇ ਹੀ ਹਾਂ ਕਿ ਡਰਾਮੇ ਕਰਦੇ ਆ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਉਸ ਤਰ੍ਹਾਂ, ਪਰ ਇਹ ਸਾਰੇ ਜਿਹੜੀ ਅੱਜ ਮੈਂ ਗੱਲ ਕੀਤੀ ਹੈ ਇਹ ਤੋਂ ਆਪਾਂ ਕੀ ਸਿੱਖਣਾ ਆ, ਅਸੀਂ ਰੀਅਲ ਲਾਈਫ ਦੇ ਵਿੱਚ ਡੇਲੀ ਕੀ ਕਰ ਸਕਦੇ ਹਾਂ। ਡੇਲੀ ਇਹ ਕਰ ਸਕਦੇ ਵੀ ਜੋ ਤੁਸੀਂ ਧਾਰਿਆ ਆ ਜੇ ਤੁਸੀਂ ਇਕੱਲੇ ਹੀ ਕਰ ਸਕਦੇ ਹਾਂ ਤਾਂ ਕਰ ਲਓ, ਜੇ ਤੁਸੀਂ ਕਿਸੇ ਹੋਰ ਨੂੰ ਯੂਜ਼ ਕਰਨਾ ਆ, ਨਾਲ ਲੈਣਾ ਹੈ ਅਤੇ ਪਰਿਵਾਰ ਦੇ ਫੈਸਲੇ ਆ, ਤਾਂ ਉਹਨਾਂ ਨੂੰ ਕਲੀਅਰਲੀ ਕਮਿਊਨੀਕੇਟ ਕਰੋ ਪਰਿਵਾਰ ਦੇ ਵਿੱਚ, ਆਪਣੀ ਸੰਸਥਾ ਦੇ ਵਿੱਚ, ਵੀ ਆਹ ਪਲੈਨ ਆਪਾਂ ਆਹ ਅਚੀਵ ਕਰਨਾ, ਇਹਦੇ ਲਈ ਤੁਸੀਂ ਬੈਸਟ ਦੱਸੋ ਵੀ ਕੀ ਆਪਾਂ ਕਰ ਸਕਦੇ ਹਾਂ, ਵੀ ਮੇਰਾ ਪਲੈਨ ਆ ਆ, ਤੁਸੀਂ ਇਹਨੂੰ ਦੱਸੋ ਵੀ ਆਪਾਂ ਇਹਨੂੰ ਹੋਰ ਕਿੱਦਾਂ ਸੁਧਾਰ ਕਰ ਸਕਦੇ ਹਾਂ ਇਹਦੇ 'ਚ, ਵੀ ਆਪਾਂ ਕਰਨਾ ਆ, ਜੇ ਮਤਲਬ ਤੁਸੀਂ ਘਰ ਦੇ ਲਾਣੇਦਾਰ ਹੋ ਜਾਂ ਸੰਸਥਾ ਦੇ ਤੁਸੀਂ ਮੇਨ ਬੰਦੇ ਹੋ, ਅਤੇ ਇੱਕ ਇੱਕ ਟਾਰਗੇਟ ਹੈ, ਪਰ ਟਾਰਗੇਟ ਨੂੰ ਅਚੀਵ ਕਿੱਦਾਂ ਕਰਨਾ ਇਹ ਦੱਸੋ, ਆਪਾਂ ਕਰਨਾ ਹੈਗਾ ਆ, ਅਗਲੇ ਨੂੰ ਪਤਾ ਹੋਵੇ ਵੀ ਕਰਨਾ ਆ, ਪਰ ਹੁਣ ਅਸੀਂ ਇਹ ਰੋਕ ਰੋਕ ਨਹੀਂ ਸਕਦੇ, ਪਰ ਇਹਨੂੰ ਹੁਣ ਆਪਾਂ ਇੰਪਲੀਮੈਂਟ ਕਿੱਦਾਂ ਕਰਨਾ। ਸੋ ਅੱਜ ਦੀ ਵਿਚਾਰ ਦੀ ਜੋ ਦੰਦ ਚੋੜ ਹੈ ਉਹ ਇਹ ਸੀ, ਅਤੇ ਗੀਤ ਅੱਜ ਮਨਮੋਹਨ ਵਾਰਿਸ ਦਾ ਚੁਣਿਆ ਮੈਂ, ਪਹਿਲਾਂ ਕੱਲੀ ਆ ਲੋਕ ਤੱਤ, ਅਤੇ ਗੀਤ ਸੁਣਦੇ ਹਾਂ ਅਤੇ ਗੀਤ ਤੋਂ ਬਾਅਦ ਫਿਰ ਮੌਸਮ ਅਤੇ ਹੋਰ ਵਿਚਾਰਾਂ ਸਾਂਝੀਆਂ ਕਰਾਂਗੇ ਜੀ।
ਸਾਂਝੇ ਪਰਿਵਾਰ ਦਾ ਸਕਿਆ ਭਾਈਆਂ ਜਦ ਸ਼ਾਹੂਕਾਰ ਲਲਕਾਰਾ ਕਾਟੋ ਅਮਲੀ ਦੀ ਤਾਂ ਸਦਾ ਖੇਡਦੀ ਫੁੱਲਾਂ ਤੇ ਮੈਂ ਸਦਕੇ ਚੜਦੀ ਕਿੱਕਰ ਤੇ ਜਦ ਰੇਡ ਪੁਲਸੀਆ ਚਾੜਦਾ
ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਸੀ ਪਰ ਅੰਨਾ ਹਜ਼ਾਰੇ ਨੇ ਸਾਨੂੰ ਇਹ ਅਹਿਸਾਸ ਕਰਾਇਆ ਆਜ਼ਾਦੀ ਹੁੰਦੀ ਕੀ ਹੈ। ਇੱਕ ਵਾਰ ਜ਼ੋਰਦਾਰ ਤਾੜੀ
ਜੀ। ਭਗਵੰਤ ਮਾਨ ਦਾ ਵਿਆਹ ਹੋ ਗਿਆ ਸਾਰਿਆਂ ਨੂੰ ਪਤਾ ਹੀ ਹੈ ਅਤੇ ਇਸ 'ਤੇ ਆਪਾਂ ਅੱਜ ਗੱਲ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਅਤੇ ਸਭ ਨੂੰ ਵਧਾਈਆਂ ਆਮ ਆਦਮੀ ਪਾਰਟੀ ਦੇ ਖਾਸ ਕਰਕੇ ਸਪੋਰਟਰ ਨੂੰ ਅਤੇ ਅੰਨਾ ਹਜ਼ਾਰੇ ਦੀ ਗੱਲ ਚੱਲੀ ਕਿਉਂਕਿ ਇੱਥੇ ਭਗਵੰਤ ਮਾਨ ਦਾ ਲਿੰਕ ਲੱਗਦਾ ਅਤੇ ਬੜਾ ਉਦੋਂ ਰੌਲਾ ਪਿਆ ਲੋਕਪਾਲ ਬਿੱਲ ਜੋ ਸਰਕਾਰ ਕਰਦੀ ਆ ਉਹ ਦੱਸ ਹੋਣਾ ਚਾਹੀਦਾ ਸਾਰਾ ਟਰਾਂਸਪੇਰੈਂਟ ਹੋਣੀ ਚਾਹੀਦੀ ਹੈ ਅਤੇ ਉਸ ਦੇ ਵਿੱਚੋਂ ਆਮ ਆਦਮੀ ਪਾਰਟੀ ਫਿਰ ਨਿਕਲ ਕੇ ਆਈ ਕੇਜਰੀਵਾਲ ਹੋਣੀ ਅਤੇ ਹੁਣ ਦੇਖੋ ਵੀ ਉਹ ਚੀਫ ਮਿਨਿਸਟਰ ਉੱਧਰ ਦਿੱਲੀ ਦੇ ਚੀਫ ਮਿਨਿਸਟਰ ਹੈ ਇੱਧਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹੈ। ਸੋ ਉਸ ਲਹਿਰ ਨੇ ਪਾਰਟੀ ਦਾ ਜਨਮ ਦਿੱਤਾ ਅਤੇ ਕਬਜ਼ਾ ਹੋਇਆ ਕਈ ਪਾਸੇ ਸੱਤਾ 'ਤੇ। ਕਰਾਂਗੇ ਗੱਲ ਅਤੇ ਇਸ ਵੇਲੇ ਪਹਿਲਾਂ ਮੌਸਮ ਦੀ ਜਾਣਕਾਰੀ ਲੈ ਲਈਏ। ਮੀਂਹ ਬਹੁਤ ਪਏ ਆ ਪਿਛਲੇ ਹਫ਼ਤੇ ਅਤੇ ਹਰ ਪਾਸੇ ਜਲ ਥਲ ਮਈਲ ਹੋਇਆ ਪਿਆ ਅਤੇ ਇਸ ਦੇ ਸੰਬੰਧ ਵਿੱਚ ਕੁਛ ਰਿਪੋਰਟਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਪਹਿਲਾਂ ਮੌਸਮ ਦੀ ਜਾਣਕਾਰੀ ਲੈ ਲਈਏ। ਬ੍ਰਿਸਬਨ ਦੇ ਵਿੱਚ ਇਸ ਵੇਲੇ 11:03 ਹੈ, ਸੋਰੀ 11:03 ਡਿਗਰੀ ਸੈਂਟੀਗ੍ਰੇਡ ਹੈ ਅਤੇ ਅੱਜ ਵੱਧ ਤੋਂ ਵੱਧ 19 ਡਿਗਰੀ ਜਾਏਗਾ। ਮਾਫ਼ੀ ਚਾਹੁੰਦੇ ਹਾਂ ਜਸਜੋਤ ਭਾਅ ਜੀ, ਤੁਹਾਡਾ ਮੈਸੇਜ ਮਿਲ ਗਿਆ ਅਤੇ ਮੈਨੂੰ ਲੱਗਦਾ ਅੱਜ 34 ਲੱਗੀ ਪਈ ਆ, ਮੀਹਾਂ ਨੇ ਮੱਤ ਮਾਰੀ ਪਈ ਆ। ਸਿਡਨੀ ਦੇ ਵਿੱਚ 8 ਡਿਗਰੀ ਹੈ ਅਤੇ ਦਿਨਾਂ ਨੂੰ ਅੱਜ 17 ਡਿਗਰੀ ਜਾਏਗਾ। ਕੈਨਬਰਾ 'ਚ -1.9 ਡਿਗਰੀ ਇਸ ਵੇਲੇ ਆ, ਕਿਆ ਬਾਤ ਹੈ। ਕੈਨਬਰਾ ਵਾਲਿਆਂ ਨੂੰ 12 ਡਿਗਰੀ ਤੱਕ ਪਹੁੰਚਣਾ ਅੱਜ ਅਤੇ 7.8 ਮੈਲਬਰਨ 'ਚ ਅਤੇ ਉੱਥੇ ਹਲਕਾ ਮੀਂਹ ਦੱਸਿਆ ਜਾ ਰਿਹਾ, 13 ਡਿਗਰੀ ਪਹੁੰਚੇਗਾ। ਐਡਲੇਡ 'ਚ 8.5 ਡਿਗਰੀ ਹੈ ਅਤੇ 15 ਡਿਗਰੀ ਵੱਧ ਤੋਂ ਵੱਧ 16.2 ਪਰਥ ਦੇ ਵਿੱਚ, ਡਾਰਵਿਨ 'ਚ 17.7 ਹੈ ਔਰ ਡਾਰਵਿਨ 'ਚ 29 ਡਿਗਰੀ ਜਾਏਗਾ। ਸਿਆਲ ਹੈ ਜੀ ਉੱਥੇ ਪੂਰਾ, ਦੇਖ ਲਓ ਤੁਸੀਂ ਉੱਥੇ ਮੌਸਮ ਸੁੱਕਾ ਅਤੇ ਗਿੱਲਾ ਰਹਿੰਦਾ ਆ, ਠੰਡਾ ਅਤੇ ਗਰਮ ਦਾ ਕੋਈ ਬਹੁਤਾ ਜ਼ਿਆਦਾ ਮਤਲਬ ਨਹੀਂ ਹੁੰਦਾ। ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 32 ਡਿਗਰੀ ਤਾਪਮਾਨ ਹੈ, ਬੜੀ ਗਰਮੀ ਹੈ ਅਤੇ ਦਿਨਾਂ ਨੂੰ 34 ਜਾਏਗਾ। ਬਰਸਾਤਾਂ ਸ਼ੁਰੂ ਹੋ ਗਈਆਂ ਨੇ ਅਤੇ ਗਰਜ ਨਾਲ ਛਿੱਟਾਂ ਦੱਸੀਆਂ ਜਾ ਰਹੀਆਂ ਨੇ। ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਗੋਲੀ ਲੱਗਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਔਰ ਇਸ 'ਤੇ ਆਪਾਂ ਥੋੜ੍ਹੇ ਡਿਟੇਲ 'ਚ ਖੁਲਾਸੇ ਕਰਾਂਗੇ ਥੋੜ੍ਹੀ ਦੇਰ ਬਾਅਦ। ਅਤੇ ਉਸ ਤੋਂ ਇਲਾਵਾ ਦੁਨੀਆ ਦੀਆਂ ਜਿਹੜੀਆਂ ਘਟਨਾਵਾਂ ਦੇ ਵਿੱਚ ਕਾਫੀ ਕੁਛ ਵਾਪਰ ਰਿਹਾ। ਇੰਗਲੈਂਡ ਦਾ ਪ੍ਰਧਾਨ ਮੰਤਰੀ ਬਦਲ ਚੁੱਕਾ ਆ ਅਤੇ ਇੰਡੀਆ ਦੇ ਵਿੱਚ ਜਿਹੜੀਆਂ ਖਬਰਾਂ ਨੇ ਉਹ ਵੀ ਆਪਾਂ ਡਿਟੇਲ 'ਚ ਕਰਾਂਗੇ। ਪਰ ਇੱਕ ਖਬਰ ਜਿਹੜੀ ਡੈਨਮਾਰਕ ਦੀ ਆ ਰਹੀ ਹੈ ਕਿ ਉੱਥੋਂ ਦੇ ਕਿਸਾਨਾਂ ਨੇ ਵੀ ਵਿਦਰੋਹ ਕੀਤਾ ਆ। ਹੁਣ ਉਹਨਾਂ ਨੇ ਵੀ ਗੋਹੇ ਦੀ ਟਰਾਲੀ ਜਿਹੜੀ ਹੈ ਉਹ ਪਾਰਲੀਮੈਂਟ ਦੇ ਮੂਹਰੇ ਲਿਆ ਕੇ ਢੇਰੀ ਕੀਤੀ ਆ ਔਰ ਉੱਥੇ ਵੀ ਬਹੁਤ ਵੱਡੇ ਜੱਦੋਜਹਿਦ ਚੱਲ ਰਹੀ ਹੈ। ਪਰ ਜੋ ਕਿਸਾਨ ਮੋਰਚਾ ਭਾਰਤ ਦੇ ਵਿੱਚ ਲੱਗਿਆ ਸੀ ਉਸ ਦਾ ਹਜੇ ਤੱਕ ਕੋਈ ਮੁਕਾਬਲਾ ਨਹੀਂ ਕਰ ਸਕਿਆ। ਖੈਰ ਸੁਨੇਹੇ ਵੀ ਲੈਂਦੇ ਹਾਂ ਆਪਾਂ, ਮੌਸਮ ਦੀ ਜਾਣਕਾਰੀ ਵੀ ਸਾਂਝੀ ਕਰ ਲਈ। ਪੰਮਾ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਿਹੜੇ ਸਾਰੇ ਸੱਜਣ ਸੁਣ ਰਹੇ ਨੇ ਕਹਿੰਦੇ ਸ਼ੁਭ ਸਵੇਰ ਜੀ। ਜਸਵੰਤ ਰਾਏ ਮੈਲਬਨ ਵਾਲੇ ਵੀ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਜੈਸਪਾਲ ਪੌਲੀ ਵਾਲੇ ਸਾਡੇ ਜਸਜੋਤ ਸਿੱਧੂ ਭਾਅ ਜੀ ਉਹ ਵੀ ਪ੍ਰੋਗਰਾਮ 'ਚ ਜੁੜ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਇੱਕ ਹੋਰ ਗੱਲ ਮੈਂ ਸਾਂਝੀ ਕਰਦਾ ਸਾਰੇ ਸੱਜਣ ਮਿੱਤਰਾਂ ਪਿਆਰਿਆਂ ਨੂੰ, ਜਿਹੜੇ ਖਾਸ ਕਰਕੇ ਗੋਲਡ ਕੋਸਟ ਬ੍ਰਿਸਬੇਨ ਵਾਲੇ ਜਾਂ ਪੋਰਟ ਮੁਕਵਾਰੀ ਵਾਲੇ ਜਾਂ ਇੱਧਰ ਲਾਗੇ ਲਾਗੇ 200-400-500 ਕਿਲੋਮੀਟਰ ਸੁਣ ਰਹੇ ਕਿ ਕੱਲ੍ਹ ਨੂੰ ਬਲਗੁਲਗਾ ਦੇ ਵਿੱਚ ਓਰੀਜਨ ਕੈਂਪ ਲੱਗ ਰਿਹਾ ਬੱਚਿਆਂ ਵਾਸਤੇ, ਡੇ ਕੈਂਪ ਹੈ। ਸੋ ਸਵੇਰੇ 9 ਤੋਂ 2 ਵਜੇ ਤੱਕ। ਸੋ ਅਗਰ ਤੁਸੀਂ ਸੁਣ ਰਹੇ ਹੋ ਇੱਥੇ ਲਾਗੇ ਰਹਿੰਦੇ ਹੋ ਵਿਦ ਇਨ ਦਾ ਰੀਚ ਹੋ ਤਾਂ ਜ਼ਰੂਰ ਪਹੁੰਚੋ ਬੱਚਿਆਂ ਨੂੰ ਨਾਲ ਲੈ ਕੇ, ਜਾਂ ਨਾ ਵੀ ਤੁਸੀਂ ਆਪ ਵੀ ਆ ਜਾਓ ਅਤੇ ਬੜਾ ਫਨ ਹੋਏਗਾ। ਇਸ ਕੈਂਪ ਦੇ ਵਿੱਚ ਬੱਚਿਆਂ ਵਾਸਤੇ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਅਤੇ ਗਿਫਟ ਬੈਗ ਵੀ ਦਿੱਤੇ ਜਾਣਗੇ। ਖਾਣਾ ਪੀਣਾ ਤੁਹਾਨੂੰ ਪਤਾ ਆ ਹੁੰਦਾ ਹੀ ਆ। ਸੋ ਇਹ ਸੀ ਇੱਕ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ। ਸੋ ਪਿਆਰਿਓ, ਖਬਰਾਂ ਦੇ ਵਿੱਚ ਮੀਂਹ ਦੀ ਗੱਲ ਕੀਤੀ ਆਪਾਂ, ਮੀਂਹ ਕਾਫੀ ਪਏ ਨੇ, ਰਿਕਾਰਡ ਟੁੱਟਿਆ ਆ ਮਿਡ ਨੌਰਥ ਕੋਸਟ 'ਤੇ। 7 ਤੋਂ 18 ਤਕਰੀਬਨ ਇੱਥੋਂ 200 ਕਿਲੋਮੀਟਰ, 305 ਮਿਲੀਮੀਟਰ ਮੀਂਹ ਉੱਥੇ 24 ਘੰਟਿਆਂ 'ਚ ਪਿਆ ਵੀਰਵਾਰ ਨੂੰ, ਜਿਹੜਾ ਕਿ ਇੱਕ ਆਪਣੇ ਆਪ 'ਚ ਰਿਕਾਰਡ ਹੈ। 1881 ਤੋਂ ਬਾਅਦ ਇੰਨਾ ਮੀਂਹ ਪਿਆ ਆ, ਸ਼ਾਇਦ ਉਦੋਂ ਦਾ ਇਹ ਡਾਟਾ ਰਿਕਾਰਡ ਕਰਨਾ ਸ਼ੁਰੂ ਕੀਤਾ। ਅਤੇ ਪਿਛਲਾ ਜਿਹੜਾ ਸਾਰਿਆਂ ਨਾਲੋਂ ਵੱਧ ਮੀਂਹ ਸੰਨ 2000 'ਚ ਪਿਆ ਸੀ, 211 ਮਿਲ 8 ਮਾਰਚ ਨੂੰ ਮੀਂਹ ਪਿਆ ਸੀਗਾ। ਅਤੇ ਤੁਸੀਂ ਦੇਖ ਲਓ ਵੀ ਕਿੰਨਾ ਪਾਣੀ ਹੈ। ਮੈਂ ਦੇਖਿਆ ਜਦੋਂ ਡਰਾਈਵ ਕਰ ਰਹੇ ਸੀ ਵਾਪਸ, ਅਸੀਂ ਸਿਡਨੀ ਗਏ ਸੀ, ਤਾਂ ਪਾਣੀ ਉਹ ਪਾਣੀ ਖੜ੍ਹਾ ਆਲੇ ਦੁਆਲੇ, ਜਿੱਦਾਂ ਤੁਸੀਂ ਬੀਚ ਦੇ ਸਮੁੰਦਰ ਦੇ ਵਿੱਚੋਂ ਡਰਾਈਵ ਕਰ ਰਹੇ ਹੋ, ਰਾਹ ਉੱਚੇ ਬਣਾਏ ਹੋਏ ਨੇ। ਸੋ ਕਾਫੀ ਨੁਕਸਾਨ ਹੈ ਉੱਧਰ ਸਿਡਨੀ ਦੇ ਵਿੱਚ। ਇੱਕ ਵਾਰੀ ਫਿਰ ਇੱਕ ਸਾਲ 'ਚ ਹੀ ਉਹ ਨਹਿਰਾਂ ਵਿੰਜ਼ਰ ਹੈ ਉਹ ਸਾਰੇ ਏਰੀਏ ਜਿਹੜੇ ਆ ਉਹ ਪਾਣੀ ਦੇ ਫਿਰ ਭਰ ਗਏ ਨੇ। ਹਜੇ ਰਿਪੇਅਰ ਖਤਮ ਨਹੀਂ ਸੀ ਹੋਈ, ਦੁਬਾਰਾ ਫਿਰ ਉਹੀ ਕੰਮ ਸ਼ੁਰੂ ਹੋ ਗਿਆ। ਸੋ ਇਹ ਸੀ ਖਬਰਾਂ ਅਤੇ ਖਬਰਾਂ ਦੀ ਜਾਣਕਾਰੀ। ਅਤੇ ਹੁਣ ਇੱਦਾਂ ਕਰਦੇ ਹਾਂ ਕਿ ਇੱਕ ਗੀਤ ਤੁਹਾਨੂੰ ਹੋਰ ਸੁਣਾਉਣਾ ਆ, ਅਤੇ ਗੀਤ ਦੇ ਬਾਰੇ ਮੈਂ ਹੁਣ ਕਹਿਣਾ ਕੁਛ ਨਹੀਂ, ਪਰ ਤੁਹਾਨੂੰ ਪਤਾ ਲੱਗ ਜਾਣਾ ਵੀ ਗੀਤ ਲੱਗਿਆ ਕਿਉਂ ਆ, ਖਾਸ ਕਰਕੇ ਅਮਰੀਕ ਭਾਅ ਜੀ ਨੂੰ, ਅਤੇ ਫਿਰ ਆਪਾਂ ਇਸ ਗੱਲ 'ਤੇ ਆਵਾਂਗੇ। ਵੈਸੇ ਗੀਤ ਮੈਂ ਕੋਬਰਮ ਵਾਲਿਆਂ ਨੂੰ ਡੈਡੀਕੇਟ ਨਹੀਂ ਕਰਨਾ, ਇਹ ਗੀਤ ਹੁਣ ਮੈਂ ਕਿਸੇ ਹੋਰ ਬੰਦਿਆਂ ਦੇ ਗਰੁੱਪ ਨੂੰ ਡੈਡੀਕੇਟ ਕਰ ਰਿਹਾ, ਅਤੇ ਇਹ ਗੀਤ ਉਹਨਾਂ ਵਾਸਤੇ ਆ।
ढाबा चाय नहीं पीना तोबा मेरी तोबा माफ कर देना
ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਚੱਲ ਰਿਹਾ ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀ ਦੇ ਰਾਹੀਂ, ਔਰ ਗੱਲਾਂ ਬਾਤਾਂ ਵੀ ਅੱਜ ਅਸੀਂ ਕਰ ਰਹੇ ਹਾਂ। ਡਿਟੇਲ 'ਚ ਕਰਾਂਗੇ ਕਈ ਚੀਜ਼ਾਂ, ਅਤੇ ਮੈਂ ਜਿਵੇਂ ਦੱਸਿਆ ਸੀਗਾ ਕਿ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਜੁਆਇਨ ਕਰ ਰਹੇ ਨੇ, ਅਤੇ ਜੁਆਇਨ ਵੈਸੇ ਕਰ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰ ਰਹੇ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਅਮਨਦੀਪ, ਬਹੁਤ ਵਧੀਆ ਅਮਨਦੀਪ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਅਤੇ ਆਸ ਕਰਦੇ ਹਾਂ ਕਿ ਉਹਨਾਂ ਦੇ ਦਿਨ ਵੀ ਬਹੁਤ ਵਧੀਆ ਚੜਿਆ ਹੋਵੇਗਾ। ਜਿੱਦਾਂ ਸਿਡਨੀ ਦੇ ਵਿੱਚ ਅੱਜ ਕਾਫੀ ਕਾਫੀ ਸ਼ਾਨਦਾਰ ਮੌਸਮ ਹੈ, ਮੇਰੇ ਫਰੈਂਡ ਨੇ ਦੱਸਿਆ। ਖੈਰ ਮੈਂ ਤਾਂ ਸਿਡਨੀ ਤੋਂ ਬਾਹਰ ਹੈ ਇਸ ਵੇਲੇ, ਹੋਰ ਕਿਸੇ ਸ਼ਹਿਰ ਦੇ ਵਿੱਚ ਆ, ਪਰ ਮੈਂ ਇਸ ਸ਼ਹਿਰ ਨੂੰ ਗੁਪਤ ਰੱਖਣਾ ਜਿੱਦਾਂ ਸੀਐਮ ਨੇ ਆਪਣੇ ਵਿਆਹ ਨੂੰ ਗੁਪਤ ਰੱਖਿਆ, ਇੱਦਾਂ ਮੈਂ ਵੀ ਆਪਣੀ ਅੱਜ ਲੋਕੇਸ਼ਨ ਜਿਹੜੀ ਉਹਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕਰੂੰਗਾ ਤੇ ਤੁਹਾਨੂੰ ਦੱਸਣਾ ਨੀ ਕਿ ਕਿੱਥੋਂ ਬੋਲ ਰਿਹਾ ਆ। ਲੇਕਿਨ ਸਿਡਨੀ ਤੋਂ ਬਾਹਰ ਬੋਲ ਰਿਹਾ ਆ, ਮੈਂ ਸਿਡਨੀ ਦੇ ਵਿੱਚ ਨਹੀਂ ਆ, ਫਲਾਈਟ ਲੈ ਕੇ ਕਿਸੇ ਹੋਰ ਸ਼ਹਿਰ ਵਿੱਚ ਆ, ਤੇ ਅੱਜ ਇਸ ਵੇਲੇ ਫਲਾਈਟ ਲਈ ਤੇ ਉੱਥੇ ਵੀ ਇੱਕ ਤਰ੍ਹਾਂ ਦਾ ਵਾਕਿਆ ਵਾਪਰਿਆ ਜਿਹੜਾ ਕਿ ਅੱਗੇ ਜਾ ਕੇ ਤੁਹਾਨੂੰ ਸੁਣਾਵਾਂਗੇ ਕਿ ਏਅਰਪੋਰਟ ਤੇ ਕੀ ਹੋਇਆ ਸੀ ਤੇ ਏਅਰਪੋਰਟ ਦੇ ਜਿਹੜੇ ਕਨਵਰਸੇਸ਼ਨ ਕਿੱਦਾਂ ਹੋਈ ਆ। ਨਵਾਂ ਨਵਾਂ ਕੋਈ ਸਿਆਣਾ ਵਿਆਹ ਕੇ ਲਿਆਇਆ ਸੀ ਕੁੜੀ, ਕੋਈ ਨਵਾਂ ਨਵਾਂ ਕੋਈ ਸਿਆਣਾ ਬੰਦਾ ਸੀ, 50-55 ਦਾ ਹੋਊਗਾ, ਤੇ ਉਹਦੀ ਵਾਈਫ ਕੋਈ 32-33 ਦੀ ਹੋਊਗੀ, ਤੇ ਵਿਆਹ ਕੇ ਲਿਆ। ਜਿਸ ਵੇਲੇ ਉਹ ਐਂਟਰ ਕਰਨ ਲੱਗੇ ਤਾਂ ਉਹਦੀ ਕਨਵਰਸੇਸ਼ਨ ਜਿਹੜੀ ਹੋਈ ਆਫੀਸਰਸ ਨਾਲ, ਤੇ ਉਹ ਕਨਵਰਸੇਸ਼ਨ ਵੀ ਤੁਹਾਨੂੰ ਅੱਗੇ ਜਾ ਕੇ ਸੁਣਾਵਾਂਗੇ। ਤੇ ਹੋਰ ਸਾਰਿਆਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਜਿੱਥੋਂ ਜਿੱਥੋਂ ਵੀ ਇਹ ਪ੍ਰੋਗਰਾਮ ਸੁਣ ਰਹੇ ਆ, ਤੇ ਅੱਗੇ ਗੁਫ਼ਤਗੂ ਸਾਡੀ ਜਿਹੜੀ ਚੱਲੂਗੀ ਉਹਦੇ ਤੇ ਵੀ ਲੋਕਾਂ ਦੀ ਜਿਹੜੀ ਆਪਣੇ ਜਿਹੜੇ ਸਰੋਤੇ ਆ ਉਹਨਾਂ ਦੀ ਫੀਡਬੈਕ ਲਵਾਂਗੇ। ਅਮਨਦੀਪ ਜੀ, ਅਮਨਦੀਪ,
ਚਲੋ ਕੋਈ ਜ਼ਰੂਰ ਕਰਾਂਗੇ। ਤੇ ਚਲੋ ਲੋਕੇਸ਼ਨ ਤੁਸੀਂ ਔਨ ਨਹੀਂ ਕੀਤੀ ਹੋਈ, ਇਸ ਕਰਕੇ ਸਾਨੂੰ ਪਤਾ ਨਹੀਂ ਲੱਗ ਰਿਹਾ। ਸਿਡਨੀ ਦੇ ਵਿੱਚ ਕਹਿੰਦੇ ਚਲੋ ਮੌਸਮ ਠੀਕ ਹੈ, ਅੱਜ ਮੀਂਹ ਮੂੰਹ ਕਾਫ਼ੀ ਪਏ ਨੇ, ਮੈਂ ਜਾ ਕੇ ਆਇਆ, ਥੋੜ੍ਹਾ ਇੱਕਦਮ ਹੀ ਜਾਣਾ ਪੈ ਗਿਆ ਸੀ ਅਤੇ ਕਾਫ਼ੀ ਮੀਂਹ ਪੈ ਰਿਹਾ ਸੀ। ਕਈ ਇਲਾਕੇ ਜਿਹੜੇ ਸਿਡਨੀ ਦੇ ਡੁੱਬੇ ਹੋਏ ਨੇ, ਵਿੰਜ਼ਰ ਇਲਾਕਾ ਇੱਧਰ ਨੌਰਥ ਵੱਲ ਨੂੰ, ਨੌਰਥ ਵੈਸਟ ਵੱਲ ਨੂੰ। ਸੋ ਚਲੋ ਪਰਮਾਤਮਾ ਭਲੀ ਕਰੇ। ਅਤੇ ਭਾਅ ਜੀ, ਯਾਦ ਹੈ ਤੁਹਾਨੂੰ ਆਪਾਂ ਇੱਕ ਵਾਰੀ ਗੱਲ ਕੀਤੀ ਸੀ ਇੰਡੀਆ ਦੇ ਵਿੱਚ ਗੋਹੇ ਦੀਆਂ ਟਰਾਲੀਆਂ ਭਰ ਭਰ ਕੇ ਬੀਜੇਪੀ ਦੇ ਲੀਡਰਾਂ ਦੇ ਘਰਾਂ ਦੇ ਮੂਹਰੇ ਸੁੱਟਦੇ ਸੀਗੇ, ਤੇ ਜਦੋਂ ਕਿਸਾਨ ਮੋਰਚਾ ਸ਼ੁਰੂ ਹੋਇਆ, ਯਾਦ ਹੈ ਤੁਹਾਨੂੰ?
ਅਵਦੀਪ, ਜਿੱਦਾਂ ਤੁਸੀਂ ਕਾਫੀ ਪ੍ਰਚਾਰ ਸਾਡਾ ਕੀਤਾ ਸੀ, ਮੇਰਾ ਵੀ ਕਾਫੀ ਪ੍ਰਚਾਰ ਕਰ ਦੇਣਾ, ਬੇਫਜ਼ੂਲ ਪ੍ਰਚਾਰ ਤੁਸੀਂ ਕੀਤਾ ਕਿ ਬੀਜੇਪੀ ਨਾਲ ਰਿਲੇਟਡ ਆ। ਹਾਲਾਂਕਿ ਅਸੀਂ ਉਸ ਪਾਰਟੀ ਦੇ ਨਾਲ ਰਿਲੇਟਡ ਆ ਜਿਹੜੀ ਅਕਾਲੀ ਦਲ ਹੈ, ਚਾਹੇ ਸੀਟਾਂ 3 ਆ ਸਾਡੇ ਕੋਲ, ਬਹੁਤ ਜ਼ਿਆਦਾ ਸੀਟਾਂ ਨਹੀਂ ਆ, ਪਰ ਆਸ਼ਾਮੰਦ ਜ਼ਰੂਰ ਆ ਕਿ ਅਗਲੀ ਚੋਣ ਦੇ ਵਿੱਚ 3 ਤੋਂ 100 ਵੀ ਬਣ ਸਕਦੀ ਹੈ, 102 ਵੀ ਬਣ ਸਕਦੀਆਂ, ਕਾਫੀ ਸੀਟਾਂ ਵਧੂਗੀਆਂ। ਹੋ ਸਕਦਾ ਕਿ ਸਰਕਾਰ ਵੀ ਬਣ ਜਾਵੇ 2027 ਦੇ ਵਿੱਚ, ਜਿੱਦਾਂ ਜਿੱਦਾਂ ਹੁਣ ਕੋਸ਼ਿਸ਼ਾਂ ਹੋ ਰਹੀਆਂ, ਅਕਾਲੀ ਦਲ ਨੂੰ ਰਿਵਾਈਵ ਕੀਤਾ ਜਾ ਰਿਹਾ ਆ। ਅਸੀਂ ਅਮਨਦੀਪ ਹਮੇਸ਼ਾ ਅਕਾਲੀ ਦਲ ਦੇ ਨਾਲ ਰਹੇ ਆ, ਅਕਾਲੀ ਦਲ ਦੀ ਲੀਡਰਸ਼ਿਪ ਹੋ ਸਕਦਾ ਉਹਦੇ ਵਿੱਚ ਥੋੜੇ ਨਿਗਾਰ ਆਏ ਹੋਣ, ਲੇਕਿਨ ਜਿਹੜੀ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਸੋਚ ਆ, ਰੈਸ਼ਨਲ ਆ, ਪਾਰਟੀ ਦੇ ਓਬਜੈਕਟਿਵਸ ਆ, ਉਹ ਕਾਫੀ ਵਧੀਆ ਰਹੇ ਆ ਪਿਛਲੇ 100 ਸਾਲ ਦੇ ਦੌਰਾਨ, ਉਹਨੂੰ ਤੁਸੀਂ ਨਕਾਰ ਨਹੀਂ ਸਕਦੇ। ਤੇ ਜਿਸ ਵੇਲੇ ਹੁਣ ਪੰਜਾਬ ਦੇ ਵਿੱਚ ਜਿਹੜੀ ਤਰੱਕੀ ਵੀ ਹੋਈ ਆ, ਉਹਦੇ ਵਿੱਚ ਵੀ ਕਾਫੀ ਵਧੀਆ ਯੋਗਦਾਨ ਦਿੱਤਾ ਆ ਅਕਾਲੀ ਦਲ ਨੇ, ਤੇ ਉਹਦੇ ਵਿੱਚ ਕਈ ਪ੍ਰਾਈਮ ਮਿਨਿਸਟਰ ਵੀ, ਚੀਫ ਮਿਨਿਸਟਰ ਵੀ ਬਦਲੇ, ਉਹਨਾਂ ਨੇ ਵੀ ਯੋਗਦਾਨ ਦਿੱਤਾ। ਹੁਣ ਜਿੱਦਾਂ ਪਿੱਛੇ ਕਿਹਾ ਜਾ ਰਿਹਾ ਸੀ, ਪਿਛਲੀ ਵਿਧਾਨ ਸਭਾ ਦੇ ਸੈਸ਼ਨ ਆਯੋਜਿਤ ਹੋਇਆ, ਉਸ ਸੈਸ਼ਨ ਵਿੱਚ 70 ਸਾਲ ਦੇ ਵਿੱਚ ਕੁਛ ਨੀ ਹੋਇਆ, 70 ਸਾਲ ਦੇ ਵਿੱਚ ਸਰਕਾਰਾਂ ਨੇ ਕੁਛ ਨੀ ਕੀਤਾ। ਖੈਰ ਉਹਦੇ ਵਿੱਚ ਖਹਿਰਾ ਨੇ ਜਵਾਬ ਵੀ ਦਿੱਤਾ ਕਿ 70 ਸਾਲ ਦੇ ਵਿੱਚ ਸਾਡੀ ਜਿਹੜੀ ਤਰੱਕੀ ਹੋਈ ਆ, ਯੂਨੀਵਰਸਿਟੀਆਂ ਪੰਜਾਬ ਦੇ ਵਿੱਚ ਬਣੀਆਂ, ਪੰਜਾਬ 'ਚ ਹਰੀ ਕ੍ਰਾਂਤੀ ਆਈ, ਪੰਜਾਬ ਦੇ ਵਿੱਚ ਲੋਕ ਖੁਸ਼ਹਾਲ ਹੋਏ, ਪੰਜਾਬ ਦੀ ਐਗਰੀਕਲਚਰ ਨੇ ਤਰੱਕੀ ਕੀਤੀ, ਪੰਜਾਬ ਵਿੱਚ ਬਹੁਤ ਸਾਰੇ ਲੋਕ ਪੜ੍ਹ ਕੇ ਡਾਕਟਰ ਬਣੇ, ਇੰਜੀਨੀਅਰ ਬਣੇ, ਵੱਡੇ ਵੱਡੇ ਆਫਿਸਰ ਬਣੇ, ਦੂਜੇ ਦੇਸ਼ਾਂ ਵਿੱਚ ਜਾ ਕੇ ਉਹਨਾਂ ਨੇ ਤਰੱਕੀਆਂ ਕੀਤੀਆਂ, ਪੰਜਾਬ ਵਿੱਚ ਕਈ ਬੜੇ ਬੜੇ ਰਾਈਟਰ ਪੈਦਾ ਹੋਏ, ਪੰਜਾਬ ਦੀ ਜਿਹੜੀ ਪੰਜਾਬ ਵਿੱਚ ਬਿਜਲੀ ਦਾ ਇੱਕ ਤਰ੍ਹਾਂ ਦੇ ਨਾਲ ਜਾਲ ਵਿਛ ਗਿਆ, ਸੜਕਾਂ ਦਾ ਜਾਲ ਵਿਛ ਗਿਆ, ਉਹਨਾਂ ਦੀ ਜਿਹੜੀ ਲਾਈਫ ਬਹੁਤ ਵਧੀਆ ਹੋਈ। ਜਿੱਦਾਂ ਉਹਨਾਂ ਨੇ ਕਿਹਾ ਸੀ ਕਿ ਭਾਖੜਾ ਡੈਮ ਬਣਿਆ, ਜਿਹੜੀ ਕਿ ਬਹੁਤ ਵੱਡੀ ਮਿਸਾਲ ਆ, ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਪਟਿਆਲਾ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹਦੇ ਵਿੱਚ ਐਜੂਕੇਸ਼ਨ ਦਾ ਕਾਫੀ ਫਲਾਹ ਹੋਇਆ, ਬੜੀ ਸਟੈਂਡਰਡ ਦੀ ਐਜੂਕੇਸ਼ਨ ਦਿੱਤੀ ਜਾਂਦੀ ਸੀ, ਅਤੇ ਪੰਜਾਬ ਦੇ ਜਿਹੜੇ ਸਕੂਲ ਵੀ ਸੀ ਉਹ ਪਿਛਲੇ 70 ਸਾਲ ਦੇ ਵਿੱਚ ਉਹਨਾਂ ਦੇ ਵਿੱਚ ਵੀ ਕਾਫੀ ਤਰੱਕੀ ਹੋਈ। ਹਾਲਾਂਕਿ ਪਿਛਲੇ 15-20 ਸਾਲ ਦੇ ਵਿੱਚ ਕਾਫੀ ਨਿਗਾਰ ਵੀ ਆਇਆ, ਪਰ ਇਹ ਤੁਸੀਂ ਨਕਾਰ ਨਹੀਂ ਸਕਦੇ ਕਿ 70 ਸਾਲ ਦੇ ਵਿੱਚ ਕੁਛ ਨਹੀਂ ਕੀਤਾ। ਹੁਣ ਕਈ ਏਦਾਂ ਦੇ MLA ਸੀਗੇ ਜਿਹੜੇ ਜਿਹਨਾਂ ਦੇ ਬਾਪ ਪਿਛਲੀਆਂ ਸਰਕਾਰਾਂ ਦੇ ਵਿੱਚ ਕੈਬਨਿਟ ਮਿਨਿਸਟਰ ਰਹੇ ਆ, ਮਿਨਿਸਟਰ ਰਹੇ ਆ, ਉਹ MLA ਰਹੇ ਆ, ਜਿਸ ਵੇਲੇ ਅਸੀਂ ਤੁਸੀਂ ਕੈਬਨਿਟ ਵਿੱਚ ਜਾ ਕੇ ਕਹਿੰਦੇ ਹਾਂ ਪਿਛਲੇ 70 ਸਾਲ ਵਿੱਚ ਕੁਛ ਨਹੀਂ ਕੀਤਾ, ਬਿਲਕੁਲ ਬੇਕਾਰ ਸੀ, ਆਪਣੇ ਦਾਦਿਆਂ ਨੂੰ, ਆਪਣੇ ਪੜਦਾਦਿਆਂ ਨੂੰ, ਆਪਣੇ ਮਾਂ ਬਾਪ ਨੂੰ ਗਾਲੀ ਦੇਣ ਦੇ ਬਰਾਬਰ ਹੁੰਦਾ ਕਿ ਉਹ ਬੇਕਾਰ ਸਨ। ਜੇ ਉਹ ਬੇਕਾਰ ਸਨ, ਤੁਸੀਂ ਇਹਨਾਂ ਪੋਜੀਸ਼ਨਾਂ ਤੇ ਕਿੱਦਾਂ ਪਹੁੰਚੇ? ਬੜੀ ਬਹੁਤ ਬੁਰਾ ਲੱਗਦਾ ਸੀ। ਇਸ ਵੇਲੇ ਇੱਕ ਨੌਜਵਾਨ ਲੜਕੇ ਉੱਥੇ ਖੜੇ ਹੋ ਕੇ ਕਹਿ ਰਹੇ ਸੀ ਪਿਛਲੇ 70 ਸਾਲ ਦੇ ਵਿੱਚ ਕੁਛ ਨਹੀਂ ਹੋਇਆ, ਬਿਲਕੁਲ ਬੇਕਾਰ ਹੋਇਆ, ਅਸੀਂ ਸਭ ਕੁਛ ਕਰ ਰਹੇ ਹਾਂ। ਇਹ ਗੱਲ ਬੀਜੇਪੀ ਵੀ ਕਹਿ ਰਹੀ ਆ ਤੇ ਉਹ ਕਿ ਪਿਛਲੇ 70 ਸਾਲ ਦੇ ਵਿੱਚ ਕੁਛ ਨੀ ਹੋਇਆ ਤੇ ਆਮ ਆਦਮੀ ਨੇ ਤਾਂ ਖੈਰ ਉਹਦੇ ਵਿੱਚ ਜਿੱਦਾਂ ਪਿਛਲੇ ਸੈਸ਼ਨ ਦੇ ਵਿੱਚ ਕਾਫੀ ਇਹਦੇ ਵਿੱਚ ਇਹਦੇ ਬਾਰੇ ਰੌਲਾ ਪਾਇਆ, ਹਾਲਾਂਕਿ ਕਾਫੀ ਜੰਗ ਉਹਨਾਂ ਵਿੱਚ ਲੜਕੀ ਆ ਜਿਹੜੇ ਕਿ ਕਾਫੀ ਪੜ੍ਹੇ ਲਿਖੇ ਵੀ ਆ, ਉਹ ਯੂਨੀਵਰਸਿਟੀਆਂ 'ਚ ਪੜ੍ਹੇ ਆ, ਪੰਜਾਬ ਦੇ ਸਕੂਲਾਂ ਵਿੱਚ ਪੜ੍ਹੇ ਆ, ਪੰਜਾਬ ਵਿੱਚ ਜੰਮੇ ਪੜ੍ਹੇ ਆ, ਪੰਜਾਬ ਵਿੱਚ ਉਹਨਾਂ ਨੂੰ ਕਾਫੀ ਵਧੀਆ ਮਾਹੌਲ ਮਿਲਿਆ ਉਹਨਾਂ ਜਦੋਂ ਪੜ੍ਹਦੇ ਹੋਣਗੇ ਸਕੂਲਾਂ ਦੇ ਵਿੱਚ, ਤਾਂ ਉਹ ਕਹਿ ਰਿਹਾ ਕਿ ਪੰਜਾਬ ਵਿੱਚ 70 ਸਾਲ ਦੇ ਵਿੱਚ ਕੁਛ ਨਹੀਂ ਹੋਇਆ। ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਗਾਲੀ ਦੇਣ ਦੇ ਬਰਾਬਰ ਆ, ਆਪਣੇ ਜਿਹੜੇ ਵੱਡੇ ਲੋਕ ਆ, ਸਾਡੇ ਮਾਤਾ ਪਿਤਾ ਆ, ਸਾਡੇ ਜਿਹੜੇ ਪੜਦਾਦੇ ਆ, ਸਾਡੇ ਜਿਹੜੇ ਵੱਡੇ ਵੱਡੇ ਮਿਨਿਸਟਰ ਆ, ਉਹਨਾਂ ਨੂੰ ਗਾਲੀ ਦੇਣ ਦੇ ਬਰਾਬਰ ਆ। ਏਦਾਂ ਹੋਣਾ ਨੀ ਚਾਹੀਦਾ। ਠੀਕ ਆ, ਤੁਸੀਂ ਕੋਈ ਚੀਜ਼ ਕਰੋ, ਜਿਹੜੇ ਨਿਗਾਰ ਆਏ ਉਹਨਾਂ ਵਿੱਚ ਥੋੜਾ ਸੁਧਾਰ ਕਰੋ, ਜਿੱਦੀ ਗੱਲ ਆ। ਤੇ ਅਮਨਦੀਪ, ਕਾਫੀ ਮਜ਼ਾ ਆਇਆ ਜਿਹੜਾ ਸੈਸ਼ਨ ਚੱਲਿਆ, ਉਹਦੇ ਵਿੱਚ ਤਿੰਨ ਜਿਹੜੇ ਕਾਂਗਰਸ ਦੇ ਲੀਡਰ ਸੀ, ਜਿਹੜੇ ਬਾਜਵਾ ਸੀ, ਸੁਖਪਾਲ ਖਹਿਰਾ ਸੀ, ਬੜਿੰਗ ਸੀ, ਏਦਾਂ ਲੱਗ ਰਿਹਾ ਸੀ ਕਿ ਵੈਸਟ ਇੰਡੀਜ਼ ਦੇ ਜਿਹੜੇ ਫਾਸਟ ਬੋਲਰ ਹੁੰਦੇ ਸੀ ਨਾ ਪਹਿਲਾਂ, ਉੱਦਾਂ ਜਵਾਬ ਦੇ ਰਹੇ ਸੀ, ਤੇ ਬਾਉਂਸਰ ਮਾਰ ਮਾਰ ਕੇ ਜਿਹੜੀ ਸਰਕਾਰ ਆ ਉਹ ਤੇ ਕਾਫੀ ਤਿੱਖੇ ਪ੍ਰਤੀਕਰਮ ਵੀ ਕਰ ਰਿਹਾ ਸੀ, ਬਹੁਤ ਚੰਗਾ ਲੱਗਿਆ। ਜੀ ਅਮਨਦੀਪ।
ਹਾਂਜੀ ਭਾਜੀ, ਪਰਮਜੀਤ ਸਿੰਘ ਧਾਲੀਵਾਲ ਜੁੜੇ ਨੇ ਬ੍ਰਿਸਬੇਨ ਤੋਂ, ਕਹਿੰਦੇ ਕਿ ਸਭ ਨੂੰ ਸਤਿ ਸ਼੍ਰੀ ਅਕਾਲ। ਕਹਿੰਦੇ ਅਮਰੀਕ ਜੀ ਅਕਾਲੀ ਦਲ ਦੇ ਇੱਟ ਵਰਗੇ ਪੱਕੇ ਮੈਂਬਰ ਨੇ, ਪਰ ਇਹਨਾਂ ਨੇ ਸੁਖਬੀਰ ਬਾਦਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਨਹੀਂ ਦਿੱਤੀਆਂ। ਅੱਜ ਸੁਖਬੀਰ ਬਾਦਲ ਦਾ ਜਨਮ ਦਿਨ ਹੈ ਭਾਜੀ, ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ।
ਅਮਨਦੀਪ, ਜਿਸ ਵੇਲੇ ਵਧਾਈਆਂ ਤੁਸੀਂ ਵਧਾਈਆਂ ਆਪਣੀ ਪਾਰਟੀ ਨੂੰ ਲਿਖਦੇ ਆ, ਪਾਰਟੀ ਦੇ ਵਿੱਚ ਅਹੁਦੇਦਾਰ ਹੁੰਦੇ ਆ, ਉਹਨਾਂ ਨੂੰ ਸ਼ਾਇਦ ਤੁਸੀਂ ਕਈ ਵਾਰੀ ਭੁੱਲ ਵੀ ਜਾਂਦੇ ਵਧਾਈਆਂ ਦੇਣੀਆਂ, ਲੇਕਿਨ ਤੁਹਾਡੀ ਪਾਰਟੀ ਕਾਫੀ ਮਜ਼ਬੂਤ ਹੋਣੀ ਚਾਹੀਦੀ ਹੈ, ਪਾਰਟੀ ਬਾਰੇ ਪਾਰਟੀ ਦੇ ਪ੍ਰਤੀ ਤੁਹਾਡੀ ਵਫ਼ਾਦਾਰੀ ਜਿਹੜੀ ਆ ਉਹ ਹਮੇਸ਼ਾ ਚੰਗੀ ਹੋਣੀ ਚਾਹੀਦੀ ਆ, ਕਿ ਉਹ ਪਾਰਟੀਆਂ ਵਿੱਚ ਕਈ ਵਾਰੀ ਤਾਅ ਚੜ੍ਹਾਉਂਦੇ ਰਹਿੰਦੇ ਆ, ਪਾਰਟੀਆਂ ਥੱਲੇ ਵੀ ਜਾਂਦੀਆਂ ਉੱਪਰ ਵੀ ਜਾਂਦੀਆਂ, ਪਰ ਪਾਰਟੀ ਬਦਲਣੀ, ਆਪਣੇ ਵਿਚਾਰ ਬਦਲਣੇ, ਮੇਰੇ ਖਿਆਲ ਚ ਇਹਦੇ ਨਾਲ ਦੀ ਕੋਈ ਬੇਸ਼ਰਮੀ ਵਾਲੀ ਗੱਲ ਨਹੀਂ ਹੁੰਦੀ। ਜੇ ਜਿਸ ਵੇਲੇ ਦੀ ਪਾਰਟੀ ਬਦਲਦੇ ਆ, ਚਾਹੇ ਉਹ ਪਾਰਟੀ ਡਿਫੀਕਲਟੀ ਚ ਹੋਵੇ, ਚਾਹੇ ਉਹ ਚੜ੍ਹਦੀ ਕਲਾ ਚ ਹੋਵੇ, ਉਹਦੇ ਨਾਲ ਹੀ ਰਹਿਣਾ ਚਾਹੀਦਾ। ਜੀ
ਭਾਜੀ, ਆ ਮੈਂ ਇੱਕ ਹੋਰ ਆਵਾਜ਼ ਜੀ ਸੁਣੀ ਸੀ ਪਿੱਛੇ, ਮੈਨੂੰ ਲੱਗਦਾ ਤੁਸੀਂ ਚਾਹ ਦਾ ਸੁੜਕਾ ਜਿਹਾ ਮਾਰਿਆ, ਚਾਹ ਪੀ ਰਹੇ ਹੋ ਤੁਸੀਂ?
ਹਾਂਜੀ ਅਮਨਦੀਪ, ਸਵੇਰੇ ਸਵੇਰੇ ਚਾਹ ਪੀਣ ਨੂੰ ਦਾਰੂ ਦਾ ਟਾਈਮ ਥੋੜੋ।
ਮੈਂ ਕਿਹਾ ਸ਼ਾਇਦ ਤੁਸੀਂ ਜਹਾਜ਼ ਪੜ ਕੇ ਕਿਤੇ ਗਏ ਹੋਵੋਗੇ, ਸ਼ਾਇਦ ਉੱਥੇ ਇੱਦਾਂ ਦਾ ਮਾਹੌਲ ਬਣੇ। ਗੱਲਾਂ ਤਾਂ ਤੁਸੀਂ ਜਿਹੜੀਆਂ ਕਰ ਰਹੇ ਹੋ ਚਾਹ ਵਾਲੀਆਂ, ਜਿਹੜੀਆਂ ਤੁਹਾਡੀਆਂ ਗੱਲਾਂ ਚਾਹ ਵਾਲੀਆਂ ਲੱਗਦੀਆਂ ਨੀ, ਜਿੱਦਾਂ ਹਿਸਾਬ ਨਾਲ ਤੁਸੀਂ ਪਾਰਟੀ ਅੱਜ ਚੱਕ ਰਹੇ ਹੋ, ਮੈਨੂੰ ਨੀ ਲੱਗਦਾ ਚਾਹ ਵਾਲੀਆਂ ਇਹ ਗੱਲਾਂ।
ਹੁਣ ਤੁਸੀਂ ਜਿੱਦਾਂ ਮਰਜ਼ੀ ਕਹਿ ਲਓ, ਤੁਹਾਡੀ ਵੀ ਹੁਣ ਭਗਵਾਨ ਮਾਨ ਦੇ ਬਰਾਬਰ ਹੀ ਆ, ਤੁਸੀਂ ਕਹਿ ਸਕਦੇ ਆ। ਹੁਣ
ਮੈਨੂੰ ਸਮਝ ਨੀ ਆਉਂਦਾ ਮੈਂ ਗੱਲ ਸ਼ੁਰੂ ਕਿੱਥੋਂ ਕਰਾਂ, ਤੇ ਹਜੇ ਵੇਟ ਕਰ ਲਓ, ਹਜੇ ਨੀ ਸ਼ੁਰੂ ਕਰਨੀ। ਤੇ ਪਹਿਲਾਂ ਆਪਾਂ ਮੈਸੇਜ ਲਈਏ, ਪਾਲਾ ਬੈਂਸ ਜੁੜੇ ਨੇ, ਹਾਂ ਉਹ ਕਹਿੰਦੇ ਨੇ ਕਿ ਭਾਜੀ ਅਮਰੀਕ ਭਾਜੀ ਨੂੰ ਪੁੱਛੋ ਵਾਲੀਬਾਲ ਖੇਡਣਾ ਆਉਂਦਾ ਜੀ,
ਦੂਰ ਦੂਰ ਤੱਕ ਮੈਚ ਦੇਖਣ ਗਏ ਆ, ਕਾਫੀ ਦੁਨੀਆਂ ਦੇ ਜਿੰਨੇ ਵੀ ਕ੍ਰਿਕਟ ਸਟੇਡੀਅਮ ਆ, ਇੰਪੋਰਟੈਂਟ ਕ੍ਰਿਕਟ ਸਟੇਡੀਅਮ, ਉਹਨਾਂ ਵਿੱਚ ਇਹ ਮੈਚ ਦੇਖੇ ਆ ਕ੍ਰਿਕਟ ਦੇ, ਖਾਸ ਤੌਰ ਤੇ ਵਾਲੀਬਾਲ ਮੈਚ ਦੇਖਿਆ ਆ। ਇੱਕ ਹੋਰ ਗੱਲ ਅਮਨਦੀਪ, ਆਸਟ੍ਰੇਲੀਆ ਦੇ ਕੈਰੋਸ ਜਿਹੜੇ ਆ ਉਹ ਫਾਈਨਲ ਵਿੱਚ ਪਹੁੰਚ ਗਿਆ ਬੈਡਮਿੰਟਨ ਦੇ ਵਿੱਚ, ਬਹੁਤ ਵੱਡੀ ਗੱਲ ਆ ਕਿ ਮੇਰੇ ਖਿਆਲ ਦੇ ਵਿੱਚ 30 ਸਾਲ ਤੋਂ ਬਾਅਦ, 30-32 ਸਾਲ ਤੋਂ ਬਾਅਦ ਕੋਈ ਵੀ ਆਸਟ੍ਰੇਲੀਅਨ ਮੈਨਸ ਸਿੰਗਲ ਫਾਈਨਲ ਦੇ ਵਿੱਚ ਪਹੁੰਚਿਆ ਆ, ਉਹ ਵੀ ਇੱਕ ਬਹੁਤ ਰੌਚਕਤਾ ਵਾਲੀ ਗੱਲ ਹੋਏਗੀ ਜਦੋਂ ਕੱਲ ਨੂੰ ਫਾਈਨਲ ਖੇਡਿਆ ਜਾਏਗਾ।
ਠੀਕ ਹੈ, ਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਹਨ। ਕਹਿੰਦੇ ਅਸੀਂ ਲੱਕੀ ਹਾਂ ਜੀ, ਕਹਿੰਦੇ ਆਪਣੇ ਸੀਐਮ ਦਾ ਵਿਆਹ ਦੇਖਿਆ, ਨਹੀਂ ਤਾਂ ਅੱਜ ਤੱਕ ਭੋਗ ਹੀ ਦੇਖੇ ਆ ਕਹਿੰਦੇ।
ਕੁੜੀਆਂ ਉੱਪਰ ਚੁੰਨੀ ਜਿਹੀ ਚੜਾ ਕੇ ਨਾ ਲੈ ਕੇ ਜਾਂਦੀਆਂ ਹੋਣੀਆਂ ਲਾੜੇ ਨੂੰ, ਇਹਦੇ ਵਿੱਚ ਕੁੜੀਆਂ ਨੀ ਲੈ ਕੇ ਜਾ ਰਹੀਆਂ ਸੀ, ਕੁੜੀਆਂ ਵਰਗੇ ਲੈ ਕੇ ਜਾ ਰਹੇ ਸੀ, ਬੜੇ ਬੜੇ ਸੁਨੱਖੇ ਜਿਹੇ ਮੁੰਡੇ ਉਹਨੂੰ ਲੈ ਕੇ ਜਾ
ਰਹੇ, ਪਟੋਲੇ ਜਾਏ
ਪਟੋਲੇ।
ਉਹ ਫਿਰ ਕਵਰੇਜ ਵੀ ਆਮ ਆਦਮੀ ਪਾਰਟੀ ਦੀ ਕਵਰੇਜ ਵੀ ਕਰਾਉਣੀ ਸੀ, ਤੇ ਆਹੋ ਤੇ ਪਤਾ ਨਹੀਂ ਗੱਲਾਂ ਕਈ ਆ ਭਾਜੀ, ਵੀ ਜਿੱਦਾਂ ਹੁਣ ਉਹ ਗੱਲ ਹੈ ਇੱਕ ਮੈਂ ਨੋਟ ਕੀਤਾ,
ਜਿੱਦਾਂ
ਜਿੱਦਾਂ ਕਿ ਸੁਣਿਆ ਆ ਪਤਾ ਨਹੀਂ ਹੁਣ ਸਾਡੇ ਸਰੋਤੇ ਜ਼ਿਆਦਾ ਜਾਣਦੇ ਆ, ਅਤੇ ਉਹ ਕੁੜੀ ਵਾਲੇ ਨਹੀਂ ਦਿਸੇ ਕਿਤੇ ਵਿਆਹ ਦੇ ਵਿੱਚ। ਮਤਲਬ ਕਹਿੰਦੇ ਨਾ ਜਿੱਦਾਂ ਵਿਆਹ ਦੇ ਵੀਡੀਓ ਦੇਖ ਕੇ ਜਾਂ ਹੋਰ ਦੇਖ ਕੇ ਪਤਾ ਲੱਗ ਜਾਂਦਾ ਨਾ ਵੀ ਸ਼ਗਨ ਕਿਨ ਪਾਇਆ, ਹੈ ਨਾ, ਕਿੰਨੇ ਪਾਏ ਨਾ, ਉਹਦੇ ਕੱਪੜੇ ਕਿੱਦਾਂ ਦੇ ਪਾਏ ਸੀ, ਉਹ ਖੁਸ਼ ਸੀਗੇ ਜਾਂ ਨਹੀਂ ਸੀਗੇ। ਪਰ ਇਹ ਗੱਲ ਉੱਡ ਰਹੀ ਆ, ਕਹਿੰਦੇ ਵੀ ਕੁੜੀ ਵਾਲੇ ਹੈ ਨਾ ਇਸ ਵਿਆਹ ਦੇ ਵਿੱਚ, ਅਤੇ ਇਹ ਮਤਲਬ ਥੋੜ੍ਹਾ ਜਿਹਾ ਮਤਲਬ ਔਖਾ ਹੋਇਆ ਮਤਲਬ ਕੰਮ ਨਾ ਇਹ ਸਾਡਾ ਜੇ ਸਰੋਤੇ ਚਾਨਣਾ।
ਅਮਨਦੀਪ ਇੱਕ ਹੋਰ ਗੱਲ ਵੀ ਆ, ਇੱਕ ਗੱਲ ਵੀ ਭਗਵੰਤ ਮਾਨ ਆਪੇ ਕਹਿੰਦੇ ਹੁੰਦੇ ਸੀ ਲੀਡਰ ਜਿਹੜੇ ਇਹਨਾਂ ਦਾ ਯਕੀਨ ਨਹੀਂ ਕਰਨਾ ਜਾਂਦਾ, ਇਹ ਝੂਠ ਬੋਲਦੇ ਹੁੰਦੇ ਆ। ਵਿਆਹ ਹੋਇਆ ਵੀ ਆ?
ਵਿਆਹ ਤਾਂ ਹੁਣ ਪਤਾ ਨਹੀਂ ਵੀ ਹੋਇਆ ਹੋਊਗਾ, ਵਿਆਹ ਤਾਂ ਹੋਇਆ ਹੀ ਆ।
ਕੁੜੀ ਵਾਲੇ ਨਹੀਂ ਦਿਸੇ,
ਉਹ ਕੁੜੀ ਵਾਲੇ ਦਿਸੇ ਨਹੀਂ ਹੁੰਦਾ ਵੈਸੇ, ਅਤੇ ਪੱਲਾ ਪਤਾ ਨਹੀਂ ਕਿਨ ਫੜਾਇਆ ਹੋਊਗਾ, ਸ਼ਾਇਦ ਕੇਜਰੀਵਾਲ ਨੇ, ਕਿਉਂਕਿ ਮੈਂ ਬਹੁਤਾ ਵਿਆਹ ਦੇ ਵਿੱਚ ਜ਼ਿਆਦਾ ਇੰਟਰਸਟਿਡ ਨਹੀਂ ਰਿਹਾ, ਇਹਨਾਂ ਦੇਖਿਆ ਨਹੀਂ ਹੈਗਾ। ਉਹ ਦੇਖੋ ਆਪਾਂ ਕਿਸੇ ਦੇ ਵਿਆਹ ਦੀਆਂ ਫਿਲਮਾਂ ਦੇਖੀਆਂ, ਅਸੀਂ ਤਾਂ ਆਪਣੇ ਵਿਆਹ ਦੀ ਨਹੀਂ ਮੁੜ ਕੇ ਫਿਲਮ ਦੇਖੀ, ਇੰਨੇ ਪੈਸੇ ਲਾਏ ਸੀਗੇ, ਹੈ ਨਾ। ਤਾਂ ਪਰ ਇਹ ਗੱਲਾਂ ਚੱਲਦੀਆਂ, ਅਤੇ ਸਾਡੇ ਨਾਲ ਅਜਮੇਰ ਸਿੰਘ ਜੀ ਜੁੜੇ ਨੇ ਕੈਨਬਰਾ ਤੋਂ, ਕਹਿੰਦੇ ਗੁਰਫਤਿਹ ਜੀ 4832 ਦਾ ਹਵਾਲਾ ਸੁਣ ਕੇ ਖਿਆਲ ਆਇਆ ਕਿ ਅੱਗੇ ਉਹਨਾਂ ਲੋਕਾਂ ਨੂੰ ਜਿਹੜੇ ਸਦਾਬਹਾਰ ਜਵਾਨ ਦਿਸਣਾ ਚਾਹੁੰਦੇ ਸਨ, ਉਹਨਾਂ ਨੂੰ ਟਿੱਡੀ ਮੁੱਛੇ ਕਿਹਾ ਜਾਂਦਾ ਸੀ। ਟਿੱਡੀ ਮੁੱਛੇ
ਨਹੀਂ, 7525 ਦਾ ਅਮਨਦੀਪ ਸੁਣਿਆ ਸੀ ਮਾਜਰਾ, 4832 ਦਾ ਮਾਜਰਾ ਕੀ ਆ?
ਆਹੀ ਵਿਆਹ ਵਾਲਾ ਜਿਹੜਾ ਹੋਇਆ।
ਅੱਛਾ ਵਿਆਹ ਵਾ, ਅੱਛਾ ਅੱਛਾ, ਜਿਹਦਾ ਮੈਂ ਜਿਹਦੀ ਏਅਰਪੋਰਟ ਦੀ ਗੱਲ ਹੋਈ ਆ।
ਅੱਛਾ ਅੱਛਾ, ਤੁਸੀਂ ਮਤਲਬ ਪਤਾ ਨੀ ਕਿੱਧਰ ਰਹਿੰਦੇ ਹੋ ਭਾਜੀ। ਤੇ ਉਹ ਕਹਿੰਦੇ ਵੀ ਉਹਨਾਂ ਨੂੰ ਟਿੱਡੀ ਮੁੱਛੇ ਕਿਹਾ ਜਾਂਦਾ ਸੀ, ਇਹ ਨਾ ਸਿੱਖ ਬਣਦੇ ਸਨ ਨਾ ਹਿੰਦੂ, ਇਹਨਾਂ ਦੇ ਹਾਲਾਤ ਚਿੜੀ ਦੇ ਬੱਚੇ ਵਰਗੀ ਹੁੰਦੀ ਸੀ, ਜਿਨ੍ਹਾਂ ਨੂੰ ਘੁੱਗੀ ਨੇ ਪਾਲਿਆ ਹੁੰਦਾ ਸੀ, ਤੇ ਉਹ ਨਾ ਚਿੜੀ ਦੀ ਬੋਲੀ ਸਿੱਖਦੇ ਸਨ ਨਾ ਘੁੱਗੀ ਦੀ। ਇਹਨਾਂ ਨੂੰ
ਅੱਜ ਵੀ ਤੁਸੀਂ ਫਰੰਟ ਫੁੱਟ ਤੇ ਆ ਗਏ ਨਾ ਕਾਫੀ ਅਮਨਦੀਪ, ਬਾਉਂਸਰ ਮਾਰ ਰਹੇ ਆ।
ਬਾਉਂਸਰ ਤਾਂ ਅਜਮੇਰ ਸਿੰਘ ਜੀ ਨੇ ਮਾਰਿਆ, ਤੁਹਾਨੂੰ ਮੈਂ ਫੇਰ ਸੁਣਾਉਂਦਾ, ਕਹਿੰਦੇ ਵੀ ਇਹਨਾਂ ਦੇ ਹਾਲਾਤ ਚਿੜੀ ਦੇ ਬੱਚੇ ਵਰਗੀ ਹੁੰਦੀ ਹੈ, ਜਿਨ੍ਹਾਂ ਨੂੰ ਘੁੱਗੀ ਨੇ ਪਾਲਿਆ ਹੁੰਦਾ, ਤੇ ਉਹ ਨਾ ਚਿੜੀ ਦੀ ਬੋਲੀ ਸਿੱਖਦੇ ਨੇ ਨਾ ਘੁੱਗੀ ਦੀ, ਇਹਨਾਂ ਨੂੰ ਘੁੱਗ ਚਿੜੇ ਕਿਹਾ ਜਾਂਦਾ ਸੀ, ਹਨਾ। ਤੇ ਕਹਿੰਦੇ ਕਿ ਇਹ ਟਿੱਡੀ ਮੁੱਛੇ ਵੀ ਆਪਣਾ ਘਰ ਆਪ ਪੁੱਟਦੇ ਹਨ, ਹਨਾ, ਵਿਛੋੜੇ ਦਾ ਕਾਰਨ ਤੇ ਨਵਾਂ ਦਮਾਮਾ ਸਜਾਉਣ ਦਾ ਕਾਰਨ ਸਪਸ਼ਟ ਹੋ ਰਿਹਾ ਜੀ। ਸੋ ਅਜਮੇਰ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਮਤਲਬ ਇੰਨੀ ਡਿਟੇਲ ਦੇ ਵਿੱਚ ਮਤਲਬ ਲਿਖਿਆ ਹੈ, ਰੂਹ ਖੁਸ਼ ਕਰਤੀ ਟਿੱਡੀ ਮੁੱਛੇ। ਠੀਕ ਹੈ ਜੀ, ਤਾਂ ਮਨਿੰਦਰ ਜੀ ਸਿੱਧੂ ਸਾਡੇ ਨਾਲ ਜੁੜ ਚੁੱਕੇ ਨੇ ਟਾਰਨੈਟ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੌਰਵ ਸ਼ਰਮਾ ਵਿਨੀਪੈਗ ਵਾਲੇ ਆ ਗਏ ਨੇ। ਦੇਖੋ ਗੌਰਵ ਸ਼ਰਮਾ ਜੀ, ਅੱਜ ਆਪਣੇ ਪੌਂ ਬਾਰ ਆਇਆ, ਸਾਡੀ ਇੰਨੀ ਚੜ੍ਹਾਈ ਹੈ ਨਾ। ਚਲੋ ਇਹ ਤਾਂ ਹਜੇ ਜਵਾਨ ਹੈ, ਇਹ ਤਾਂ ਜਵਾਨ ਹੈ ਭਾਜੀ, ਤੁਸੀਂ ਥੋੜ੍ਹਾ ਹੁਣ ਓਵਰ 60 ਹੋ ਗਏ ਆ, ਇਹ ਅੱਜ ਕੱਲ੍ਹ ਤਾਂ ਸਾਡੀ ਉਮਰ ਵਾਲਿਆਂ ਦੀ ਚੜ੍ਹਾਈ ਹੈ, ਜ਼ਿਆਦਾ 50 ਦੇ ਲਾਗੇ ਛਾਗੇ ਜਿਹੜੇ ਬੰਦੇ ਆ ਨਾ, ਉਹਨਾਂ ਨੂੰ ਤਾਂ ਪਰਸੋਂ ਚੌਥ ਦੀ ਨਾ ਚਾਹ 3 ਟਾਈਮ 4 ਟਾਈਮ ਮਿਲਦੀ ਆ, ਆਪ ਪੁੱਛ ਪੁੱਛ ਕੇ, ਮਤਲਬ ਕਿਆ ਬਾਤ ਹੀ ਹੈ, ਰੀਅਲੀ ਗੁੱਡ ਫੀਲਿੰਗ ਆ ਰਹੀ ਹੈ। ਅਤੇ ਸਮਾਂ ਕਿ ਮਤਲਬ ਤੁਸੀਂ ਦੇਖੋ ਵੀ ਇੱਕ ਇੱਕ ਆਸ ਦੀ ਕਿਰਨ ਜਿਹੜੀ ਆ ਉਹ ਜਾਗਦੀ ਆ ਜਦੋਂ ਇੱਦਾਂ ਦਾ ਵਰਤਾਰਾ ਹੁੰਦਾ ਸਮਾਜ ਦੇ ਵਿੱਚ। ਇਹ ਤਾਂ ਚਲੋ ਹਾਸੇ ਦੀਆਂ ਹਲਕੀਆਂ ਗੱਲਾਂ ਕਰ ਰਹੇ ਹਾਂ ਆਪਾਂ, ਪਰ ਆਪਾਂ ਸੀਰੀਅਸ ਚਿੰਤਨ ਕਰਨਾ ਇਸ ਟੌਪਿਕ ਦੇ ਉੱਤੇ। ਅਤੇ ਗੌਰਵ ਸ਼ਰਮਾ ਨੇ ਵੀ ਇੱਕ ਹੋਰ ਤਸਵੀਰ ਭੇਜੀ ਆ, ਕਹਿੰਦੇ ਪਏ ਕਹਿੰਦੇ ਇੱਕ ਵਿਆਹੇ ਹੋਏ ਸਿਆਣੇ ਵਿਅਕਤੀ ਤੋਂ ਕਿਸੇ ਨੇ ਪੁੱਛਿਆ ਕਿ ਉਮਰ ਵੱਧ ਹੋਣ ਜਾਣ ਤੇ ਬਾਅਦ ਵੀ ਪਤਨੀ ਚੰਗੀ ਕਿਉਂ ਲੱਗਣ ਲੱਗਦੀ ਆ? ਬਹੁਤ ਸੁੰਦਰ ਜਵਾਬ ਮਿਲਿਆ, ਕਿਉਂਕਿ ਕਹਿੰਦੇ ਚੰਗੀ ਗੱਲ ਹਮੇਸ਼ਾ ਦੇਰ ਨਾਲ ਸਮਝ ਆਉਂਦੀ ਆ।
ਆਪਣੇ ਚਾਲ ਸਾਹਿਬ ਨੇ ਨੀ ਕੋਈ ਛੱਡੀ ਅੱਜ?
ਚਾਲ ਸਾਹਿਬ ਬਿਜ਼ੀ ਲੱਗਦੇ ਆ ਮੈਨੂੰ, ਉਹਨੇ ਤਾਂ ਕੋਈ ਖਬਰ ਵੀ ਨਹੀਂ ਭੇਜੀ, ਮੈਨੂੰ ਲੱਗਦਾ ਉਹ ਸਦਮੇ ਚ, ਗਹਿਰੇ ਸਦਮੇ ਚ ਚਲੇ ਗਏ ਵਿਆਹ ਤੋਂ ਬਾਅਦ।
ਅਮਨਦੀਪ ਉਹ ਵੀ ਗੱਲ ਸੁਣਾਈ ਦੀ ਹੈ ਜਿਹੜੀ ਮੇਰੇ ਰਿਪੋਰਟ ਤੇ ਅੱਜ ਵਾਪਸ।
ਹਾਂ, ਹੁਣ ਉਹ ਗੱਲ ਚੱਲੀ, ਨਹੀਂ ਨਹੀਂ ਪਹਿਲਾਂ ਇਹ ਦੱਸੋ ਵੀ ਤੁਸੀਂ ਹੈ ਕਿੱਥੇ ਹੋ, ਕਿਹੜੇ ਇਲਾਕੇ ਚ ਘੁੰਮ ਰਹੇ ਹੋ ਅੱਜ?
ਨਹੀਂ ਮੈਂ ਉਹ ਏਦਾਂ ਗੁਪਤ ਰੱਖਣਾ ਜਿੱਦਾਂ ਸੀਐਮ ਨੇ ਗੁਪਤ ਰੱਖਿਆ, ਅਗਲੀ ਵਾਰ ਦੱਸਾਂਗੇ ਕਿੱਥੇ ਗਏ ਸੀ ਤੇ ਉਹਦੇ ਉਸ ਇਲਾਕੇ ਦਾ ਵਰਣਨ ਵੀ ਕਰਾਂਗੇ, ਪਹਿਲਾਂ ਸਟੱਡੀ ਤਾਂ ਕਰ।
ਤੁਸੀਂ ਵੀ ਕਿਤੇ
ਇਲਾਕਾ ਦੱਸ ਦਈਏ ਉਹਦੇ ਬਾਰੇ, ਪਤਾ ਕੁਛ ਨਾ ਹੋਵੇ।
ਤੁਸੀਂ ਵੀ ਕਿਤੇ ਕੈਪਟਨ ਮੰਗਰ ਸਿਸਮਾ ਫਾਰਮ ਤੇ ਤਾਂ ਨਹੀਂ ਗਏ?
ਰੱਖ ਲਓ।
ਅੱਛਾ ਕੀ, ਪਰ ਅੱਛਾ ਕੀ ਹੋਇਆ ਫਿਰ ਏਅਰਪੋਰਟ ਤੇ? ਕੀ ਹੋਇਆ
ਮਾਜਰਾ ਇਹ ਹੋਇਆ ਤੇ ਜਿੱਦਾਂ ਤੁਸੀਂ 48-32 ਦੀ ਗੱਲ ਕਰਦੇ ਨਾ, ਉਹ ਕੋਈ ਹੋਊਗਾ 60-34 ਦੀ ਰੇਸ਼ੋ ਚ ਤੇ ਗੱਲ ਹੋਈ ਆ, ਤੇ ਰੇਸ਼ੋ ਜਿਹੜੀ 60-34 ਦੀ ਰੇਸ਼ੋ ਹੋਊਗੀ,
ਤੇ
ਉਹ ਸਿਆਣਾ ਬੰਦਾ ਜਿੱਦਾਂ ਸਾਡੇ ਵਰਗੇ ਜਿੱਦਾਂ ਸਾਡੇ ਵਰਗੇ ਸਿਆਣਾ ਬੰਦਾ ਆ ਗਿਆ ਮੋਰ ਨੂੰ ਲੰਘਿਆ ਆ, ਤੇ ਉਹਦੀ ਜਿਹੜੀ ਫੇਰ 34 ਬੜੀ ਰੇਸ਼ੋ ਵਾਲੀ ਸੀ ਉਹਨੇ ਆਉਣਾ ਸੀ, ਉਹ ਕਹਿੰਦਾ ਜਿਹੜਾ ਆਫੀਸਰ ਸੀ ਉਹ ਕਹਿੰਦਾ ਉਹ ਕਹਿੰਦਾ ਡਾਕਟਰ ਯੂ ਖਾਮ ਇਨ, ਯੂ ਕੈਨ ਖਾਮ ਇਨ ਐਜ਼ ਵੈਲ, ਖਾਮ ਇਨ ਸ਼ੋ ਮੀ ਦਾ ਪਾਸਪੋਰਟ ਡਾਟਾ, ਤੇ ਉਹਨੇ ਉਹ ਮੋਰੇ ਬਜਰਾ 60 ਵਾਲਾ ਸੀ, ਉਹ ਕਹਿੰਦਾ ਇਹ ਮੇਰੀ ਡਾਟਰ ਨਹੀਂ ਹੈ, ਇਹ ਮੇਰੀ ਡਾਕਟਰ ਆ, ਉਹ ਕਹਿੰਦਾ ਮੈਂ ਡਾਕਟਰ ਹੀ ਕਿਹਾ ਤੈਨੂੰ ਡਾਕਟਰ ਸੁਣਿਆ, ਤੇ
ਅੱਛਾ
ਚੌਂਹਠ
ਸਾਲ ਦੀ ਉਮਰ ਥੋੜੇ ਕੰਨ ਵੀ ਚੈੱਕ ਕਰਾਉਣੇ ਪੈਂਦੇ, ਉੱਚਾ ਸੁਣਨਾ
ਕੰਨ ਵੀ ਥੋੜੇ, ਉਹ ਤੇ 64-65 ਦੇ ਹੋਣ ਵਾਲੇ ਆ, ਤਾਂ ਏਦਾਂ ਦਾ ਮਾਜਰਾ ਹੋਇਆ, ਤੇ ਕਾਫੀ ਮੈਨੂੰ ਲੱਗਾ ਵੀ ਜਿੱਦਾਂ ਹੁਣ ਨਾ ਆਪਣੇ ਏਦਾਂ ਹੀ ਆ, ਜਿੱਦਾਂ ਹੁਣ ਜਿੱਦਾਂ ਮੰਨੇ ਲਓ
ਫਿਰ ਉਹੀ ਗੱਲ ਆ ਗਈ, ਉਹ ਵੀ ਡਾਕਟਰ ਹੀ ਆ ਉੱਧਰ, ਤੇ ਉਹ ਭਾਜੀ ਪਰਮਜੀਤ ਧਾਲੀਵਾਲ ਕਹਿੰਦੇ ਮੈਨੂੰ ਲੱਗਦਾ ਕਹਿੰਦਾ ਭਾਜੀ ਵੀ ਭਗਵੰਤ ਮਾਨ ਦੇ ਵਿਆਹ ਤੋਂ ਬਾਅਦ ਪਹਾੜਾਂ ਚ ਸ਼ਿਲਾਜੀਤ ਲੱਭਦੇ ਫਿਰਦੇ ਨੇ ਕਿਤੇ, ਤਾਂ ਨੀ ਇਹ ਦੱਸਦੇ,
ਮੇਰਾ ਵੀ ਗੱਲ ਠੀਕ ਹੀ ਆ, ਜਿੱਦਾਂ ਹੁਣ
ਠੀਕ ਹੈ ਜੀ,
ਜਿੱਦਾਂ ਕਹਿੰਦੇ ਉਦਾਂ ਮੰਨ ਲੈਂਦੇ,
ਉਦਾਂ ਹੀ ਮੰਨਣੀ ਪੈਣੀ ਹੁਣ, ਅੱਛਾ
ਉਦਾਂ ਮੰਨਣੀ ਪੈਣੀ ਆ ਸਾਡੇ ਸਰੋਤੇ ਆ,
ਆਹੋ ਤੇ
ਫਰੈਂਡ ਵੀ ਆ,
ਹਾਂਜੀ ਹਾਂਜੀ, ਉਹ ਗੱਲ ਇੱਦਾਂ ਆ ਵੀ ਆਪਾਂ ਇਹਨਾਂ ਇਸ ਟੌਪਿਕ 'ਤੇ ਨਾ ਅੱਜ ਗੱਲਾਂ ਕਰਨੀਆਂ ਡੂੰਘੀਆਂ, ਹੋਰ ਬੜੀਆਂ ਚਿੰਤਨ ਵਾਲੀਆਂ ਗੱਲਾਂ ਕਰਨੀਆਂ, ਅਤੇ ਇਹ ਕਿੰਨਾ ਕੁ ਵਧੀਆ ਵਰਤਾਰਾ ਆ, ਕੀ ਇਹ ਮਤਲਬ ਐਥੀਕਲੀ ਕਿੱਦਾਂ ਆ, ਕੀ ਹੋਣਾ ਚਾਹੀਦਾ ਆ, ਮਤਲਬ ਬੜੇ ਰਾਵਾਂ ਨੇ ਫੇਸਬੁੱਕ 'ਤੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਨੇ, ਹੈ ਨਾ, ਮਜ਼ਾਕ ਵੀ ਅਸੀਂ ਵੀ ਕਰ ਰਹੇ ਹਾਂ ਮਜ਼ਾਕ, ਅਤੇ ਸਾਰਾ ਕੁਛ ਚੱਲ ਰਿਹਾ, ਪਰ ਸੀਰੀਅਸ ਪੱਖ ਵੀ ਇਹਦਾ ਆਪਾਂ ਘੋਖਾਂਗੇ ਪ੍ਰੋਗਰਾਮ ਦੇ ਦੌਰਾਨ, ਅਤੇ ਤੁਸੀਂ ਵੀ ਆਪਣਾ ਓਪੀਨੀਅਨ ਸਾਡੇ ਤੱਕ ਭੇਜ ਸਕਦੇ ਹੋ, ਬਹੁਤ ਵਧੀਆ ਵਧੀਆ ਗੱਲਾਂ ਆ ਰਹੀਆਂ ਨੇ ਅੱਜ, ਅਤੇ ਸਾਡੇ ਨਾਲ ਸਾਂਝਾਂ ਪੈ ਰਹੀਆਂ ਨੇ, ਅਤੇ ਇਸ ਨੂੰ ਆਪਾਂ ਅੱਗੇ ਤੋਰਨਾ ਆ, ਇਹ ਜ਼ਿੰਦਗੀ ਦੇ ਪੱਖ ਨੇ, ਅਤੇ ਪੰਮਾ ਸਿੰਘ ਵੀ ਕਹਿ ਰਹੇ ਨੇ ਕਹਿੰਦੇ ਵਾਹ ਜੀ ਅੱਜ ਕਹਿੰਦੇ ਗਿਆਨ ਹੋ ਗਿਆ ਟਿੱਡੀ ਮੁੱਛੇ ਬਾਰੇ, ਵੀ ਟਿੱਡੀ ਮੁੱਛਾ ਕੀ ਹੁੰਦਾ ਹੈ, ਦੇਖੋ ਮੈਂ ਵੀ ਅੱਜ ਨਵੀਂ ਗੱਲ, ਵੈਸੇ ਪੰਮਾ ਸਿੰਘ ਜੀ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ, ਮੈਂ ਵੀ ਇਹ ਪਹਿਲੀ ਵਾਰੀ ਅੱਜ ਇਹ ਗੱਲ ਸੁਣੀ ਆ, ਔਰ ਮੈਨੂੰ ਵੀ ਅੱਜ ਸਮਝ ਆਈ ਹੈ, ਇਹ ਅਜਮੇਰ ਸਿੰਘ ਹੁਣਾਂ ਨੇ ਆਪਣੇ ਤਜਰਬੇ ਦੇ ਵਿੱਚੋਂ ਕੱਢ ਕੇ ਦਿੱਤੀ ਹੈ, ਸੋ ਇਹੀ ਹੈ ਵੀ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ, ਵੀ ਜਿਹੜੀਆਂ ਗੱਲਾਂ ਦੇ ਵਿੱਚ ਕੋਈ ਨਾ ਕੋਈ ਤਾਂ ਚੀਜ਼ ਆਪਾਂ ਸਿੱਖੀਏ ਨਾ, ਪ੍ਰੋਗਰਾਮ ਦਾ ਟੈਗ ਲਾਈਨ ਵੀ ਇਹੀ ਹੈ, ਸੋ ਅਸੀਂ ਇੱਕ ਮਾਧਿਅਮ ਅਸੀਂ ਗੱਲਾਂ ਕਰ ਰਹੇ ਹਾਂ, ਸਾਰੇ ਦਿਲ ਵਾਲੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰ ਰਹੇ ਹਾਂ, ਇਹਦੇ ਵਿੱਚ ਆਪਾਂ ਗਿਆਨ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ, ਕੁਛ ਆਪਾਂ ਇੰਟਰਟੇਨਮੈਂਟ ਵੀ ਲੈ ਰਹੇ ਹਾਂ, ਸੋ ਭਾਅ ਜੀ ਹੁਣ ਆਪਾਂ ਨਾ ਥੋੜ੍ਹੀ ਜਿਹੀ ਗੱਲ ਕਰਦੇ ਹਾਂ, ਪਿਛਲੇ ਹਫ਼ਤੇ ਨਾ ਆਪਾਂ ਯੋਗੇਸ਼ ਠਾਕੁਰ ਹੁਣਾਂ ਨਾਲ ਗੱਲਬਾਤ ਕੀਤੀ ਸੀ ਆਪਣੇ ਜਪਾਨ ਵਾਲੇ ਮਿੱਤਰਾਂ ਨਾਲ, ਅਤੇ ਤੁਸੀਂ ਉਹ ਸੁਣੀ ਵੀ ਤਾਂ ਸਾਰਿਆਂ ਨੂੰ ਬੜੀ ਚੰਗੀ ਲੱਗੀ, ਅਤੇ ਪਰ ਅਫਸੋਸ ਕੱਲ੍ਹ ਉਹਨਾਂ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਆ, ਬਹੁਤ ਲੰਬੇ ਸਾਰਿਆਂ ਨਾਲ ਲੰਬਾ ਸਮਾਂ ਉਹ ਪ੍ਰਧਾਨ ਮੰਤਰੀ ਰਹੇ, ਅਤੇ ਉਹ ਕਾਫ਼ੀ ਭਾਰਤ ਦੇ ਨਾਲ ਮਿੱਤਰਤਾ ਦਾ ਸਰੂਪ ਸੀਗਾ ਉਹਨਾਂ ਦਾ ਰੂਪ ਸੀਗਾ, ਅਤੇ ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦਾ ਹੱਤਿਆ ਕਰ ਦਿੱਤੀ ਗਈ ਆ ਜਪਾਨ ਦੇ ਵਿੱਚ, ਅਤੇ ਇਹ ਜਪਾਨ ਦੇ ਵਿੱਚ ਬਹੁਤ ਦੇਰ ਬਾਅਦ ਇਹ ਕੁਛ ਹੋਇਆ, ਮਤਲਬ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਜਪਾਨੀਆਂ ਤੋਂ ਵੀ ਇਹ ਉਹਨਾਂ ਦੇ ਦੇਸ਼ ਦੇ ਵਿੱਚ ਇਸ ਤਰ੍ਹਾਂ ਹੋ ਜਾਏਗਾ, ਡਿਫਰੈਂਸਿਸ ਹੁੰਦੇ ਨੇ, ਪੋਲੀਟੀਕਲ ਸਾਰਾ ਕੁਛ ਚੱਲਦਾ ਆ, ਪਰ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਸ਼ਰੇਆਮ ਗੋਲੀ ਮਾਰ ਦੇਣੀ ਬਾਜ਼ਾਰ ਦੇ ਵਿੱਚ, ਇਹ ਬੜੀ ਮਤਲਬ ਮੈਨੂੰ ਆਪ ਬੜਾ ਸਦਮਾ ਜਿਹਾ ਲੱਗਿਆ ਵੀ ਯਾਰ ਇਹ ਕਿਸ ਤਰ੍ਹਾਂ ਹੋ ਗਿਆ, ਸੋ ਭਾਅ ਜੀ ਉਹ ਇਹਦੀਆਂ ਨਾ ਦੋ ਤਿੰਨ ਪਰਤਾਂ ਨੇ ਹੋਰ, ਕਿ ਦੁਨੀਆ ਦੇ ਵਿੱਚ ਨਾ ਬਹੁਤ ਸਾਰਾ ਜਿਹੜਾ ਬਦਲਾਵ ਚੱਲ ਰਿਹਾ ਆ, ਬਹੁਤ ਸਾਰਾ ਜਿਹੜਾ ਦੁਨੀਆ ਦੇ ਵਿੱਚ ਨਾ ਅੰਦਰੋਂ ਅੰਦਰ ਹੀ ਹੋਰ ਗੱਲਾਂ ਚੱਲ ਰਹੀਆਂ, ਬਾਹਰੋਂ ਕੁਛ ਹੋਰ ਦੱਸ ਰਿਹਾ, ਇਹਦੇ ਵਿੱਚ ਫਾਊਲ ਪਲੇ ਵੀ ਹੋ ਸਕਦਾ ਹੈ, ਕਿਉਂਕਿ ਇਹ ਜਿਹੜੇ ਪ੍ਰਾਈਮ ਮਿਨਿਸਟਰ ਸਾਬਕਾ ਪ੍ਰਾਈਮ ਮਿਨਿਸਟਰ ਹੋਏ ਨੇ, ਇਹ ਭਾਰਤ ਅਤੇ ਰੂਸ ਨਾਲ ਅਤੇ ਇਹਨਾਂ ਦੇਸ਼ਾਂ ਨਾਲ ਨਾ ਕਾਫ਼ੀ ਫਰੈਂਡਲੀ ਸੀ, ਇਹਨਾਂ ਨੇ ਬਹੁਤ ਸੋਹਣੇ ਸੰਬੰਧ ਬਣਾਏ ਸੀਗੇ, ਅਤੇ ਮੈਨੂੰ ਲੱਗਦਾ ਹੈ ਕਿ ਉੱਥੇ ਇਲੈਕਸ਼ਨਾਂ ਸੀ ਅਤੇ ਇਹਨਾਂ ਦੇ ਜਿੱਤਣ ਦੀ ਫਿਰ ਉਮੀਦ ਸੀ, ਕਿਉਂਕਿ ਜਪਾਨ ਦੀ ਇਕੋਨਮੀ ਬਹੁਤੀ ਜ਼ਿਆਦਾ ਵਧੀਆ ਨਹੀਂ ਹੈਗੀ, ਅਤੇ ਮੈਨੂੰ ਇਉਂ ਲੱਗਦਾ ਕਿ ਇਹ ਇੱਕ ਸਿਆਸੀ ਕਤਲ ਜਾਂ ਇੰਟਰਨੈਸ਼ਨਲ ਬਦਬੂ ਆਉਂਦੀ ਆ ਮੈਨੂੰ ਇਹਦੇ ਵਿੱਚੋਂ, ਕਿ ਕਿਤੇ ਉਹ ਮੁੜ ਕੇ ਜਿੱਦਾਂ ਕਿਉਂਕਿ ਹੁਣ ਦੁਨੀਆ 'ਚ ਨਾ ਇੱਕ ਲੜਾਈ ਚੱਲ ਰਹੀ ਹੈ ਕਿ ਤੁਸੀਂ ਵੈਸਟ ਵੱਲ ਹੋ ਜਾਂ ਤੁਸੀਂ ਰਸ਼ੀਆ ਵੱਲ ਹੋ, ਅਤੇ ਉਹ ਪੂਰਾ ਜ਼ੋਰ ਲੱਗਾ ਹੋਇਆ ਵੈਸਟ ਦਾ ਕਿ ਕਹੋ ਵੀ ਤੁਸੀਂ ਰਸ਼ੀਆ ਨੂੰ ਨਿੰਦੋ, ਆਹ ਕਰੋ ਉਹ ਕਰੋ, ਅਤੇ ਬਹੁਤ ਸਾਰੇ ਦੇਸ਼ 170 ਪਲੱਸ ਦੇਸ਼ ਜਿਹੜੇ ਨੇ ਉਹ ਨਹੀਂ ਇਸ ਨੂੰ ਸੌਦੇ ਨੂੰ ਖਰੀਦ ਰਹੇ, ਉਹ ਜਿਹੜੇ ਵੈਸਟ ਕੰਟਰੀ ਆ 15-20 ਉਹੀ ਇਹ ਕੈਂਪੇਨ ਚਲਾ ਰਹੇ ਨੇ। ਅਤੇ ਮੈਨੂੰ ਇਹੋ ਲੱਗਦਾ ਕਿ ਜਪਾਨ ਇਹਦੇ ਵਿੱਚ ਫਾਊਲ ਪਲੇ ਜਿਹਾ ਮੈਨੂੰ ਲੱਗਦਾ, ਤੁਹਾਡਾ ਕੀ ਖਿਆਲ ਹੈ?
ਆਪਣੀ ਫੋਰਸਾਂ ਦਾ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਪ੍ਰਾਈਮ ਮਿਨਿਸਟਰ ਦੀ ਗੱਲ ਕੀਤੀ ਆ, ਅਤੇ ਜਿਹੜਾ ਕੈਪੀਟਲਿਜ਼ਮ ਸਿਸਟਮ ਆ ਜਿਹਦੇ ਵਿੱਚ ਕਿ ਕੈਪੀਟਲਿਸਟ ਜਿਹੜੇ ਲੋਕ ਕੈਪੀਟਲਿਸਟ ਕੰਟਰੀਜ਼ ਆ ਉਹਨਾਂ ਦਾ ਪਿਛਲੇ 15-20 ਸਾਲ ਤੋਂ ਜਾਂ 50 ਸਾਲ ਤੋਂ ਕਾਫ਼ੀ ਗੱਲਬਾਤ ਰਿਹਾ ਆ। ਉਹ ਤੋਂ ਪਹਿਲਾਂ ਜਿਹੜੇ ਸੋਸ਼ਲਿਸਟ ਕੰਟਰੀ ਹੁੰਦੇ ਸੀ ਜਿਹਨਾਂ ਵਿੱਚ ਰਸ਼ੀਆ ਸੀ, ਪੋਲੈਂਡ ਸੀ, ਜਾਂ ਕਮਿਊਨਿਸਟ ਕੰਟਰੀ ਤੁਸੀਂ ਕਹਿ ਸਕਦੇ ਹੋ, ਜਿਹਦੇ ਵਿੱਚ ਕਿ ਜਿਹੜੇ ਰਿਸੋਰਸਿਸ ਆ ਉਹਨਾਂ ਦਾ ਕੰਟਰੋਲ ਜਿਹੜਾ ਉਹ ਸੈਂਟਰਲਾਈਜ਼ ਹੁੰਦਾ ਹੈ, ਗਵਰਨਮੈਂਟ ਦੇ ਕੋਲ ਹੁੰਦਾ ਆ। ਲੇਕਿਨ ਜਿਹੜੀ ਕੈਪੀਟਲਿਸਟ ਕਮਿਊਨਿਟੀ ਹੁੰਦੀ ਆ, ਕੈਪੀਟਲਿਸਟ ਸਿਸਟਮ ਹੈ, ਇਹਦੇ ਵਿੱਚ ਜਿਹੜੇ ਰਿਸੋਰਸਿਸ ਆ ਉਹਦਾ ਸਾਰਾ ਕੰਟਰੋਲ ਪ੍ਰਾਈਵੇਟ ਹੱਥਾਂ ਦੇ ਵਿੱਚ ਹੁੰਦਾ, ਅਤੇ ਇਸ ਸਿਸਟਮ ਦਾ ਇੱਕ ਸਾਈਕਲ ਚੱਲਦਾ ਰਹਿੰਦਾ ਆ। ਕਿਸ ਵੇਲੇ ਕੈਪੀਟਲਿਸਟ, ਹੁਣ ਕੈਪੀਟਲਿਸਟ ਸਿਸਟਮ ਕਾਫ਼ੀ ਦੇਰ ਤੋਂ ਦੁਨੀਆ ਵਿੱਚ ਚੱਲ ਰਿਹਾ ਆ, ਅਤੇ ਇਹਦੇ ਨਾਲ ਜਿਹੜੇ ਪ੍ਰੋਫਿਟਸ ਆ ਕੁਛ ਹੱਥਾਂ ਦੇ ਵਿੱਚ ਆ ਰਹੇ, ਪ੍ਰਾਈਵੇਟ ਹੱਥਾਂ ਦੇ ਵਿੱਚ ਆ ਰਹੇ ਆ, ਐਕਸਪਲੋਟੇਸ਼ਨਸ ਹੋ ਰਹੀਆਂ। ਇਹ ਜਿਹੜੇ ਸਾਡੇ ਕੈਪੀਟਲਿਸਟ ਕੰਟਰੀ ਆ ਜਿਹਨਾਂ ਵਿੱਚ ਯੂਰਪ ਦੇ ਬਹੁਤ ਸਾਰੇ ਕੰਟਰੀ ਆ, ਅਮੈਰੀਕਾ ਆ, ਇੰਗਲੈਂਡ ਆ, UK ਜਿਹਨੂੰ ਅਸੀਂ ਕਹਿੰਦੇ ਹਾਂ, ਤਿੰਨ ਇੰਗਲੈਂਡ, ਵੇਲਸ ਅਤੇ ਸਕੋਟਲੈਂਡ, UK ਬਣਦਾ ਰਲ ਕੇ ਤਿੰਨਾਂ ਦਾ ਉਹ ਆ, ਅਤੇ ਫਰਾਂਸ ਆ, ਜਪਾਨ ਵੀ ਕਹਿ ਸਕਦੇ ਹਾਂ। ਅਤੇ ਜਿਹੜੇ ਹੁਣ ਪਿੱਛੇ ਤੁਸੀਂ ਜਿੱਦਾਂ ਪਹਿਲੇ ਓਰਿਜਨਲੀ ਗੱਲ ਕੀਤੀ ਸੀ ਅੱਜ ਸਵੇਰੇ ਕਿ ਦੇਖੋ ਦੁਨੀਆ ਦੇ ਵੱਡੇ ਵੱਡੇ ਪ੍ਰਾਈਮ ਮਿਨਿਸਟਰ ਬਦਲ ਰਹੇ ਆ, ਲੋਕ ਉਹਨਾਂ ਤੋਂ ਖੁਸ਼ ਨਹੀਂ ਆ, ਕਰਦੇ ਕਹਿੰਦੇ ਕੁਛ ਆ ਤੇ ਕਰਦੇ ਕੁਛ ਆ, ਡੈਮੋਕ੍ਰੈਟਿਕ ਜਿਹੜਾ ਸੈਟਅਪ ਆ ਇਹ 'ਤੇ ਵੀ ਕਾਫ਼ੀ ਕੁਸ਼ਚਨ ਤੁਸੀਂ ਉਠਾਏ ਅੱਜ ਸਵੇਰੇ। ਮੈਨੂੰ ਵੀ ਇੱਦਾਂ ਲੱਗਦਾ ਕਿ ਦੇਖੋ ਕਾਫ਼ੀ ਪ੍ਰਾਈਮ ਮਿਨਿਸਟਰ ਬਦਲੇ ਆ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਮਹੀਨਿਆਂ ਦੇ ਵਿੱਚ, ਅਤੇ ਪੁੱਤਰ ਨੂੰ ਕੁਛ ਵੀ ਨਹੀਂ ਹੋਇਆ ਜਿਹਦੇ ਪਿੱਛੇ ਸਾਰੀ ਦੁਨੀਆ ਪਈ ਹੋਈ ਆ। ਅਤੇ ਮੈਨੂੰ ਇੱਦਾਂ ਲੱਗਦਾ ਆ ਕਿ ਲੋਕ ਇਸ ਸਿਸਟਮ ਤੋਂ, ਕੈਪੀਟਲਿਸਟ ਸਿਸਟਮ ਤੋਂ ਹੁਣ ਅੱਕ ਗਏ ਹੋ ਆ, ਅਤੇ ਉਹ ਦੁਬਾਰਾ ਜਿਹੜਾ ਸੋਸ਼ਲਿਜ਼ਮ ਸਿਸਟਮ ਆ ਉਹਦੇ ਵੱਲ ਥੋੜ੍ਹਾ ਝੁਕਾ ਦੇਣਾ ਚਾਹੁੰਦੇ ਆ ਕਿ ਜਿਹੜੇ ਰਿਸੋਰਸਿਸ ਆ ਉਹਦਾ ਜਿਹੜਾ ਸੈਂਟਰਲਾਈਜੇਸ਼ਨ ਹੋਵੇ, ਉਹ ਉੱਤੇ ਸਰਕਾਰ ਦਾ ਕੰਟਰੋਲ ਜ਼ਿਆਦਾ ਹੋਵੇ ਅਤੇ ਐਫੀਸ਼ੀਐਂਟ ਹੋਵੇ। ਜਿਹਦੀਆਂ ਐਗਜ਼ਾਮਪਲਸ ਚਾਈਨਾ ਅਤੇ ਪੋਲੈਂਡ ਅਤੇ ਰਸ਼ੀਆ ਇਸ ਵੇਲੇ ਹਨ ਸਾਡੇ ਕੋਲ, ਅਤੇ ਉਹਨਾਂ ਦੇਸ਼ਾਂ ਦੇ ਵਿੱਚ ਕੋਈ ਇੱਦਾਂ ਪੋਲੀਟੀਕਲ ਇਨਸਟੇਬਿਲਿਟੀ ਵੀ ਨਹੀਂ ਹੈਗੀ, ਰਿਸੋਰਸ ਦੀ ਡਿਸਟ੍ਰੀਬਿਊਸ਼ਨ ਹੈ ਉਹ ਚੰਗੀ ਤਰ੍ਹਾਂ ਹੋ ਰਹੀ ਆ, ਐਫੀਸ਼ੀਐਂਟ ਵੀ ਕਾਫ਼ੀ ਆ। ਹੁਣ ਚਾਈਨਾ ਦੇਖੋ, ਉੱਥੇ ਸੈਂਟਰਲਾਈਜ਼ ਗਵਰਨਮੈਂਟ ਆ, ਉਹਨਾਂ ਨੇ ਸੈਂਟਰਲਾਈਜ਼ ਗਵਰਨਮੈਂਟ ਹੁੰਦੇ ਹੋਏ ਵੀ ਕੰਟਰੋਲ ਜਿਹੜਾ ਇਕੋਨਮੀ 'ਤੇ ਕੀਤਾ, ਸਾਰੀ ਦੁਨੀਆ 'ਤੇ ਸ਼ਾਹੀ ਆ, ਸਾਰੀ ਦੁਨੀਆ 'ਤੇ ਉਹਦੇ ਪ੍ਰੋਫਿਟ ਵੀ ਵਧੇ ਆ, ਨਾਲ ਨਾਲ ਲੋਕਾਂ ਨੂੰ ਕੰਮ ਵੀ ਮਿਲਿਆ, ਅਤੇ ਪੈਰਿਟੀ ਵੀ ਉੱਥੇ ਆਈ ਆ, ਜਿਹਨੂੰ ਅਸੀਂ ਈਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਕਹਿੰਦੇ ਉਹ ਵੀ ਆਈ ਆ ਇੱਕ ਤਰ੍ਹਾਂ ਦੇ ਨਾਲ, ਉਹਨਾਂ ਨੇ ਕਾਫ਼ੀ ਅੱਛੇ ਕੰਮ ਕੀਤੇ ਆ। ਅਤੇ ਦੁਨੀਆ ਦੇ ਵਿੱਚ ਤੁਸੀਂ ਕਿੱਥੇ ਵੀ ਚਲ ਜਾਓ ਅਤੇ ਤੁਹਾਨੂੰ ਹਮੇਸ਼ਾ ਚਾਈਨੀਜ਼ ਪ੍ਰੋਡਕਟਸ ਜ਼ਿਆਦਾ ਮਿਲੂਗੇ, ਚਾਹੇ ਉਹ ਭਾਰਤ ਹੋਵੇ, ਚਾਹੇ ਕੋਈ ਹੋਰ ਦੇਸ਼ ਹੋਵੇ। ਲੇਕਿਨ ਉਹਦੇ ਵਿੱਚ ਇੱਕ ਸਿਲਵਰ ਲਾਈਨਿੰਗ ਇਹ ਵੀ ਆਈ ਆ ਮਨਦੀਪ, ਕਿ ਜਿਹੜੇ ਭਾਰਤੀ ਰਾਜਨੀਤੀ ਆ ਉਹ ਨਾ ਤਾਂ ਕਮਿਊਨਿਸਟ ਜ਼ਿਆਦਾ ਰਹੀ ਆ, ਨਾ ਉਹ ਕੈਪੀਟਲਿਸਟ ਰਹੀ ਆ, ਮਿਕਸਡ ਇਕੋਨਮੀ ਰਹੀ ਹੈ ਸ਼ੁਰੂ ਤੋਂ ਹੀ, ਅਤੇ ਉਹਨਾਂ ਦਾ ਜਿਹੜਾ ਬੈਲੈਂਸ ਬਣਿਆ ਆ ਭਾਰਤੀ ਸਰਕਾਰ ਦਾ ਭਾਰਤ ਦਾ, ਉਹ ਸ਼ਲਾਘਾਯੋਗ ਆ, ਉਹਦੀ ਸ਼ਲਾਘਾ ਕਰਨੀ ਬਣਦੀ ਆ ਕਿ ਉਹਦੇ 'ਤੇ ਕੋਈ ਇੱਦਾਂ ਦਾ ਇੰਪੈਕਟ ਇਹਨਾਂ ਚੀਜ਼ਾਂ ਦਾ ਨਹੀਂ ਪਿਆ ਕਿ ਉਹਦੇ ਪ੍ਰਾਈਮ ਮਿਨਿਸਟਰ ਨੂੰ ਬਦਲ ਦਿੱਤਾ ਜਾਵੇ ਜਾਂ ਕੰਟਰੀ ਦੇ ਵਿੱਚ ਇਨਸਟੇਬਿਲਿਟੀ ਆ, ਉਹਦੇ 'ਚ ਕਾਫ਼ੀ ਸਟੇਬਿਲਿਟੀ ਦਿਖਾਈ ਦੇ ਰਹੀ ਆ, ਅਤੇ ਡੋਮੀਨੈਂਟ ਕਰ ਰਿਹਾ ਆ ਭਾਰਤ ਸਾਰੇ ਦੇਸ਼ਾਂ ਨੂੰ ਇਸ ਮਾਮਲੇ ਦੇ ਵਿੱਚ, ਚਾਹੇ ਉਹ ਯੂਕਰੇਨ ਦੀ ਲੜਾਈ ਹੋਵੇ, ਚਾਹੇ ਹੋਰ ਕੋਈ ਜਿਹੜੇ ਇੰਟਰਨੈਸ਼ਨਲ ਮਾਮਲੇ ਆ ਉਹਨਾਂ 'ਤੇ ਭਾਰਤ ਦੀ ਜਿਹੜੀ ਛਵੀ ਆ ਕਾਫ਼ੀ ਅੱਛੀ ਇਸ ਵੇਲੇ ਦਿਖਾਈ ਦੇ ਰਹੀ ਆ। ਕਹਿਣ ਦਾ ਭਾਵ ਇਹ ਆ, ਜਿਸ ਵੇਲੇ ਤੁਸੀਂ ਡੈਮੋਕ੍ਰੈਟਿਕ ਸੈਟਅਪ ਜਿਹੜਾ ਕਿ ਕਾਫ਼ੀ ਗਿਰਦਾ ਜਾ ਰਿਹਾ ਆ, ਇਹਨੂੰ ਸੁਧਾਰੂ ਕਿ ਨਹੀਂ, ਗੱਲਾਂ ਤੁਸੀਂ ਡੈਮੋਕ੍ਰੇਸੀ ਦੀਆਂ ਕਰਦੇ ਆ, ਰਾਈਟ ਦੇਣ ਦੀਆਂ ਕਰਦੇ ਆ, ਰਾਈਟ ਮਿਲਦੇ ਨਹੀਂ ਹੈ, ਫਿਰ ਬੇਚੈਨੀ ਜਿਹੜੀ ਜ਼ਿਆਦਾ ਪੈਦਾ ਹੁੰਦੀ ਹੈ। ਮੇਰੇ ਖਿਆਲ 'ਚ ਇਹੀ ਸਿੱਟਾ ਨਿਕਲਿਆ ਕਿ ਲੋਕ ਬੇਚੈਨ ਆ ਅਤੇ ਲੋਕ ਸਿਸਟਮ ਨੂੰ ਥੋੜ੍ਹਾ ਚੇਂਜ ਕਰਨਾ ਚਾਹੁੰਦੇ ਆ, ਅਤੇ ਅਗਰ ਕੋਈ ਵਿਅਕਤੀ ਉਹ ਸੈਂਟਰਲਾਈਜ਼ਡ ਗੱਲ ਕਰਦਾ, ਸੈਂਟਰਲਾਈਜ਼ ਪਾਵਰ ਐਲੋਕੇਸ਼ਨ ਦੀ ਗੱਲ ਕਰਦਾ ਹੈ ਤਾਂ ਉਸਨੂੰ ਰਿਮੂਵ ਵੀ ਕੀਤਾ ਜਾ ਰਿਹਾ। ਮੇਰੇ ਖਿਆਲ ਦੇ ਵਿੱਚ ਉਹੀ ਜਿਹੜਾ ਤੁਸੀਂ ਕਿਹਾ ਆ, ਲੱਗਦਾ ਹੈ ਕਿ ਇਹਦੇ ਵਿੱਚ ਕੋਈ ਪੋਲੀਟੀਕਲ ਇੰਸਟਿੰਕਟ ਹੈਗੇ ਆ।
ਜਿਹੜੀ ਆ ਗੱਲ ਆਪਾਂ ਕਰਦੇ ਸੀਗੇ ਵੀ ਮਤਲਬ ਕਿ ਕਿੰਨੇ ਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਉਹ ਬਦਲ ਹੋ ਰਹੇ ਨੇ, ਸਰਕਾਰਾਂ ਜਿਹੜੀਆਂ ਨੇ ਉਹ ਅਨਸਟੇਬਲ ਨੇ, ਹਰੇਕ ਤੀਜੇ ਚੌਥੇ ਸਾਲ ਇਲੈਕਸ਼ਨਾਂ ਹੋ ਰਹੀਆਂ ਨੇ, ਜ਼ਿਆਦਾ ਜ਼ੋਰ ਇਲੈਕਸ਼ਨਾਂ 'ਤੇ ਲੱਗ ਰਿਹਾ। ਇਹ ਡੈਮੋਕ੍ਰੇਸੀ ਦੀ ਨਾ ਡਾਊਨ ਸਾਈਡ ਆ, ਜਿਹੜੀ ਆਪਾਂ ਕਈ ਵਾਰੀ ਕਹਿ ਚੁੱਕੇ ਹਾਂ ਕਿ ਵੋਟਾਂ ਹੀ ਪਈ ਜਾਂਦੀਆਂ, ਵੋਟਾਂ ਹੀ ਪਈ ਜਾਂਦੀਆਂ, ਕੰਮ ਕੋਈ ਹੁੰਦਾ ਨਹੀਂ। ਜਿਹੜਾ ਕੰਮ ਇੱਕ ਇੱਕ ਗਰੁੱਪ ਕਰਕੇ ਜਾਂਦਾ ਦੂਆ ਗਰੁੱਪਾਂ ਦਾ, ਉਹਨੂੰ ਪਹਿਲਾਂ ਤੋੜਦਾ ਆ, ਚਾਹੇ ਉਹ ਆਪਾਂ ਘਰ ਲੈ ਲਈਏ, ਚਾਹੇ ਜਥੇਬੰਦੀਆਂ ਲੈ ਲਈਏ, ਚਾਹੇ ਸੰਸਥਾਵਾਂ ਲੈ ਲਈਏ, ਚਾਹੇ ਫਿਰ ਦੇਸ਼ ਲੈ ਲਈਏ, ਉਹ ਫਿਰ ਤੋੜਦੇ ਆ, ਤੋੜ ਕੇ ਫਿਰ ਆਪਣੇ ਲਾਉਂਦੇ ਆ। ਬਸ ਇਹ ਜਿਹੜੀ ਲੁੱਟ ਘਸੁੱਟ ਫਿਰ ਉੱਥੇ ਇਨਐਫੀਸ਼ੀਐਂਸੀ ਬਹੁਤ ਜ਼ਿਆਦਾ, ਅਤੇ ਇਸ ਦੇ ਵਿੱਚ ਆਮ ਆਦਮੀ ਜਿਹੜਾ ਲੋਕ ਨੇ ਉਹ ਪਿਸਦੇ ਨੇ, ਅਤੇ ਇਸ ਕਰਕੇ ਜਿਹੜੇ ਲੋਕਾਂ ਦਾ ਜਿਹੜਾ ਯਕੀਨ ਹੈ ਉਹ ਟੁੱਟਦਾ। ਭਾਅ ਜੀ ਇਹਦੀ ਤਾਜ਼ਾ ਐਗਜ਼ਾਮਪਲ ਦੇਖੋ, ਜਿਹੜੀ ਮਤਲਬ ਤੁਸੀਂ ਇਹ ਇਹ ਫਿਗਰ ਨਾ ਜਿਹੜੇ ਅੱਜ ਆਪਾਂ ਕਰ ਰਹੇ ਹਾਂ ਇਹ ਚਿੰਤਾਜਨਕ ਹੈ। ਹੁਣ ਵੋਟਾਂ ਪਈਆਂ ਨੇ ਸੰਗਰੂਰ ਦੇ ਵਿੱਚ, ਪੰਜਾਬ ਦੇ ਵਿੱਚ ਕਿੰਨੀ ਪੋਲਿੰਗ ਹੋਈ ਹੈ?
ਹਾਂਜੀ
44% ਕਿ 48%? ਮੈਨੂੰ ਲੱਗਦਾ 48% ਹੋਈ ਹੈ,
46-47% ਹੋਈ ਹੈ। 40 ਕਹਿ ਰਹੇ ਵੀ ਹੋਈ, ਉਸ ਤੋਂ ਵੀ ਘੱਟ ਹੈ।
46-47% ਹੋਈ ਹੈ। ਹੁਣ ਇਹਦੇ ਵਿੱਚ ਜਿਹੜੀਆਂ ਵੋਟਾਂ ਸਿਮਰਨਜੀਤ ਸਿੰਘ ਮਾਨ ਨੂੰ ਪਈਆਂ ਨੇ, ਮਤਲਬ 50+ ਹੀ ਪਈਆਂ ਹੋਣਗੀਆਂ ਨਾ, ਮਤਲਬ 50 ਤਾਂ ਨਹੀਂ, ਮਤਲਬ ਕਾਫੀ ਪਈਆਂ, 30
ਕਾਫੀ ਪਈਆਂ,
ਠੀਕ ਹੈ। ਔਰ
40% ਦੇ ਕਰੀਬ ਪਈਆਂ।
ਸਿਮਰਨਜੀਤ ਸਿੰਘ ਮਾਨ ਦੀਆਂ ਵੋਟਾਂ ਵੀ ਜਿਹੜੀਆਂ ਨੇ ਉਹ ਵੀ ਉਹਨਾਂ ਨੇ ਜਾਣੀ ਕਿ ਮਤਲਬ ਕੈਂਪੇਨ ਕੀਤੀ ਆ। ਚਲੋ ਮੰਨ ਲੈਂਦੇ ਹਾਂ ਕਿ ਜਿਹੜੀ 44-45% ਵੋਟ ਪਈ ਆ ਉਹ ਮਰਜ਼ੀ ਨਾਲ ਪਈ ਆ, ਆਪਣੀ ਪੋਲੀਟੀਕਲ ਬੰਦੇ ਐਕਟਿਵ ਸੀਗੇ ਉਹ ਐਕਟਿਵ ਹੋ ਕੇ ਉਹਨਾਂ ਨੇ ਵੋਟ ਪਾਈ ਆ, ਅਕਾਲੀਆਂ ਨੂੰ ਵੀ ਪਾਈ ਆ, ਕਾਂਗਰਸ ਸਾਰੀਆਂ ਪਾਰਟੀਆਂ ਨੂੰ ਵੋਟ ਪਈ ਆ। ਹੁਣ ਜੇ ਇਹ ਹੁੰਦੀ ਰਵਾਇਤੀ ਇਲੈਕਸ਼ਨ ਬਾਕੀ ਇਲੈਕਸ਼ਨਾਂ ਦੇ ਵਿੱਚ, ਤਾਂ ਸੰਗਰੂਰ ਹਲਕੇ ਦੇ ਵਿੱਚ 60-70% ਵੋਟ ਪੈਣੀ ਸੀ। ਹੁਣ ਕਿਉਂ ਨਹੀਂ ਪਈ? ਹੁਣ ਕਿਉਂ ਨਹੀਂ ਪਈ? ਹੁਣ ਉਹ ਜਿਹੜੀ ਮੰਨ ਲਓ ਕਿ 65% ਪੈਣੀ ਸੀ ਅਤੇ 45 ਪਈ ਆ, ਠੀਕ ਹੈ, ਮਤਲਬ 20% ਵੋਟ ਘੱਟ ਗਈ ਨਾ। ਉਹ ਵੋਟਰ ਜਿਹੜੇ ਨੇ 20% ਕੌਣ ਨੇ? ਮੇਰਾ ਅੰਦਾਜ਼ਾ ਇਹ ਆ, ਮੇਰਾ ਆਈਡੀਆ ਇਹ ਆ ਕਿ ਉਹ ਵੋਟਰ ਉਹ ਨੇ ਜਿਹੜੇ ਮੁੱਲ ਦੀ ਵੋਟ ਪਾਉਂਦੇ ਨੇ, ਜਿਹੜੇ ਵੋਟ ਪਾਉਂਦੇ ਨੇ ਵੀ ਅਸੀਂ ਧੱਕੇ ਨਾਲ ਜਾਵੇ ਤੂੰ ਵੋਟ ਪਾਉਣੀ ਆ, ਲੈ ਮੈਂ ਤੈਨੂੰ ਇੰਨੇ ਪੈਸੇ ਦਿੰਦਾ, ਖਰੀਦੋ ਫਰੋਖਤ ਵਾਲੀ ਵੋਟ ਹੈ, ਠੀਕ ਹੈ। ਉਹ ਵੋਟ ਨਹੀਂ ਪਈ ਕਿਉਂਕਿ ਐਤਕੀ ਸਾਰਿਆਂ ਨੂੰ ਪਤਾ ਨਾ ਤਾਂ ਅਕਾਲੀਆਂ ਨੇ ਪੈਸੇ ਦਿੱਤੇ ਆ, ਨਾ ਕਾਂਗਰਸ ਨੇ, ਅਤੇ ਕਿਸੇ ਵੀ ਪਾਰਟੀ ਨੇ ਪੈਸੇ ਨਹੀਂ ਦਿੱਤੇ ਵੋਟ ਪਾਉਣ ਦੇ, ਕਿਉਂਕਿ ਉਹਨਾਂ ਨੇ ਛੱਡੇ ਦਿੱਤੀ ਸਿਮਰਨਜੀਤ ਸਿੰਘ ਮਾਨ ਨੂੰ ਇਸ ਸੀਟ ਨਾ, ਇੱਕ ਤਰ੍ਹਾਂ ਨਾਲ ਵੀ ਕੈਂਡੀਡੇਟ ਤਾਂ ਖੜੇ ਕਰ ਲਏ ਪਰ ਉਹਨਾਂ ਨੇ ਪੈਸਾ ਨਹੀਂ ਬਰਬਾਦ ਕੀਤਾ ਕਿਉਂਕਿ 1.5 ਸਾਲ ਦੀ ਇਲੈਕਸ਼ਨ ਸੀ। ਹੁਣ ਇਹ ਹੈਗੀ ਡੈਮੋਕ੍ਰੇਸੀ, ਤੁਸੀਂ ਦੇਖੋ ਵੀ ਪੂਰਾ ਜ਼ੋਰ ਲੱਗਣ ਦੇ ਬਾਵਜੂਦ ਵੀ ਮਤਲਬ ਉਸ ਹਲਕੇ ਦੇ ਸਿਰਫ 45% ਲੋਕ ਇੰਟਰਸਟਿਡ ਹੈ ਪੋਲੀਟਿਕਸ ਦੇ ਵਿੱਚ, ਇਹ ਚਿੰਤਾ ਦਾ ਵਿਸ਼ਾ ਹੈ, ਅੱਧ ਨਾਲੋਂ ਵੀ ਘੱਟ ਹਨਾ। ਤੇ ਬਾਕੀ ਲੋਕ ਕਿਉਂ ਬਾਕੀ ਲੋਕ ਕਿਉਂ ਨਹੀਂ ਇੰਟਰਸਟਿਡ? ਕਿਉਂਕਿ ਉਹਨਾਂ ਨੂੰ ਪਤਾ ਆ ਕਿ ਉੱਤਰ ਕਾਟੋ ਮੈਂ ਜਾਣਾ ਵੀ ਵੋਟ ਪਾਉਣ ਦਾ ਫਾਇਦਾ ਨਹੀਂ ਆ, ਮਤਲਬ ਡੈਮੋਕ੍ਰੇਸੀ ਲਈ ਇੱਕ ਫੇਲੀਅਰ ਗਿਣਿਆ ਜਾਣਾ ਚਾਹੀਦਾ ਆ ਕਿ 45% ਤੋਂ ਵੀ ਘੱਟ ਲੋਕ ਉਸ ਸਿਸਟਮ ਨੂੰ ਬਲੀਵ ਕਰਦੇ, ਆਪਣੇ ਆਪ ਦੇ ਵਿੱਚ ਇੱਕ ਵੋਟ ਹੈ। ਤੁਹਾਡਾ ਹੁਣ ਦੱਸੋ ਕੀ ਕਹਿਣਾ?
ਅਮਨਦੀਪ, ਇਹਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਆਮ ਆਦਮੀ ਪਾਰਟੀ ਦੇ ਵਿੱਚ ਨੌਜਵਾਨ ਹੈ, ਲੜਕੀ ਜਿਹੜੀ ਆਪਣੇ ਮਿਨਿਸਟਰ ਵੀ ਬਣੀ ਹੈ ਪਿੱਛੇ ਜਿਹੇ 2-3 ਦਿਨ ਪਹਿਲਾਂ, ਉਹਦਾ ਇੱਕ ਬਿਆਨ ਆਇਆ ਸੀ ਕਿ ਵੋਟ ਤਾਂ ਬਹੁਤ ਘੱਟ ਪਈ ਆ ਕਿ ਲੋਕ ਜਿਹੜੇ ਨਾ ਇਸ ਵੇਲੇ ਝੋਨੇ ਦੀ ਕਟਾਈ ਕਰ ਰਹੇ ਸੀਗੇ ਤੇ ਉਸ ਕਰਕੇ ਵੋਟ ਬਹੁਤ ਘੱਟ ਹੋਈ ਆ ਪਈ ਆ। ਤੇ ਮੇਰੇ ਖਿਆਲ ਦੇ ਵਿੱਚ ਇਹ ਵੀ ਸ਼ੁਗਲ ਵਾਲੀ ਗੱਲ ਹੈ ਕਿ ਝੋਨੇ ਦੀ ਕਟਾਈ ਨਹੀਂ ਕਰ ਰਹੇ ਸੀ, ਝੋਨਾ ਲਾ ਰਹੇ ਸੀ।
ਮਤਲਬ ਜਿਹੜੀ ਆਪਾਂ ਦੀ ਗੱਲ ਚੱਲ ਰਹੀ ਨਾ
ਝੋਨੇ ਦੀ ਕਟਾਈ ਕਰ,
ਝੋਨੇ ਮਤਲਬ ਜਿਹੜੀ ਆਪਾਂ ਗੱਲ ਕਰ ਰਹੇ ਨਾ ਵੀ ਜਿਹੜੀ ਡੈਮੋਕ੍ਰੈਟਿਕ ਵੈਲਿਊਜ ਆ ਉਹਨੂੰ ਡੀ, ਵਧੀਆ ਗੱਲ ਹੈ ਇਹ, ਡੈਮੋਕ੍ਰੈਟਿਕ ਤਾਂ ਵਧੀਆ ਹੈ, ਕੋਈ ਗੱਲ ਨਹੀਂ, ਇੱਦਾਂ ਹੀ ਚਾਹੀਦੀ ਹੈ, ਲੋਕ ਰਾਜ ਚਾਹੀਦੇ ਨੇ, ਪਰ ਇਸ ਨੂੰ ਡੀਗ੍ਰੇਡ ਕਿਨ ਕੀਤਾ ਹੈ, ਡੀਗ੍ਰੇਡ ਜਿਹੜੀ ਹਿਪੋਕ੍ਰੇਸੀ ਡਬਲ ਸਟੈਂਡਰਡ ਹੈ ਨਾ ਜਿਹੜੇ ਸਾਨੂੰ ਸਿਖਾਲ ਰਹੇ ਆ ਜੀ ਸਾਰੇ, ਮਤਲਬ ਕਿੰਨੇ ਸਾਲ ਹੋ ਗਏ ਡੈਮੋਕ੍ਰੇਸੀ ਡੈਮੋਕ੍ਰੇਸੀ, ਉਹਨਾਂ ਨੇ ਸਾਰੀ ਦੁਨੀਆ ਢਾ ਕੇ ਲੁੱਟ ਕੇ ਫਿਰ ਡੈਮੋਕ੍ਰੇਸੀ ਉਹ ਇੰਸਟਾਲ ਕਰਦੇ ਨੇ ਕੰਟਰੀਆਂ 'ਚ, ਦੇ ਵਿੱਚ ਆਪ ਫਿਰ ਉਹ ਲੁੱਟਣ ਵਾਲਾ ਹੀ ਕੰਮ ਕਰਦੇ ਨੇ ਹੈ ਨਾ। ਇੰਗਲੈਂਡ ਦੀ
ਇੱਕ ਗੱਲ ਹੋਰ ਵੀ ਆ, ਸਵੇਰ ਦੀ ਗੱਲ ਹੋ ਰਹੀ ਆ, ਅਕਾਲੀ ਦਲ ਨੂੰ ਦੱਬਣ ਨੂੰ ਫਿਰਦੇ, ਅਕਾਲੀ ਦਲ ਕਿੱਥੇ ਦੱਬਦਾ, ਇਹ ਜਿੱਤ ਵੈਸੇ ਅਕਾਲੀ ਦਲ ਦੀ ਆ, ਚਾਹੇ ਅਕਾਲੀ ਦਲ ਮਾਨ ਹੋਵੇ ਚਾਹੇ ਅਕਾਲੀ ਦਲ ਆਪਣੇ ਵਾਲੇ ਹੋਣ, ਇਹ ਜਿੱਤ ਜਿਹੜੀ ਆ ਇਹ ਇਹ ਖਾਲਸਿਆਂ ਦੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਇਹ ਚਾਹੇ ਤੁਸੀਂ ਮੰਨੋ ਜਾਂ ਨਾ ਮੰਨੋ।
ਅੱਛਾ ਹੁਣ ਉੱਧਰ ਦੇਖੋ ਡੈਮੋਕ੍ਰੇਸੀ ਦੇਖੋ, ਗੌਰਵ ਸ਼ਰਮਾ ਕਹਿ ਰਹੇ ਨੇ ਕਹਿੰਦੇ ਭਾਅ ਜੀ ਆਮ ਆਦਮੀ ਪਾਰਟੀ ਦੇ ਮੰਤਰੀ ਵਿਜੇ ਸਿੰਗਲਾ ਦੀ ਗ੍ਰਿਫਤਾਰੀ ਵੀ ਵੋਟਾਂ ਕਰਕੇ ਹੀ ਲੱਗਦੀ ਆ, ਉਹਨਾਂ ਉਸ ਨੂੰ ਸਬੂਤਾਂ ਦੀ ਘਾਟ ਕਰਕੇ ਜ਼ਮਾਨਤ ਮਿਲ ਗਈ। ਮਾਨ ਸਾਹਿਬ ਤਾਂ ਕਹਿੰਦੇ ਸੀਗੇ ਕਿ ਪੱਕੇ ਸਬੂਤ ਨੇ। ਤੋ ਇਹ ਜਿਹੜੀ ਗੱਲ ਹੈ ਉਹ ਤਾਂ ਆਪਣੇ ਉਹਨਾਂ ਨੇ ਆਪੇ ਫੜਾਏ ਆ, ਸਟਿੰਗ ਆਪਰੇਸ਼ਨ ਵੀ ਉਹਨਾਂ ਨੇ ਆਪੇ ਹੀ ਕੀਤਾ ਆ ਆਪਣੇ ਬੰਦੇ ਨੂੰ, ਅਤੇ ਹੁਣ ਦੇਖੋ ਵੀ ਜਿਹੜੀ ਜ਼ਮਾਨਤ ਮਿਲੀ ਆ ਸਬੂਤਾਂ ਦੀ ਘਾਟ ਕਰਕੇ ਮਿਲੀ ਆ। ਮਤਲਬ ਇਹ ਵੀ
ਇਹ ਗੱਲ ਵੀ ਉਦੋਂ ਕਾਫੀ ਡਿਟੇਲ ਵਿੱਚ ਕਰਨੀ ਬਣਦੀ ਆ ਕਿ ਤੁਸੀਂ ਇੱਕ ਮਨਿਸਟਰ ਨੂੰ ਫੜਾਉਣੇ ਆ, ਤੁਹਾਡੇ ਕੋਲ ਸਬੂਤ ਹੈ ਨੀ, ਉਹ ਬਾਹਰ ਆ ਜਾਂਦਾ ਹੈ ਉਹਦੇ ਤੇ ਕੇਸ ਚੱਲੂਗਾ। ਅੱਜ ਉਹਨਾਂ ਦੇ ਜਿਹੜੇ ਪ੍ਰਵਕਤਾ ਸੀਗੇ ਆਮ ਆਦਮੀ ਪਾਰਟੀ ਦੇ, ਉਹਨੂੰ ਉਹ ਮੈਂ ਸੁਣਿਆ, ਉਹ ਕਹਿੰਦੀ ਦੇਖੋ ਜ਼ਮਾਨਤ ਮਿਲੀ ਆ ਪਰ ਉਹ ਕਸੂਰ ਉਹ ਬੇਕਸੂਰ ਨੀ ਸਾਬਤ ਹੋਏ, ਜੇ ਉਹ ਬੇਕਸੂਰ ਨੀ ਸਾਬਤ ਹੋਏ ਤਾਂ ਕਸੂਰਵਾਰ ਵੀ ਨੀ ਸਾਬਤ ਹੋਏ ਉਹ। ਇਸ ਮਾਮਲੇ ਦੇ ਵਿੱਚ ਜੇ ਵੈਸਟਰਨ ਕੰਟਰੀ ਦੇ ਵਿੱਚ ਤੁਸੀਂ ਇੱਥੇ ਦੇਖੋ, ਜੇ ਤੁਹਾਡੇ ਤੇ ਕੋਈ ਕੇਸ ਕਰਦਾ ਆ, ਕੇਸ ਨਹੀਂ ਸਾਬਤ ਹੁੰਦਾ ਤੇ ਉਹ ਤੇ ਸਾਰਾ ਹਰਜਾਨਾ ਪੈ ਜਾਂਦਾ, ਕਈ ਵਾਰੀ ਉਹਨਾਂ ਨੂੰ ਅਸਤੀਫਾ ਵੀ ਦੇਣਾ ਪੈਂਦਾ ਜਿਹਨੇ ਤੁਹਾਨੂੰ ਜੇ ਤੇ ਤੁਹਾਡੇ ਕੇਸ ਕੀਤਾ ਹੋਵੇ। ਤੇ ਇਸ ਤੇ ਇਸ ਮਾਮਲੇ ਚ ਮੈਨੂੰ ਲੱਗਦਾ ਪੰਜਾਬ ਸਰਕਾਰ ਘੇਰਦੀ ਨਜ਼ਰ ਆ ਰਹੀ ਹੈ, ਜਦੋਂ ਉਹ ਬਾਹਰ ਆਉਣਗੇ ਤੇ ਉਹ ਕੀ ਬਿਆਨ ਦਿੰਦੇ ਆ ਤੇ ਖੈਰ ਸਮਾਂ ਹੀ ਦੱਸੂਗਾ। ਲੇਕਿਨ ਅਗਰ ਉਹ ਕੇਸ ਜਿੱਤ ਜਾਂਦੇ ਆ ਫਿਰ ਉਹ ਕੀ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਪਊਗਾ, ਸਰਕਾਰ ਨੂੰ ਮਾਫ਼ੀ ਮੰਗਣੀ ਪਊਗੀ ਜਾਂ ਉਹਨਾਂ ਨੂੰ ਹਰਜਾਨਾ ਸਾਰਾ ਦੇਣਾ ਪਊਗਾ? ਨਾ
ਨਾ ਅਗਲੇ ਉਹਦਾ ਕੈਰੀਅਰ ਤਾਂ ਖਰਾਬ ਕਰਦਾ ਨਹੀਂ ਨਹੀਂ ਕਰ ਉਹਦਾ, ਮੈਂ ਤੁਹਾਨੂੰ ਇਹੀ ਦੱਸਦਾ ਉਹਦਾ ਕੈਰੀਅਰ ਤਾਂ ਖਰਾਬ ਕਰਤਾ ਨਾ, ਇਲਜ਼ਾਮ ਲਾ ਦਿੱਤਾ, ਇਲਜ਼ਾਮ ਲਾ ਕੇ ਉਹਨੂੰ ਡਾਊਨਗ੍ਰੇਡ ਕਰਕੇ ਜੇਲ੍ਹ 'ਚ ਪਾ ਕੇ ਉਹ 4-5 ਸਾਲ ਬਾਅਦ ਕਲੀਅਰ ਹੋ ਜਾਂਦਾ, ਦੈਨ ਹੀ ਇਜ਼ ਡਨ। ਇੱਦਾਂ ਜਿਹੜੇ ਨੌਜਵਾਨੀ ਆ ਉਹਨਾਂ ਨੂੰ ਜੇਲ੍ਹ 'ਚ ਪਾ ਦਿਓ, ਮੁੜ ਕੇ ਕੇਸ ਬਰੀ ਹੋ ਗਏ ਉਹਨਾਂ ਦੇ, 5-7 ਸਾਲ 10 ਸਾਲ ਡਾਊਨ ਖਤਮ। ਇੱਕ ਐਨ ਆਹੀ ਜਿਹੜਾ
ਬੰਦੀ ਸਿੱਖਾਂ ਨਾਲ ਵੀ ਇਹ ਕੇਸ ਚੱਲਦਾ, ਦੇਖ ਲਓ ਸਜ਼ਾ ਵੀ ਭੁਗਤ ਚੁੱਕੇ, ਉਹਨਾਂ ਨੂੰ ਬਾਹਰ ਨੀ ਕੱਢਿਆ ਗਿਆ ਸੰਗਰੂਰ ਇਲੈਕਸ਼ਨ ਦੇ ਵਿੱਚ। ਜੇ ਤੁਸੀਂ ਦੇਖੋ ਤਾਂ ਇਸ ਮੁੱਦੇ ਤੇ ਵੀ ਲੋਕਾਂ ਨੇ ਵੋਟਾਂ ਪਾਈਆਂ, ਚਾਹੇ ਅਕਾਲੀ ਦਲ ਬਾਦਲ ਕਹਿ ਰਿਹਾ ਸੀ ਲੇਕਿਨ ਸਿਮਰਜੀਤ ਦੀ ਮਾਨ ਵੀ ਕਹਿ ਰਿਹਾ ਸੀ, ਤੇ ਲੋਕ ਉੱਧਰ ਵੀ ਹੋਏ ਆ ਥੋੜੇ ਜਿਹੇ, ਲੋਕ ਉੱਧਰ ਹੀ
ਇਲੈਕਸ਼ਨਾਂ ਖਤਮ ਹੈ, ਜੇ ਉਹ ਬੰਦੀ ਸਿੰਘ ਛੱਡ ਦਿੰਦੇ ਅਗਲੀ ਵਾਰੀ ਮੁੱਦਾ ਹੀ ਹੈ ਨੀ ਕੋਈ। ਸੋ ਇਸ ਕਰਕੇ ਮੁੱਦਾ ਮੈਨੂੰ ਨਾ ਇਸ ਮੁੱਦੇ ਤੇ ਵਾਪਸ ਆਉਂਦੇ ਆ, ਪਰ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਕਿਸੇ ਤੇ ਇਲਜ਼ਾਮ ਲਾ ਦਿਓ, ਉਹਨੂੰ ਗ੍ਰਿਫਤਾਰ ਕਰਾ ਦਿਓ, ਫਿਰ ਸਬੂਤਾਂ ਦੇ ਜਾਂ ਕਰਕੇ ਉਹ ਬਰੀ ਹੋ ਜਾਂਦਾ ਆ ਘਾਟ ਕਰਕੇ, ਤੇ ਉਹਦੇ ਜਿਹੜੇ 3-4-5 ਸਾਲ ਤੇ ਕੈਰੀਅਰ ਦੇ ਉਹਦਾ ਰੈਪੂਟੇਸ਼ਨ ਆ ਉਹ ਖਤਮ, ਓਵਰ ਐਂਡ ਡਨ ਵਿਦ। ਮੈਨੂੰ ਤੁਹਾਨੂੰ ਯਾਦ ਹੋਏਗਾ ਅਮਰੀਕ ਭਾਅ ਜੀ, ਮੈਂ ਕੱਲ ਹੀ ਨਿਊਜ਼ ਦੇਖ ਰਿਹਾ ਸੀਗਾ, 2015 ਦੇ ਵਿੱਚ ਨਾ ਜਿਹੜਾ ਫੀਫਾ ਆ ਵਰਲਡ ਕੱਪ ਕਰਾਉਂਦਾ ਜਿਹੜਾ ਫੁੱਟਬਾਲ,
ਫੁੱਟਬਾਲ
ਦਾ ਉਹਦੇ ਜਿਹੜੇ ਪ੍ਰੈਜੀਡੈਂਟ ਸੀਗੇ ਹੈ ਨਾ, ਤੇ ਫੀਫਾ ਦੇ ਪ੍ਰੈਜੀਡੈਂਟ ਤੇ ਫਰਾਂਸ ਦੇ ਜਿਹੜੇ ਫੁੱਟਬਾਲ ਦੇ ਮਤਲਬ ਬਹੁਤ ਵਧੀਆ ਮਹਾਨ ਪਲੇਅਰ ਮਿਸ਼ੈਲ ਪਲਾਟੀਨੀ, ਬਹੁਤ ਵਧੀਆ ਪਲੇਅਰ ਸੀ, ਮੈਂ ਦੇਖਿਆ ਉਹਨਾਂ ਨੂੰ ਖੇਡਦਿਆਂ ਨੂੰ, ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀਗੇ ਕਰਪਸ਼ਨ ਦੇ। ਔਰ ਉਸ ਵੇਲੇ ਜਿਹੜੇ ਫੀਫਾ ਦੇ ਪ੍ਰੈਜੀਡੈਂਟ ਸੀ ਨਾ ਸੈਪ ਬਲੈਟਰ, 17 ਸਾਲ ਤੋਂ ਉਹ ਫੀਫਾ ਦੇ ਪ੍ਰੈਜੀਡੈਂਟ ਚੱਲ ਰਹੇ ਸੀਗੇ। ਹੁਣ ਉਹਨਾਂ ਦੀ ਇੰਨੀ ਉਹਨਾਂ ਨੇ ਕੰਮ ਬਹੁਤ ਕੀਤੇ, ਬਹੁਤ ਕੁਛ ਕੀਤਾ ਉਹਨਾਂ ਨੇ, ਮਤਲਬ ਫੁੱਟਬਾਲ ਨੂੰ ਅਫਰੀਕਾ ਦੇ ਵਿੱਚ ਵੀ ਲੈ ਕੇ ਗਏ, ਵਰਲਡ ਕੱਪ ਵੀ ਬੜਾ ਬੜਾ ਉਹਨਾਂ ਨੇ ਕੰਮ ਕੀਤਾ ਸੀਗਾ। ਉਹਨਾਂ ਨੂੰ ਲਾਉਣ ਦਾ ਜਿਹੜਾ ਅਸਲ 'ਚ ਫਰਾਂਸ ਤੋਂ ਖੋਣੀ ਸੀਗੀ ਉਹ ਚੇਅਰਮੈਨੀ, ਕਿਉਂਕਿ ਉਹ ਫਰਾਂਸ ਵਾਲੇ ਚੇਅਰਮੈਨ ਸੀਗੇ, ਉਹਨਾਂ ਤੋਂ ਦੂਜਿਆਂ ਨੇ ਖੋਣੀ ਸੀ, ਤੇ ਉਹਨਾਂ ਨੂੰ ਉਹਨਾਂ 'ਤੇ 2 ਮਿਲੀਅਨ ਜਿਹੜੇ ਸਵਿਸ ਫਰੈਂਕ ਦਾ ਇਲਜ਼ਾਮ ਲੱਗਾ ਵੀ ਇਹਨਾਂ ਨੇ ਵੱਢੀ ਲਈ ਆ, ਠੀਕ ਹੈ। ਔਰ ਉਹਦੇ ਕਰਕੇ ਉਹਨਾਂ ਨੂੰ ਬੜਾ ਘੜੀਸਿਆ ਗਿਆ, ਮੈਂ ਉਹਦੇ ਹੀ ਦੇਖ ਰਿਹਾ ਸੀਗਾ ਜਦੋਂ ਉਹਨਾਂ ਦੀ ਵੀਡੀਓ, ਮੈਂ ਕਿਹਾ ਯਾਰ ਆਹ ਤਾਂ ਮਤਲਬ ਪੋਲੀਟੀਕਲ ਚੱਲ ਰਿਹਾ ਵੀ ਇਹਦਾ ਚੇਅਰਮੈਨ ਨੂੰ ਲਾਉਣਾ ਆ ਅਤੇ ਉੱਤੇ ਇਲਜ਼ਾਮ ਲਾ ਕੇ ਲਾਉਣਾ। ਲਓ ਜੀ ਕੇਸ ਚੱਲਿਆ ਸਵਿਸ ਬੈਂਕ ਦੇ ਵਿੱਚ ਹੀ, ਸਵਿਟਜ਼ਰਲੈਂਡ ਦੇ ਵਿੱਚ ਕੇਸ ਚੱਲਿਆ 2015 ਤੋਂ, ਅਤੇ ਉਹਦਾ ਫੈਸਲਾ ਪਰਸੋਂ ਆਇਆ, ਅਤੇ ਉਹ ਕੋਰਟ ਨੇ ਮਤਲਬ ਦੋਨੇ ਬਰੀ ਕੀਤੇ ਆ, 7 ਸਾਲ ਕੇਸ ਚੱਲਣ ਤੋਂ ਬਾਅਦ ਦੋਨੇ ਬਰੀ ਕਰ ਦਿੱਤੇ ਵੀ ਉਹਨਾਂ 'ਤੇ ਕੋਈ ਇਲਜ਼ਾਮ ਨਹੀਂ। ਹੁਣ ਤੁਸੀਂ ਦੱਸੋ ਵੀ ਇੱਕ ਪ੍ਰੈਜੀਡੈਂਟ 17 ਸਾਲ ਰਹਿੰਦੇ ਅਤੇ ਉਹਦੀ ਹਿਊਮੀਲੇਸ਼ਨ ਕਰਕੇ, ਉਹਦੀ ਬੇਇੱਜ਼ਤੀ ਐਨ ਸਿਰੇ ਦੀ ਕਰਕੇ, ਇਲਜ਼ਾਮ ਕਰਕੇ, ਅਤੇ ਹੁਣ ਉਹ ਮੁੜ ਕੇ ਬਣ ਜੂਗਾ ਪ੍ਰੈਜੀਡੈਂਟ? ਤੁਸੀਂ ਦੱਸੋ, ਨਹੀਂ ਬਣਨਾ ਉਹਨੂੰ ਜਾਣੀ ਕਿ ਜਲੀਲ ਕਰਕੇ ਕੱਢਿਆ, ਝੂਠੇ ਇਲਜ਼ਾਮ ਲਾ ਕੇ ਕੱਢਿਆ, ਉਹਦਾ ਕੈਰੀਅਰ ਖਤਮ ਕੀਤਾ। ਇੱਦਾਂ ਹੀ ਬਹੁਤ ਸਾਰੇ ਜਿਹੜੇ ਪੋਲੀਟੀਕਲ ਬੰਦੇ ਆ ਉਹਨਾਂ ਦੇ ਉੱਤੇ ਇਲਜ਼ਾਮ ਝੂਠੇ ਲਾ ਕੇ ਲੇਡੀਜ਼ ਤੋਂ ਲਵਾਉਂਦੇ ਨੇ, ਰੇਪ ਦੇ ਲਵਾਉਂਦੇ ਨੇ, ਬਹੁਤ ਕੁਛ ਕਰਕੇ ਕੱਢਦੇ ਨੇ। ਇਹ ਇਹ ਮੈਂ ਤੁਹਾਡੀ ਗੱਲ 'ਚ ਵਾਧਾ ਹੀ ਕਰ ਰਿਹਾ ਕਿ ਇਹ ਇਕੱਲਾ ਮਤਲਬ ਆਪਾਂ ਪਿੰਡ ਲੈਵਲ 'ਤੇ ਨਹੀਂ ਕਰਦੇ, ਆਪਾਂ ਸਟੇਟ ਲੈਵਲ 'ਤੇ ਵੀ ਕਰ ਰਹੇ ਹਾਂ, ਸਟੇਟ ਲੈਵਲ 'ਤੇ ਵੀ ਕਰ ਰਹੇ ਹਾਂ, ਅਸੀਂ ਇੰਟਰਨੈਸ਼ਨਲ ਲੈਵਲ 'ਤੇ ਵੀ ਇਹੀ ਕੁਛ ਚੱਲ ਰਿਹਾ ਕੰਮ। ਅਤੇ ਇਹ ਦਿਸ ਇਜ਼ ਇਹ ਜਿਹੜਾ ਸਿਸਟਮ ਹੈ ਨਾ, ਇਹ ਪੂਰਾ ਨਕਾਰਾਤਮਕ ਹੈ ਔਰ ਲੋਕਾਂ ਦਾ ਵਿਸ਼ਵਾਸ ਉੱਠਦਾ ਫਿਰ ਸਿਸਟਮ ਤੋਂ। ਇਲਜ਼ਾਮ ਲਾ ਦਿਓ ਜੀ, ਰਿਜ਼ਾਈਨ ਕਰਨਾ ਪੈਣਾ ਆ, ਦੈਨ ਹੀ ਇਜ਼ ਓਵਰ ਐਂਡ ਡਨ ਵਿਦ। ਅਮਰੀਕ ਭਾਅ ਜੀ, ਮੈਨੂੰ ਲੱਗਦਾ ਕਿ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈਏ, ਅਤੇ ਬ੍ਰੇਕ ਤੋਂ ਬਾਅਦ ਥੋੜ੍ਹਾ ਜਿਹਾ ਨਾ ਇੱਕ ਸੀਰੀਅਸ ਨਹੀਂ ਇਸੇ ਨਾਲ ਰਿਲੇਟਡ ਮੁੱਦਾ ਆ, ਆਪਾਂ ਉੱਥੇ ਗੱਲ ਕਰਾਂਗੇ। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410.
Daljeet Thind and Ami Virk present a romantic comedy movie, Sher Bagga.
ਬੇਬੇ ਹੱਕ ਕਿਦਾਂ ਹੁੰਦਾ ਅੰਡੇ ਤੇ?
ਹੱਕ ਤਾਂ ਪੁੱਤ ਕੁੱਕੜੀ ਦਾ ਹੁੰਦਾ।
ਕੁੱਕੜ ਦਾ ਕੁਝ ਨਹੀਂ ਹੁੰਦਾ,
ਕੁੱਕੜ ਸਾਲਾ ਲੱਗਦਾ।
Starring Ami Virk and Sonam Bajwa.
ਕੋਈ ਟੂਣਾ ਟੱਪਾ ਤਾਂ ਤੂੰ ਲਾਜ਼ਮੀ ਕੀਤਾ, ਨਹੀਂ ਐਡਾ ਵੀ ਕੋਈ ਐਮੀ ਵਰਕ ਨਹੀਂ ਹੈ ਤੂੰ।
24 ਜੂਨ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਰਾਹੀਂ। ਔਰ ਰਵਿੰਦਰ ਸਿੰਘ ਮੈਲਬਨ ਵਾਲੇ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਸਪਾਲ ਸਿੰਘ ਵੀ ਸਿਡਨੀ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਯੋਗੇਸ਼ ਠਾਕੁਰ ਜੀ ਜਪਾਨ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਆਇਆਂ ਨੂੰ। ਜਗਤਾਰ ਗਿੱਲ ਭਾਅ ਜੀ ਹਾਂਗਕਾਂਗ ਤੋਂ ਜੁੜਦੇ ਨੇ, ਤਸਵੀਰ ਦੇ ਉੱਤੇ ਫੋਟੋ ਦੇ ਉੱਤੇ एक विचार लिख के भेज रहे हैं कि जो इंसान माड़ा सोचता उन्हें माड़ा ही सोचना है क्योंकि इलाज नज़र का हो सकता है पर नज़रिए का नहीं। शुभ सवेर दोस्तों टूटे के बहुत बहुत धन्यवाद भाजी तुसी विचार साझा किया साढ़े नाल सारे का। भाजी एक ना बंदा जांदा हाँ जी सुनते हो
हाँ जी हाँ जी
एक ना
बिल्कुल
हाँ एक महापुरखा को बंदा जांदा जाके कहंदा तुम्हें क्या चाहिए वो मत्था टेकदा अच्छा। जाके मत्था टेकदा जाके बंदा मेरे अर्गा थोड़े अर्गा
हाँ जी हाँ जी
वो जाके कहंदा बाबा जी मत्था टेकदा ते बाबा जी कहंदे तुम्हें जीवन में क्या चाहिए ता
अच्छा जी
वो मोरियो कहंदा पैसे
ता अच्छा जी
ते बाबा जी कहंदे पैसों को साइड में रख दो और फिर बताओ जीवन अच्छा में तुम्हें क्या चाहिए तो मोरे सोच अच्छा सोच के वो सोच सोच के कहंदा जी साइड में रखे हुए पैसे
वो पैसा ही चाहिए जिदा हुण
हाँ सो वो बंदा जेड़े ना बंदे दे जो मन दे विच होवे उहनूं उही चाहीदा हुंदा चाहे वह साइड ते रखी होवे चीज चाहे वह सिद्धी पई होवे ਉਹਨੂੰ ਉਹੀ ਚਾਹੀਦੀ ਹੁੰਦੀ ਹੈ ਨਾ ਸੋ ਇਹ ਅੱਜ ਆਪਣੇ ਗੱਲਬਾਤ ਦਾ ਮਤਲਬ ਟੋਪਿਕ ਹੈ ਜਸਪ੍ਰੀਤ ਹੋਣੀ ਵੀ ਨਿਊਜ਼ੀਲੈਂਡ ਤੋਂ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੋ ਅਮਰੀਕ ਭਾਅ ਜੀ ਇੱਕ ਖਬਰ ਵੀ ਸਾਂਝੀ ਕਰਨੀ ਹੈ ਜਿਹੜੀ ਕਿ ਥੋੜ੍ਹੀ ਜਿਹੀ ਰਿਲੇਟਡ ਹੈ ਆਪਣੀ ਡਿਸਕਸ਼ਨਸ ਦੇ ਨਾਲ ਉਹ ਇਹ ਹੈ ਕਿ 6 ਜੁਲਾਈ ਜਾਣੀ ਕਿ 3 ਦਿਨ ਪਹਿਲਾਂ ਆਸਟ੍ਰੇਲੀਆ ਨੇ ਜਿਹੜੇ ਕੋਵਿਡ-19 ਬਾਰਡਰ ਰਿਸਟ੍ਰਿਕਸ਼ਨ ਹੈ ਉਹ ਹਟਾ ਦਿੱਤੀਆਂ ਨੇ ਉਹਨਾਂ ਲੋਕਾਂ ਵਾਸਤੇ ਜਿਹੜੇ ਆਸਟ੍ਰੇਲੀਆ ਨੂੰ ਆ ਰਹੇ ਨੇ ਅਤੇ ਆਸਟ੍ਰੇਲੀਆ ਤੋਂ ਜਾ ਰਹੇ ਨੇ ਹੁਣ
ਹਾਂਜੀ
ਜਿਹੜੇ ਟਰੈਵਲ ਕਰ ਰਹੇ ਨੇ ਜਾਂ ਯਾਤਰੀ ਨੇ ਉਹਨਾਂ ਨੂੰ ਆਪਣੇ ਟੀਕਿਆਂ ਦਾ ਸਟੇਟਸ ਐਵੀਡੈਂਸ ਦਿਖਾਲਣ ਦੀ ਕੋਈ ਲੋੜ ਨਹੀਂ ਹੈਗੀ ਜੇ ਉਹ ਜਹਾਜ਼ ਚੜ੍ਹ ਰਹੇ ਨੇ ਜਾਂ ਆਸਟ੍ਰੇਲੀਆ ਨੂੰ ਉਤਰ ਰਹੇ ਨੇ ਅਤੇ ਇਹ ਬਾਏ ਏਅਰ ਬਾਏ ਸੀ ਉਹਨਾਂ ਨੂੰ ਜਿਹੜਾ ਡਿਜੀਟਲ ਪੈਸੰਜਰ ਡੈਕਲਰੇਸ਼ਨ ਵੀ ਭਰਨ ਦੀ ਲੋੜ ਨਹੀਂ ਹੈਗੀ ਸੋ ਕੁੱਲ ਮਿਲਾ ਕੇ ਆਸਟ੍ਰੇਲੀਆ ਨੇ ਤਕਰੀਬਨ ਸਾਰੀਆਂ ਰਿਸਟ੍ਰਿਕਸ਼ਨ ਚੱਕ ਦਿੱਤੀਆਂ ਇੱਕ ਸਿਰਫ ਰਹਿ ਗਈ ਆ ਕਿ ਜਹਾਜ਼ ਦੇ ਵਿੱਚ ਤੁਹਾਨੂੰ ਮਾਸਕ ਪਾਉਣਾ ਪੈਣਾ ਆ ਫਲਾਈਟ ਸਮੇਂ ਹਾਂ ਸਮੇਂ ਦੇ ਦੌਰਾਨ ਸੋ ਇਹ ਹੁਣ ਨਿਊਜ਼ ਆ ਅਤੇ ਤੁਸੀਂ ਜਹਾਜ਼ ਚੜ੍ਹ ਕੇ ਗਏ ਹੋ ਅਜੇ ਤੁਹਾਨੂੰ ਫਿਰ ਮਾਸਕ ਲਾਉਣਾ ਪਿਆ ਕਿ ਨਹੀਂ
ਅਮਨਦੀਪ ਲੋਕਲ ਫਲਾਈਟ 'ਚ ਤੁਸੀਂ ਲਾ ਵੀ ਸਕਦੇ ਆ ਨਹੀਂ ਵੀ ਲਾ ਸਕਦੇ ਚੋਰੀ ਆ ਜਿੱਦਾਂ ਹੁਣ ਵੈਸੇ ਤਾਂ ਕਾਨੂੰਨ ਤਾਂ ਇਹ ਲਾਉਣਾ ਪੈਣਾ ਹੀ ਆ
ਅੱਛਾ ਚੱਲ ਨਹੀਂ ਉਦੋਂ ਵਧੀਆ ਆ ਬੰਦਾ ਰੱਖੇ ਆ ਨਾ ਲਾ ਕੇ ਤਾਂ ਚਲੋ
ਹਾਂਜੀ
ਇਹ ਤਾਂ ਸੀ ਆਪਣੀਆਂ ਖਬਰਾਂ ਵਾਲੀ ਗੱਲ ਹੁਣ ਆਪਾਂ ਕਰਦੇ ਹਾਂ ਜੀ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਇਹ ਆ ਭਾਜੀ
ਦਿਲ ਵਾਲੀ ਗੱਲ
ਮੈਨੂੰ ਪਤਾ ਹੁਣ ਦਿਲ ਵਾਲੀ
ਦਿਲ ਵਾਲੀਆਂ ਗੱਲਾਂ ਜ਼ਿਆਦਾ ਹੋਣੀਆਂ ਖਬਰਾਂ ਵਾਲੀਆਂ ਘੱਟ ਹੋਣੀਆਂ
ਵਿਆਹ
ਚਾਹੀਦਾ ਪ੍ਰੋਗਰਾਮ ਦਾ ਨਾ ਹੈ ਦਿਲ ਵਾਲੀ ਗੱਲ ਦਿਲ ਵਾਲੀ ਜ਼ਿਆਦਾ ਹੋਣੀ ਚਾਹੀਦੀ
ਹਾਂ ਵਿਆਹ ਵਾਲੀਆਂ ਗੱਲਾਂ ਜ਼ਿਆਦਾ ਹੋ ਰਹੀਆਂ ਨੇ ਅੱਜ ਤੇ ਉਦਾਂ ਘੱਟ ਹੋ ਰਹੀਆਂ ਨੇ ਅੱਛਾ ਇੱਕ ਸੀਰੀਅਸ ਮੁੱਦਾ ਆ ਇਹਦੇ ਵਿੱਚੋਂ ਨਿਕਲ ਕੇ ਆਉਣਾ ਆ ਨਿਕਲ ਕੇ ਇਹ ਆਉਣਾ ਆ ਕਿ ਇੱਕ ਨਾ ਪੁਰਾਣੇ ਸਮਿਆਂ ਦੇ ਵਿੱਚ ਧਾਰਨਾ ਬਣੀ ਹੋਈ ਸੀ ਕਿ ਜਿਹੜੇ ਰਾਜੇ ਮਹਾਰਾਜੇ ਆ ਉਹ ਕਈ ਕਈ ਵਿਆਹ ਕਰਾ ਸਕਦੇ ਆ ਹਨਾ ਇਹ ਆਵੇਂ ਹੀ ਹੈ ਨਾ ਵੀ ਤੁਸੀਂ ਦੇਖੋ ਉਹਦੀਆਂ ਜੀ ਇੰਨੀਆਂ ਰਾਣੀਆਂ ਸੀ ਜੀ ਉਹਦੇ ਇੰਨੇ ਵਿਆਹ ਹੋਏ ਹੋਏ ਸੀ ਜੀ ਉਹਦੀ ਇੰਨੀਆਂ ਰਾਣੀਆਂ ਸੀਗੀਆਂ ਹਨਾ ਤੇ ਉਹ ਉਹ ਇੱਕ ਨੋਰਮਲ ਸੀਗਾ ਪਰ ਜਿਹੜਾ ਆਮ ਬੰਦਾ ਆ ਜਿਹੜਾ ਆਮ ਸਟਰਕਚਰ ਹੈ ਹਨਾ ਉਹਦੇ ਵਿੱਚ ਪੁਰਾਤਨ ਆਪਾਂ ਸਿਸਟਮ ਵੀ ਦੇਖੀਏ ਆਪਣਾ ਹਿੰਦੂ ਕਲਚਰ ਵੀ ਦੇਖੀਏ ਆਪਣਾ ਪੰਜਾਬ ਦਾ ਕਲਚਰ ਵੀ ਦੇਖੀਏ ਸਿੱਖ ਕਲਚਰ ਪਿੰਡਾਂ 'ਚੋਂ ਅਸੀਂ ਸਾਰੇ ਆਏ ਹਾਂ ਕਿ ਦੂਜੇ ਵਿਆਹ ਦਾ ਮਤਲਬ ਸਵਾਲ ਹੀ ਨਹੀਂ ਪੈਦਾ ਹੁੰਦਾ ਮਤਲਬ ਆਪਣੇ ਸਮਾਜ ਦੇ ਵਿੱਚ ਮਤਲਬ ਜਦੋਂ ਤੁਹਾਡਾ ਵਿਆਹ ਹੋਇਆ ਹੋਵੇ ਤੇ ਫਿਰ ਮਤਲਬ ਪੈਰਲਲ ਤੁਸੀਂ ਇੱਕ ਹੋਰ ਔਰਤ ਨੂੰ ਲੈ ਕੇ ਆਉਣਾ ਹਨਾ ਇਹ ਬੜਾ ਮਾੜਾ ਵਰਤਾਰਾ ਗਿਣਿਆ ਜਾਂਦਾ ਸੀ ਜਾਂ ਤਾਂ ਉਹ ਬੰਦੇ ਬਹੁਤ ਧਨਾੜ ਆਵਾਗੌਣ ਐਰੋਗੈਂਟ ਟਾਈਪ ਸਮਝੇ ਜਾਂਦੇ ਸੀ ਹਨਾ ਮਤਲਬ ਜਾਂ ਉਹ ਪੂਰੇ ਜਿਹੜੇ ਜਰਵਾਣੇ ਜ਼ੋਰ ਵਾਲੇ ਹਨਾ ਧੱਕੇ ਵਾਲੇ ਬੰਦੇ ਸਮਝੇ ਜਾਂਦੇ ਸੀ ਪਰ ਜਿਹੜਾ ਨੋਰਮਲ ਸਮਾਜ ਹੈ ਨੋਰਮਲ ਸਮਾਜ ਦੇ ਵਿੱਚ ਦੋ ਪਤਨੀਆਂ ਮਤਲਬ ਪੈਰਲਲ ਇਹ ਗੱਲ ਜੱਚਦੀ ਨਹੀਂ ਸੀਗੀ ਆਮ ਲੋਕਾਂ ਵਿੱਚ ਦੇ ਵਿੱਚ ਚਲੋ ਰਾਜਿਆਂ ਦੀ ਗੱਲ ਚੱਲਦੀ ਸੀ ਵੀ ਉਹਦੇ ਇਹਦੇ ਇੰਨੇ ਵਿਆਹ ਸੀ ਉਹਦੇ ਇੰਨੇ ਪੁੱਤਰ ਸੀ ਹਨਾ ਇੰਨਾ ਉਹਦਾ ਕੁਟੰਬ ਸੀਗਾ ਹੁਣ ਉਸ ਤੋਂ ਬਾਅਦ ਚੇਂਜ ਆਈ ਜਿਹੜੀ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਕਿ ਆਮ ਲੋਕਾਂ ਦਾ ਰਾਜ ਆਇਆ, ਰਾਜਿਆਂ ਦਾ ਰਾਜ ਖਤਮ ਹੋਇਆ ਅਤੇ ਆਮ ਲੋਕਾਂ ਦਾ ਰਾਜ ਆਇਆ ਅਤੇ ਜਿਹੜੇ ਆਮ ਲੋਕਾਂ ਦਾ ਜਦੋਂ ਰਾਜ ਆਇਆ ਅਤੇ ਆਮ ਤੋਂ ਫਿਰ ਉਹ ਵੀ ਖਾਸ ਬਣ ਗਏ, ਉਹ ਖਾਸ ਇੱਦਾਂ ਬਣੇ
ਹਾਂਜੀ
ਕਿ ਹੁਣ ਆਪਾਂ ਸਟੈਪ ਬਾਈ ਸਟੈਪ ਚੱਲਦੇ ਹਾਂ। ਇਹ ਇਹ ਗੱਲ ਸੀਰੀਅਸ ਹੈ, ਤੁਸੀਂ ਸਾਰੇ ਜਾਣੀ ਕਿ ਧਿਆਨ ਨਾਲ ਸੁਣਿਓ ਅਤੇ ਆਪਾਂ ਚਲੋ ਗੱਲ ਤਾਂ ਇੱਥੇ ਤੱਕ ਵੀ ਪਹੁੰਚ ਗਏ ਕਿ ਆਪਣੇ ਕਈ ਆਪਣੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਵਿਆਹ ਹੀ ਨਹੀਂ ਕਰਾਇਆ, ਵਾਜਪਾਈ ਹੁਣੀ ਹੋ ਗਏ ਹਨਾ ਤੇ
ਮੈਂ ਉਹੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਸੀ 70-0, 85-0, 43-0 ਇਹ ਪਾਰਟੀ ਨਾਲ ਸੰਬੰਧਿਤ ਆ। ਹੁਣ ਤੁਸੀਂ 70-0 ਆਪਣੇ ਮੋਦੀ ਸਾਹਿਬ ਲੈ ਲਓ, 85-0 ਆਪਣੇ ਵਾਜਪਾਈ ਸਾਹਿਬ ਲੈ ਲਓ, 43-0 ਆਪਣੇ ਯੂਪੀ ਦੇ ਸੀਐਮ ਲੈ ਲਓ, ਤੇ ਪਾਰਟੀ ਚ ਇਹ ਵੀ ਤਾਂ ਮਰਿਆਦਾ ਹੈਗੀ ਆ, ਜਿਹਨਾਂ ਨੇ ਇੱਕ ਸੋਲਿਡ ਪ੍ਰਸ਼ਾਸਨ ਦੇਣਾ ਆ ਤੇ ਉਹ ਇਹਨਾਂ ਚੀਜ਼ਾਂ ਇਹਨਾਂ ਬਲਾਵਾਂ ਤੋਂ ਦੂਰ ਵੀ ਰਹੇ ਆ।
ਨਹੀਂ ਉਹ ਉਹ ਵੀ ਫਿਰ ਆਪਣੇ ਰਾਹੁਲ ਗਾਂਧੀ ਹਨਾ ਦੇ 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 ਆਰ ਡੂਇੰਗ, ਮਤਲਬ
ਰਾਹੁਲ ਗਾਂਧੀ
ਆਪਾਂ ਇਹ ਕਹਿੰਦੇ ਹਾਂ ਆਪਾਂ ਇਹ ਕਹਿੰਦੇ ਵੀ ਇੱਕ ਉਹ ਐਕਸਟ੍ਰੀਮ ਵੱਲ ਨੂੰ ਚੱਲ ਗਿਆ ਵੀ ਫੁੱਲੀ ਡੈਡੀਕੇਟਡ ਪੋਲਿਟਿਕਸ ਨੂੰ ਵੀ ਆਪਾਂ ਕਰਨੀ ਆ। ਹੁਣ ਦੂਜੇ ਪਾਸੇ ਆਮ ਬੰਦਿਆਂ ਦੀ ਗੱਲ ਕਰਦੇ ਹਾਂ ਕਿ ਰਾਜ ਕਰਨਾ ਉਹ ਨਹੀਂ, ਇੱਕ ਇੱਕ ਤਾਂ ਟਾਈਮ ਸੀਗਾ ਵੀ ਚਾਰ ਚਾਰ ਪੰਜ ਪੰਜ ਸੌ ਸੌ ਦੋ ਦੋ ਸੌ ਰਾਣੀਆਂ, ਇੱਕ ਫਿਰ ਇਹ ਵੀ ਟਾਈਮ ਹੈ ਕਿ ਦੁਨੀਆਂ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਹੋ ਜਿਹੇ ਪ੍ਰਧਾਨ ਮੰਤਰੀ ਜਾਂ ਪੋਲੀਟੀਸ਼ੀਅਨ ਜਾਂ ਰਾਜ ਕਰਨ ਵਾਲੇ ਬੰਦੇ ਆਏ, ਰਾਜਨੀਤਿਕ ਬੰਦੇ ਜਿਨ੍ਹਾਂ ਨੇ ਵਿਆਹ ਹੀ ਨਹੀਂ ਕਰਵਾਇਆ, ਡੈਡੀਕੇਸ਼ਨ ਹੀ ਕੀਤੀ ਆਪਣੀ, ਠੀਕ ਹੈ। ਪਰ ਜਦ ਆਪਾਂ ਪੈਰਲਲ ਦੇਖੀਏ ਡੈਮੋਕ੍ਰੇਸੀ ਦੇ ਜਿਹੜੇ ਥੰਮ ਹੈ, ਆਪਾਂ ਪਹਿਲਾਂ ਆਪਣੇ ਚਲੋ ਗੁਆਂਢੀ ਦੇਸ਼ ਤੋਂ ਸ਼ੁਰੂ ਕਰ ਲੈਂਦੇ ਹਾਂ, ਇਮਰਾਨ ਖਾਨ ਤੋਂ ਦੇਖ ਲਓ ਕਿ ਇਮਰਾਨ ਖਾਨ ਦੇ ਦੋ ਤਿੰਨ ਚਾਰ ਵਿਆਹ ਹੋਏ ਆ ਅਤੇ ਮਤਲਬ ਕਿੰਨੇ ਹੋਏ ਭਾਅ ਜੀ ਤੁਸੀਂ ਜਾਣਦੇ ਹਾਂ ਕਿ ਉਹ ਲੋਕਾਂ ਨੇ ਉਹ ਇਹ ਚੀਜ਼ ਨੂੰ ਮਾਇੰਡ ਨਹੀਂ ਕੀਤਾ ਹਨਾ,
ਤੁਸੀਂ ਦੱਸੇ ਦਿੱਤਾ
ਕਿੰਨੇ ਹੋਏ, ਮੈਂ ਤਾਂ ਦੋ ਤਿੰਨ ਚਾਰ ਕਹੇ, ਤਿੰਨਾਂ ਚੋਂ ਕਿਹੜਾ ਸਹੀ ਆ, ਤਿੰਨ
ਤਿੰਨ ਕੁ ਠੀਕ ਲੱਗਦੇ
ਮੈਨੂੰ ਠੀਕ ਲੱਗਦੇ। ਅੱਛਾ ਤੁਸੀਂ ਹਾਸੇ 'ਚ ਗੱਲ ਪਾ ਲੈਂਦੇ ਅਤੇ ਫਿਰ ਦੇਖੋ ਵੀ ਗਾਂ ਉੱਧਰ ਚਲੀਏ ਤਾਂ ਆਹ ਬੋਰਿਸ ਜੌਨਸਨ ਦੀ ਗੱਲ ਕਰ ਲਓ ਆਪਾਂ, ਇਹਦੇ ਤਿੰਨ ਵਿਆਹ ਆ, ਤਿੰਨ ਵਿਆਹ ਨਹੀਂ ਮਤਲਬ ਪਾਰਟਨਰ ਤਿੰਨ ਹੈ, ਇਹਦੇ ਸੱਤ ਨਿਆਣੇ ਆ ਤਿੰਨਾਂ ਤਿੰਨਾਂ ਔਰਤਾਂ ਤੋਂ, ਠੀਕ ਹੈ
ਹਾਂਜੀ।
ਤੇ ਇਹ ਦੇਖੋ ਮਤਲਬ ਉਹ ਲੋਕਾਂ ਨੇ ਉਹਨੂੰ ਮਤਲਬ ਚੁਣ ਲਿਆ। ਉੱਧਰ ਟਰੰਪ ਦੇਖ ਲਓ, ਉਹਦੇ ਚਾਰ ਵਿਆਹ ਆ, ਉਹਦੇ ਕਿੰਨੇ ਮਤਲਬ ਇਲਜ਼ਾਮ ਲੱਗੇ ਨੇ, ਉਹ ਲੇਡੀਜ਼ ਨੇ ਵੀ ਉਦੋਂ ਬਹੁਤ ਲਾਏ ਸੀ ਕੁੜੀਆਂ, ਮੇਰੇ ਨਾਲ ਜੀ ਇਹਨੇ ਧੱਕਾ ਕੀਤਾ, ਮੇਰੇ ਨਾਲ ਧੱਕਾ ਕੀਤਾ, ਲੋਕਾਂ ਨੇ ਮਾਇੰਡ ਹੀ ਨਹੀਂ ਕੀਤਾ ਇਸ ਗੱਲ ਦਾ ਹਨਾ। ਸੋ ਆਪਾਂ ਡੈਮੋਕ੍ਰੇਸੀ ਗੱਲ ਕਰਦੇ ਵੀ ਲੋਕਾਂ ਦੀ ਸਰਕਾਰ ਹੁੰਦੀ ਹੈ, ਪਰ ਲੋਕਾਂ ਦਾ ਤਾਂ ਇਹ ਰਹਿਣ ਦਾ ਵਰਤਾਰਾ ਹੀ ਹੈ ਨਹੀਂ, ਇੱਦਾਂ ਇੱਦਾਂ ਰਹਿੰਦੇ ਨਹੀਂ ਲੋਕ।
ਬਿੱਲੂ ਬਿੱਲੂ ਛੱਡੇ ਗਏ ਤੁਸੀਂ, ਬਿੱਲੂ ਛੱਡੇ ਗਏ
ਕਿਹੜਾ,
ਬਿੱਲ ਕਲਿੰਗਟਨ,
ਬਿੱਲ ਕਲਿੰਟਨ ਦਾ ਤਾਂ ਚਲੋ ਉਹ ਤਾਂ ਜੋਨ ਕੜੀ ਘੋਲੀ ਉੱਥੇ ਵਾਈਟ ਹਾਊਸ ਤੇ ਇੰਪੀਚਮੈਂਟ ਵੀ ਹੋਣ ਵਾਲੀ ਲੱਗੀ ਸੀ ਹਨਾ, ਤੇ ਮੋਨਿਕਾ ਲੇਵਿਨਸਕੀ ਨੇ ਜਿਹੜੇ ਇਲਜ਼ਾਮ ਲਾਏ ਸੀ। ਖੈਰ ਭਾਅ ਜੀ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਇਹ ਜਿਹੜੇ ਮਤਲਬ ਪਹਿਲਾਂ ਆਮ ਲੋਕ ਹੁੰਦੇ ਆ, ਫਿਰ ਅਸੀਂ ਉੱਥੇ ਜਾ ਕੇ ਫਿਰ ਮਤਲਬ ਇਹ ਕੰਮ ਵੀ ਨਾਲ ਨਾਲ ਕਰਦੇ ਹਾਂ। ਹੁਣ ਬੋਰਿਸ ਜੌਨਸਨ ਦਾ ਦੇਖੋ ਵੀ ਪੈਰ ਪੈਰ 'ਤੇ ਝੂਠ, ਪੈਰ ਪੈਰ 'ਤੇ ਝੂਠ ਮੁੱਕਰੀ ਜਾਂਦਾ ਸਾਰਾ ਕੁਝ, ਉਹਨੂੰ ਫਿਰ ਰਿਜ਼ਾਈਨ ਦੇਣਾ ਪੈ ਗਿਆ ਹਨਾ, ਇੱਦਾਂ ਹੀ ਟਰੰਪ ਉਹਨਾਂ ਦਾ ਕੰਮ ਹੋਇਆ। ਸੋ ਇਹ ਜਿਹੜੇ ਇੱਕ ਓਬਜ਼ਰਵੇਸ਼ਨ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਹੁਣ ਜਿਹੜਾ ਰਾਜ ਕਰਨਾ ਆ, ਮੈਂ ਭਗਵੰਤ ਮਾਨ ਦੀ ਗੱਲ ਕਰ ਰਿਹਾ ਹੁਣ, ਵੀ ਉਹ ਥੋੜ੍ਹਾ ਜਿਹਾ ਔਡ ਇਸ ਕਰਕੇ ਮੈਨੂੰ ਲੱਗਦਾ, ਚਲੋ ਬਹੁਤ ਵਧਾਈਆਂ ਕੋਈ ਗੱਲ ਨਹੀਂ ਆਮ ਆਦਮੀ ਪਾਰਟੀ ਨੂੰ, ਵੀ ਮੈਨੂੰ ਲੱਗਦਾ ਹੈ ਕਿ ਉਹ ਫੁੱਲੀ ਡੈਡੀਕੇਟ ਉਹਨਾਂ ਨੂੰ ਹੋ ਜਾਣਾ ਚਾਹੀਦਾ ਸੀਗਾ, ਪੰਜਾਬ ਨੂੰ ਆਪਾਂ ਸੇਵਾ ਕਰਨੀ ਆ ਅਤੇ ਨਾਲ ਜਿਹੜਾ ਪਹਿਲਾ ਘਰ ਕਿਉਂ ਉਜੜਿਆ, ਪਹਿਲਾਂ ਕੀ ਗੱਲ ਹੋ ਗਈ, ਪਹਿਲਾਂ ਕੀ ਹੋਇਆ ਪ੍ਰੋਬਲਮ ਹਨਾ, ਉਸ ਤੋਂ ਬਾਅਦ ਪੋਲੀਟਿਕਸ 'ਚ ਆ ਗਿਆ, ਪੋਲੀਟਿਕਸ ਤੋਂ ਬਾਅਦ ਚੀਫ ਮਿਨਿਸਟਰ ਤੱਕ ਪਹੁੰਚ ਗਿਆ ਅਤੇ ਹੁਣ ਫਿਰ ਵਿਆਹ ਕਰਾ ਲਿਆ। ਸੋ ਇਹ ਥੋੜ੍ਹਾ ਜਿਹਾ ਸੋਚਣਾ ਚਾਹੀਦਾ। ਬਾਕੀ ਜਿਹੜਾ ਏਜ ਡਿਫਰੈਂਸ ਹੈ ਉਹ ਬਹੁਤ ਜ਼ਿਆਦਾ ਆ, ਏਜ ਡਿਫਰੈਂਸ ਮੈਨੂੰ ਲੱਗਦਾ 28 ਸਾਲ ਹੈ, 32 ਨਹੀਂ ਹੈਗਾ, ਅਤੇ ਭਗਵੰਤ ਮਾਨ ਦੀ ਉਮਰ 48 ਨਹੀਂ ਹੈਗੀ, 50 ਆ, ਕਿਉਂਕਿ ਮੈਨੂੰ ਲੱਗਦਾ ਕਿ ਉਹ ਭਾਅ ਜੀ ਮੇਰੇ ਤੋਂ 1-2 ਮਹੀਨੇ ਜਾਂ 3 ਮਹੀਨੇ ਵੱਡਾ ਆ ਉਮਰ 'ਤੇ, ਛੋਟਾ ਜਾਂ ਵੱਡਾ, ਇੰਨੀ ਇੰਨਾ ਕੀ ਏਜ ਗੈਪ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨਾ ਮਤਲਬ ਇਸ ਸਮਾਜ ਦੇ ਵਿੱਚ ਡੂੰਘੇ ਤੌਰ 'ਤੇ ਦੇਖੇ ਦਿਲਾਂ ਦਿਲ 'ਚ ਸਾਰਿਆਂ ਦੇ ਗੱਲ ਹੈਗੀ ਆ, ਚਾਹੇ ਕੋਈ ਮੰਨੋ ਚਾਹੇ ਨਾ ਮੰਨੋ, ਅਸੀਂ ਪਾਰਟੀ ਨੂੰ ਟਾਰਗੇਟ ਨਹੀਂ ਕਰ ਰਹੇ ਜਾਂ ਭਗਵੰਤ ਮਾਨ ਨੂੰ ਟਾਰਗੇਟ ਨਹੀਂ ਕਰ ਰਹੇ, ਗੱਲ ਇਹ ਕਰ ਰਹੇ ਹਾਂ ਕਿ ਇੱਕ ਜਿਹੜੀ ਸ਼ੋਭਾ ਹੁੰਦੀ ਆ, ਇੱਕ ਜਿਹੜਾ ਲੌਜਿਕ ਹੁੰਦਾ ਆ, ਉਹ ਦੇਖਣਾ ਬਣਦਾ ਆ ਕਿ ਇਹਦੇ ਪਿੱਛੇ ਮੈਂਟੈਲਿਟੀ ਕੀ ਆ। ਜਿਹੜਾ ਪਹਿਲਾ ਪਰਿਵਾਰ ਖਰਾਬ ਹੋਇਆ, ਫਿਰ ਹੁਣ ਆਹ ਸ਼ੁਰੂ ਹੋਇਆ, ਇਹਦੇ 'ਚ ਗੈਪ ਬਹੁਤ ਜ਼ਿਆਦਾ ਆ, ਫਿਰ ਇਹਨੂੰ ਸੀਕ੍ਰੇਟ ਰੱਖਿਆ, ਸੀਕ੍ਰੇਟ ਤਾਂ ਹੈ ਹੀ ਨਹੀਂ ਸੀ, ਇਹ ਤਾਂ 2-3 ਸਾਲ ਤੋਂ ਚੱਲ ਰਿਹਾ ਸੀ ਕੰਮ, ਇਹ ਤਾਂ ਕੋਈ ਚਲੋ ਕਹਿੰਦਾ ਹੀ ਨਹੀਂ ਸੀਗਾ, ਚਲੋ ਕਿਸੇ ਨੇ ਕੀ ਕਰਨਾ ਕੀ ਲੈਣਾ। ਇਹਦੇ ਵੀ ਬਹੁਤ ਵੱਡੇ ਖੁਲਾਸੇ ਹੋਣਗੇ ਆਉਣ ਵਾਲੇ ਟਾਈਮ ਦੇ ਵਿੱਚ। ਹੁਣ ਰਹੀ ਗੱਲ, ਕਈ ਲੋਕ ਕਹਿ ਰਹੇ ਨੇ ਜੀ ਇਹ ਭਗਵੰਤ ਮਾਨ ਨੇ ਵਿਆਹ ਤਾਂ ਕਰਾਇਆ, ਹੁਣ ਜਿਹੜੇ ਇਲਜ਼ਾਮ ਲੱਗ ਰਹੇ ਸੀ ਹੈ ਨਾ ਉਹਦੇ 'ਤੇ, ਉਹਨਾਂ ਨੂੰ ਲੁਕਾਉਣ ਲਈ ਕਰਾਇਆ, ਉਹਨਾਂ ਨੂੰ ਐਂ ਕਰਾਇਆ, ਉਹਨਾਂ ਨੂੰ ਓਂ ਕਰਾਇਆ, ਇਹਦੇ ਨਾਲ ਇਲਜ਼ਾਮ ਇਸ ਵਿਆਹ ਦੇ ਨਾਲ ਨਹੀਂ ਛੁਪਣੇ, ਸਮਾਂ ਕਿ ਇਹਦੇ ਨਾਲ ਹੋਰ ਵਧਣੇ ਆ, ਇਹਦੇ ਨਾਲ ਹੋਰ ਡਿਟੇਲਾਂ ਬਾਹਰ ਆਉਣੀਆਂ ਆ। ਇਹ ਵਿਆਹ ਕੋਈ ਤਾਜ਼ਾ ਇੱਦਾਂ ਨਹੀਂ ਹੋਇਆ ਵੀ ਝੱਟ ਮੰਗਣੀ ਅਤੇ ਪੱਟ ਵਿਆਹ, ਇਹ 2-3 ਸਾਲ ਤੋਂ ਕੰਮ ਚੱਲ ਰਿਹਾ, ਬੜੇ ਡਿਟੇਲ 'ਚ ਚੱਲ ਰਿਹਾ ਲੋਕਾਂ ਕੋਲ। ਇਹਦੇ ਪਿੱਛੇ ਤਾਂ ਬਹੁਤ ਇਹਦੇ ਭਾਜੀ ਇਹਦੇ ਪਿੱਛੇ ਤਾਂ ਬਹੁਤ ਵੱਡੇ ਵੱਡੇ ਰਾਜ ਨਿਕਲਣੇ ਨੇ ਤੁਹਾਡੇ ਸਾਹਮਣੇ, ਦੇਖਿਓ ਇਹ ਤਾਂ ਬਹੁਤ ਕੁਛ ਹੋਣਾ ਹਜੇ, ਨਿਕਲਣਾ ਆ ਹਜੇ ਬਹੁਤ ਕੁਛ। ਮੈਨੂੰ ਇਉਂ ਲੱਗਦਾ ਕਿ ਭਗਵੰਤ ਮਾਨ ਨੂੰ ਜ਼ਬਰਦਸਤੀ ਵਿਆਹ ਕਰਾਉਣਾ ਪਿਆ ਆ, ਉਹਨੂੰ ਕਰਾਉਣਾ ਪਿਆ ਵਿਆਹ। ਇਹਦੀ ਪੋਲੀਟਿਕਸ ਕੀ ਆ ਇਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਜੂਗੀ। ਅਤੇ ਪਰ ਉਹ ਬਣਦਾ ਨਹੀਂ ਸੀਗਾ, ਜਾਂ ਤਾਂ ਮਤਲਬ ਦੇਖੋ ਨਾ ਉਹ ਚੀਫ ਮਿਨਿਸਟਰ ਬਣਿਆ ਆ ਬੜੇ ਆਰਾਮ ਨਾਲ, ਹੈ ਨਾ ਉਹ ਆਪਣਾ ਕੰਮ ਕਰਦਾ ਅਤੇ ਉਹ ਬੜਾ ਵਧੀਆ ਰਹਿਣਾ ਸੀਗਾ। ਅਤੇ ਪਰ ਦੂਜੇ ਪਾਸੇ ਹੁਣ ਲੜਕੀ ਵਾਲੇ ਵੀ ਨਹੀਂ ਵਿਆਹ 'ਚ ਆਏ, ਇਹ ਵੀ ਇੱਕ ਸ਼ੱਕ ਦਾ ਕੇਂਦਰ ਬਣ ਰਿਹਾ, ਘੇਰਾ ਬਣ ਰਿਹਾ। ਅਤੇ ਦੂਜਾ ਨਵੀਂ ਪੱਡਾ ਵੀ ਕਹਿ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਕੇਜਰੀਵਾਲ ਗੁੱਸੇ 'ਚ ਆ ਵੀ ਮਾਨ ਨਾਲ ਕਿ ਸਰਵਾਲੇ ਦਾ ਸ਼ਗਨ ਨਹੀਂ ਮਿਲਿਆ ਉਹਨੂੰ। ਅਤੇ ਕੇਜਰੀਵਾਲ ਹੁਣੀ ਕਰਵਾਇਆ ਵਿਆਹ ਵੈਸੇ ਸਾਰਾ ਹੀ, ਅਤੇ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ। ਅਤੇ ਚਲੋ ਭਾਅ ਜੀ ਇਹ ਆਪਾਂ ਹੁਣ ਆਪਾਂ ਵਿਆਹ ਦੀ ਗੱਲ ਜਿਹੜੀ ਹੈ ਨਾ, ਇਹ ਆਪਾਂ ਇੱਕ ਪਾਸਾ ਆਪਾਂ ਦੇਖਿਆ। ਦੂਜੀ ਗੱਲ ਇਹ ਆ ਵੀ ਅਸੀਂ ਕਹਿੰਦੇ ਹਾਂ ਕਿ ਬੰਦੇ ਨੇ ਬਈ 2 ਵਿਆਹ ਕਰਾ ਲਏ, 3 ਵਿਆਹ ਕਰਾ ਲਏ, ਬੋਰਿਸ ਜੌਨਸਨ ਨੇ 3 ਘਰ ਵਾਲੀਆਂ ਹੈਗੀਆਂ, ਉਹਦੇ 7 ਨਿਆਣੇ ਆ। ਤੁਹਾਨੂੰ ਸ਼ਾਇਦ ਪਤਾ ਹੋਊਗਾ ਕਿ ਦੁਨੀਆ ਦਾ ਜਿਹੜਾ ਸਾਰਿਆਂ ਨੂੰ ਅਮੀਰ ਬੰਦਾ ਈਲੋਨ ਮਸਕ ਹੈ ਨਾ, ਉਹਦੇ 9 ਨਿਆਣੇ ਆ, ਉਹਦੀਆਂ ਵੀ 3 ਵਾਈਫਾਂ ਆ। ਤੁਸੀਂ ਇਹ ਦੇਖੋ ਕਿ ਉਹਦੀਆਂ ਜਿਹੜੀਆਂ ਜਿਹਦੇ ਹੁਣ ਲਾਸਟ 2 ਹੈ ਉਹਨਾਂ ਦੇ ਇਕੱਠੀਆਂ ਦੇ ਬੇਬੀ ਹੋਏ। ਸੋ ਸਾਈਮਲਟੇਨੀਅਸਲੀ ਚੱਲ ਰਿਹਾ ਕੰਮ, ਕੋਈ ਐਥਿਕ ਨਹੀਂ ਹੈਗਾ। ਮਤਲਬ ਜਿਹੜੇ ਆਮ ਲੋਕ ਨੇ, ਆਮ ਲੋਕਾਂ ਨੂੰ ਤੁਸੀਂ ਮਤਲਬ ਜਿਹੜੀ ਸੁਸਾਇਟੀ ਕਿੱਧਰ ਨੂੰ ਜਾ ਰਹੀ ਹੈ ਇਹ ਦੇਖੋ ਤੁਸੀਂ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਈਲਨ ਮਸਕ ਦੁਨੀਆ ਦਾ ਟੌਪ ਦਾ ਬੰਦਾ, ਉਹਦੀ ਬੜੀ ਰਿਸਪੈਕਟ ਹੋ ਰਹੀ ਆ, ਬੋਰਿਸ ਜੌਨਸਨ ਪ੍ਰਾਈਮ ਮਿਨਿਸਟਰ ਬਣਿਆ ਹੋਇਆ, ਇਮਰਾਨ ਖਾਨ ਪ੍ਰਾਈਮ ਮਿਨਿਸਟਰ ਬਣੇ, ਸਾਰੇ ਇੱਦਾਂ ਕਰ ਰਹੇ ਆ, ਠੀਕ ਹੈ। ਅਗਰ ਔਰਤ ਇਸ ਜਗ੍ਹਾ ਹੁੰਦੀ, ਹੁਣ ਮੈਂ ਥੋੜ੍ਹੀ ਫੈਮਿਨਿਸਟ ਗੱਲ ਕਰ ਰਿਹਾ, ਹੁਣ ਮੈਂ ਔਰਤਾਂ ਦੇ ਹੱਕ ਦੀ ਗੱਲ ਕਰ ਰਿਹਾ, ਕਿ ਅਗਰ ਔਰਤ ਇੱਦਾਂ ਰਹਿੰਦੀ ਹੁੰਦੀ ਕਿ ਈਲਨ ਮਸਕ ਦੀ ਥਾਂ ਇੱਕ ਔਰਤ ਹੁੰਦੀ ਅਤੇ ਉਹਦੇ ਜਾਣੀ ਕਿ ਨਿਆਣੇ 3-4 ਫਾਦਰਸ ਤੋਂ ਹੁੰਦੇ, 8-9, ਕੀ ਉਹ ਦੁਨੀਆ ਦੀ ਅਮੀਰ ਔਰਤ ਰਹਿ ਕੇ ਇੱਜ਼ਤ ਰੱਖ ਸਕਦੀ ਸੀ ਆਪਣੀ? ਦੁਨੀਆ ਉਸ ਨੂੰ ਖੱਜਲ ਖੁਆਰੀ ਕਰਦੀ, ਬਹੁਤ ਕਰਦੀ, ਹੈ ਨਾ। ਕੀ ਇੰਡੀਆ ਦੀ ਜਾਂ ਪਾਕਿਸਤਾਨ ਦੀ ਜਾਂ ਇੰਗਲੈਂਡ ਦੀ ਕੋਈ ਔਰਤ ਜਿਹੜੀ ਆ ਉਹ ਪ੍ਰਾਈਮ ਮਿਨਿਸਟਰ ਬਣ ਸਕਦੀ ਆ ਜਿਹਦੇ 5-7 ਨਿਆਣੇ ਹੋਣ 3-4 ਜਣਿਆਂ ਤੋਂ? ਤੁਸੀਂ ਮੈਨੂੰ ਦੱਸੋ ਭਾਜੀ।
ਅਮਨਦੀਪ, ਮੈਂ ਇੱਥੇ ਇੱਕ ਗੱਲ ਕਰਨੀ ਚਾਹੁੰਦਾ, ਮੇਰੇ ਮਨ ਦੇ ਵਿੱਚ ਸੀਗੀ, ਜਿੱਦਾਂ ਅਸੀਂ ਕਹਿੰਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਲੜਕੇ ਅਤੇ ਲੜਕੀ ਦੇ ਵਿੱਚ ਕੋਈ ਫਰਕ ਨਹੀਂ ਹੈ, ਇਹਨਾਂ ਦੋਨਾਂ ਵਿੱਚ ਸਮਾਨਤਾ ਆ, ਹੈ ਨਾ। ਪਰ ਜਿਸ ਵੇਲੇ ਕੋਈ ਸਾਡਾ ਲੜਕਾ ਬਾਹਰ ਜਾਂਦਾ ਆ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਜੀ ਸਰ ਉਹਦਾ ਚਲੋ ਲੜਕਾ ਆ, ਜਿੱਥੇ ਮਰਜ਼ੀ ਜਾਵੇ, ਜਿੱਥੇ ਮਰਜ਼ੀ ਘੁੰਮ ਕੇ, ਉਹ ਹੁਬ ਹੁਬ ਕੇ ਦੱਸਦੇ ਹਾਂ ਅਸੀਂ, ਸਾਡਾ ਲੜਕਾ ਇੰਗਲੈਂਡ ਗਿਆ, ਸਾਡਾ ਲੜਕਾ ਇੱਥੇ ਪੜ੍ਹਨ ਗਿਆ, ਉੱਥੇ ਜਾਂਦਾ ਆ, ਪੱਬ ਜਾਂਦਾ ਆ, ਰਾਤ ਨੂੰ ਲੇਟ ਆਉਂਦਾ ਆ, ਭੁੱਲ ਐਸ਼ ਕਰਦਾ ਆ। ਪਰ ਜੇ ਇਹੀ ਗੱਲ ਤੁਹਾਡੀ ਲੜਕੀ ਕਰੇ, ਕੀ ਅਸੀਂ ਹੁਬ ਹੁਬ ਕੇ ਦੱਸਾਂਗੇ? ਕੀ ਅਸੀਂ ਦੱਸਾਂਗੇ ਸਾਡੀ ਲੜਕੀ ਬਾਹਰ ਇਕੱਲੀ ਪੜ੍ਹਨ ਗਈ ਆ, ਜਾਂ ਸਾਡੀ ਲੜਕੀ ਪੱਬ ਵਿੱਚ ਜਾਂਦੀ ਆ, ਸਾਡੀ ਲੜਕੀ ਏਦਾਂ ਘੁੰਮਦੀ ਆ, ਅਸੀਂ ਟੋਰ ਨਾਲ ਦੱਸਾਂਗੇ? ਹੁਣ ਜੇ ਤੁਸੀਂ ਕਹਿਣਾ ਜੇ ਕਿਸੇ ਕੋਈ ਬੱਚਾ ਚੰਗਾ ਕੰਮ ਕਰ ਲੈਂਦਾ ਲੜਕਾ ਤਾਂ ਤੁਸੀਂ ਇੱਦਾਂ ਕਹਿੰਦੇ ਉਹ ਤਾਂ ਬਈ ਰਾਂਝਾ ਹੀ ਬਣ ਗਿਆ ਕਦੇ ਕਿਸੇ ਨੇ ਕਿਹਾ ਇਹ ਮੇਰੀ ਲੜਕੀ ਹੀਰ ਬਣ ਗਈ ਹਨਾ ਕਿਸੇ ਨੇ ਕਿਹਾ ਮੇਰੀ ਲੜਕੀ ਸੋਹਣੀ ਬਣ ਗਈ ਮਤਲਬ ਡਬਲ ਸਟੈਂਡਰਡ ਆ ਹੁਣ ਇੱਕ ਹੋਰ ਗੱਲ ਵੀ ਆ ਜੇ ਤੁਸੀਂ ਰਿਸ਼ਤਿਆਂ ਵਿੱਚ ਦੇਖੋ ਜੇ ਜਦੋਂ ਤੁਹਾਡੇ ਲੜਕੀ ਦਾ ਜਿਹੜਾ ਬੱਚਾ ਹੁੰਦਾ ਅਸੀਂ ਦੋਤਾ ਕਹਿੰਦੇ ਆ ਦੋਤੀ ਕਹਿੰਦੇ ਆ ਜਿਹੜੇ ਮੁੰਡੇ ਦਾ ਤੁਹਾਡਾ ਹੁੰਦਾ ਬੱਚਾ ਉਹਨੂੰ ਅਸੀਂ ਪੋਤਾ ਕਹਿੰਦੇ ਪੋਤੀ ਕਹਿੰਦੇ ਆ ਲੇਕਿਨ ਵੈਸਟਰਨ ਕਲਚਰ ਦੇ ਵਿੱਚ ਈਵਨ ਕ੍ਰਿਸਚੀਅਨ ਕਲਚਰ ਦੇ ਵਿੱਚ ਉਹਨੂੰ ਗ੍ਰੈਂਡ ਸਨ ਜਾਂ ਗ੍ਰੈਂਡ ਡੋਟਰ ਹੀ ਕਿਹਾ ਜਾਂਦਾ ਬਰਾਬਰਤਾ ਦਿੱਤੀ ਜਾਂਦੀ ਆ ਉਹ ਪਤਾ ਨੀ ਲੜਕੇ ਦਾ ਆ ਮੁੰਡਾ ਆ ਕੁੜੀ ਆ ਜਾਂ ਲੜਕੀ ਦੀ ਕੁੜੀ ਆ ਇਹ ਵੀ ਤੁਸੀਂ ਥੋੜਾ ਬਚ ਕੇ ਦੇਖੋ ਜਿਹੜੇ ਵੈਸਟਰਨ ਕੰਟਰੀ ਦੇ ਵਿੱਚ ਜਿਹੜੇ ਸਪੈਸ਼ਲੀ ਦਾ ਕ੍ਰਿਸਚੀਅਨ ਕਮਿਊਨਿਟੀ ਆ ਉਹਦੇ ਵਿੱਚ ਇਹੀ ਕਿਹਾ ਜਾਂਦਾ ਕਿ ਗ੍ਰੈਂਡ ਸਨ ਆ ਗ੍ਰੈਂਡ ਡੋਟਰ ਆ ਲੇਕਿਨ ਸਾਡੇ ਵਿੱਚ ਉੱਥੇ ਵੀ ਫਰਕ ਪਾ ਦਿੱਤਾ ਜਾਂਦਾ ਕਿ ਉਹ ਦੋਹਤਾ ਆ ਉਹ ਪੋਤਾ ਆ ਉਹ ਦੋਹਤੀ ਆ ਉਹ ਪੋਤਾ ਆ ਤੁਸੀਂ ਕਿੰਨੀ ਕੁ ਮੇਰੀ ਗੱਲ ਦੇ ਨਾਲ ਸਹਿਮਤ ਆ ਕਿ ਅਸੀਂ ਬਰਾਬਰਤਾ ਦਿੰਦੇ ਹਾਂ ਕਿ ਅਸੀਂ ਕਰਦੇ ਹਾਂ ਸਭ ਕੁਛ
ਇਹ ਜਿਹੜਾ ਲਾਸਟ ਤੁਹਾਡਾ ਆਰਗੂਮੈਂਟ ਸੀਗਾ ਉਹ ਤਾਂ ਥੋੜਾ ਮੈਂ ਡਿਟੇਲਡ ਹੋਰ ਐਲੈਬੋਰੇਟ ਕਰਦਾ ਕਿ ਦੋਹਤੇ ਦਾ ਮਤਲਬ ਹੁੰਦਾ ਦੋ ਹੱਥਾਂ ਵੀ ਉਹਦੇ ਦੋਨੋਂ ਪਾਸੇ ਮਤਲਬ ਇਹ ਮੇਰੀ ਬੇਟੀ ਦਾ ਦੋ ਹੱਥਾਂ ਮਤਲਬ ਉੱਧਰੋਂ ਵੀ ਆ ਜਿਹੜਾ ਪੋਤਾ ਹੁੰਦਾ ਉਹ ਹੁੰਦਾ ਜਿਹੜਾ ਵੇਲ ਦਾ ਮੋਰਲਾ ਪਾਸਾ ਨੀ ਉਹਨੂੰ ਕਹਿੰਦੇ ਪੋਤੇ ਆ ਹਨਾ ਮਤਲਬ ਉਹਨੂੰ ਕਹਿੰਦੇ ਵੀ ਮੇਰੀ ਵੇਲ ਦਾ ਹਨਾ ਸੋ ਇਹ ਇੱਕ ਥੋੜੀ ਡਿਟੇਲ ਆ ਸਟਲ ਹੈ ਬੜਾ ਮਤਲਬ ਵਧੀਆ ਆ ਪਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਦੋਂ ਇੱਧਰ ਥੋੜੇ ਵੈਸਟਰਨ ਕਲਚਰ ਦੀ ਦੇਖੋ ਕਿ ਜਿਹੜੇ ਦੋਹਤੇ ਅਤੇ ਪੋਤੇ ਆ ਉਹਨਾਂ ਨੂੰ ਤਕਰੀਬਨ ਇੱਕੋ ਜਿਹਾ ਦਰਜਾ ਦਿੱਤਾ ਜਾਂਦਾ ਆ ਪਰ ਗੱਲ ਸਾਡੀ ਭਾਜੀ ਪਰ ਗੱਲ ਇਹ ਚਿੰਤਨ ਜਿਹੜਾ ਚੱਲ ਰਿਹਾ ਵੈਸਟਰਨ ਸੋਸਾਇਟੀ ਦੇ ਵਿੱਚ ਹੀ ਚੱਲ ਰਿਹਾ ਆ ਇਹ ਇਹ ਬਹੁਤ ਹੁਣ ਵੱਡਾ ਚਿੰਤਨ ਚੱਲ ਰਿਹਾ ਕਿ ਕੀ ਔਰਤ ਵੀ ਉਸੇ ਤਰ੍ਹਾਂ ਦੀ ਇੱਜ਼ਤ ਲੈ ਸਕਦੀ ਆ ਉਸੇ ਤਰ੍ਹਾਂ ਦਾ ਸਟੇਟਸ ਲੈ ਸਕਦੀ ਆ ਜਿਸ ਤਰ੍ਹਾਂ ਬੰਦੇ ਬਿਹੇਵ ਕਰ ਰਹੇ ਨੇ ਹਾਈ ਐਂਡ ਵਾਲੇ ਜਿਹੜੇ ਯਾਨੀ ਕਿ ਉੱਪਰ ਵਾਲੇ ਜਿਹੜੇ ਨੇ ਲੀਡਰ ਲੋਕ ਜਿਹੜੇ ਨੇ ਲੀਡ ਕਰ ਰਹੇ ਨੇ ਜਦੋਂ ਉਹ ਇਹ ਵਰਤਾਰੇ ਕਰ ਰਹੇ ਨੇ ਮਤਲਬ ਹੁਣ ਆਪਣੇ ਹੀ ਆ ਜਦੋਂ ਰਾਜੇ ਸਾਡੇ ਜਿਹੜੇ ਆ ਉਹ ਦੋ ਦੋ ਤਿੰਨ ਤਿੰਨ ਚਾਰ ਚਾਰ ਵਿਆਹ ਕਰਾ ਰਹੇ ਨੇ ਠੀਕ ਹੈ ਲੜਕੇ ਲੜਕੀ ਦਾ ਕਹਿੰਦੇ ਫਰਕ ਨਹੀਂ ਹੋਣਾ ਚਾਹੀਦਾ ਪਰ ਹੁਣ ਭਗਵੰਤ ਮਾਨ ਦੇ ਵਿਆਹ ਦੇ ਵਿੱਚ ਵੀਹ ਤੀਹ ਸਾਲ 20 ਸਾਲ ਦਾ ਫਰਕ ਹੈ ਲੜਕੇ ਅਤੇ ਲੜਕੀ ਦੇ ਵਿੱਚ ਫਰਕ ਹੈਗਾ ਆ ਹਨਾ ਸੋ
ਨਹੀਂ 19 ਸਾਲ 6 ਮਹੀਨੇ ਦਾ
ਮਰਿਆ ਨੀ ਆਕੜਿਆ ਤੁਸੀਂ ਮਤਲਬ ਜਿਹੜਾ ਮਤਲਬ ਵਿਆਹ ਕਰਾਓ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜਿਹੜਾ ਡਿਫਰੈਂਸ ਹੈ ਨਾ ਮਤਲਬ ਥੋੜੇ ਉਹ ਔਡ ਕਈ ਗੱਲਾਂ ਔਡ ਲੱਗ ਰਹੀਆਂ ਇਹਦੇ ਵਿੱਚ ਤੇ ਇਹ ਜਿਹੜਾ ਆ ਮਤਲਬ ਜੇ ਮਤਲਬ ਜੇ ਭਗਵੰਤ ਮਾਨ ਦੇ ਥਾਂ ਕੋਈ ਔਰਤ ਹੁੰਦੀ ਚੀਫ ਮਿਨਿਸਟਰ ਤੇ ਉਹ ਆਪਣੇ ਤੋਂ 20 ਸਾਲ ਹੇਠਾਂ ਕਰਾਉਂਦੇ ਹੁਣ ਇੱਕ ਸ਼ਾਇਦ ਹੀਰੋਇਨ ਨੇ ਕਰਾਇਆ ਦੀਪਿਕਾ ਪਾਦੂਗਾਨ ਨੇ ਹਨਾ ਉਹ ਕਿੰਨਾ ਮਤਲਬ ਔਡ ਲੱਗ ਰਿਹਾ ਜੇ ਪੰਜਾਬ ਦੀ ਪ੍ਰਾਈਮ ਮਿਨਿਸਟਰ ਚੀਫ ਮਿਨਿਸਟਰ ਔਰਤ ਹੁੰਦੀ ਤੇ ਉਹ ਆਪਣੇ ਤੋਂ 20-30 ਸਾਲ ਛੋਟੇ ਮੁੰਡੇ ਨਾਲ ਵਿਆਹ ਕਰਾ ਲੈਂਦੀ ਤਾਂ ਕੀ ਉਹ ਅਕਸੈਪਟੇਬਲ ਹੋਣਾ ਸੀ ਮੈਂ ਤੁਹਾਨੂੰ ਇਹ ਕੁਐਸਚਨ ਪੁੱਛ ਰਿਹਾ ਆਪਣੇ ਸਰੋਤਿਆਂ ਨੂੰ ਵੀ ਪੁੱਛ ਰਿਹਾ ਕਿ ਇਜ਼ ਇਟ ਪੋਸੀਬਲ ਈਲਨ ਮਸਕ ਦੀਆਂ ਗੱਲਾਂ ਚੱਲ ਰਹੀਆਂ ਨੇ ਪੱਛਮ ਦੇ ਵਿੱਚ ਬਹੁਤ ਚੱਲ ਰਹੀਆਂ ਨੇ ਅੱਜ ਦੇ ਜਿਹੜੇ ਹੌਟ ਟੌਪਿਕਸ ਦੇ ਵਿੱਚੋਂ ਇਹ ਨੇ ਬੋਰਿਸ ਜੌਨਸਨ ਦੇ ਟੌਪਿਕਸ ਦੇ ਵਿੱਚੋਂ ਹੈ ਕਿ ਜਿਹੜੇ ਕੰਮ ਇਹ ਆਪ ਬੰਦੇ ਕਰ ਰਹੇ ਨੇ ਅਗਰ ਇਹਨਾਂ ਦੀ ਥਾਂ ਔਰਤ ਹੁੰਦੀ ਉਹ ਇਹ ਕੰਮ ਕਰਦੀ ਹੁੰਦੀ ਤਾਂ ਕੀ ਉਹ ਪ੍ਰਵਾਨ ਹੋਣੇ ਸੀਗੇ ਕੀ ਉਹ ਇਸ ਅਹੁਦਿਆਂ 'ਤੇ ਬਹਿ ਸਕਦੇ ਸੀਗੇ ਭਾਜੀ ਤੁਸੀਂ ਦੱਸੋ ਅਤੇ ਮੈਂ ਆਪਣੇ ਸਰੋਤਿਆਂ ਨੂੰ ਵੀ ਪੁੱਛਦਾ ਹਾਂ
ਬਰਾਬਰਤਾ ਆ ਬਰਾਬਰਤਾ ਨਹੀਂ ਦਿੱਤੀ ਗਈ ਲੇਕਿਨ ਸਿੱਖ ਧਰਮ ਦੇ ਵਿੱਚ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਔਰਤ ਤੇ ਆਦਮੀ ਬਰਾਬਰ ਆ ਉਹਨਾਂ ਨੇ ਕਹਾ ਦਾ ਨਾਂ ਮਾਰਿਆ ਸੀ ਲੇਕਿਨ ਹੋਰ ਕਿਸੇ ਵੀ ਧਰਮ ਦੇ ਵਿੱਚ ਇਹ ਬਰਾਬਰਤਾ ਨਹੀਂ ਦਿੱਤੀ ਗਈ ਚਾਹੇ ਹਿੰਦੂ ਧਰਮ ਆ ਚਾਹੇ ਉਹ ਕ੍ਰਿਸਚੀਅਨ ਧਰਮ ਹੈ ਚਾਹੇ ਮੁਸਲਿਮ ਧਰਮ ਵਿੱਚ ਇਹਨੂੰ ਬਰਾਬਰਤਾ ਨਹੀਂ ਦਿੱਤੀ ਲੇਕਿਨ ਸਿੱਖ ਧਰਮ ਦੇ ਵਿੱਚ ਇਸ ਚੀਜ਼ ਨੂੰ ਬਰਾਬਰਤਾ ਦਿੱਤੀ ਗਈ ਤਾਂ ਇਹ ਚਾਹੇ ਤੁਸੀਂ ਮੰਨੋ ਚਾਹੇ ਨਾ ਮੰਨੋ
ਮੈਂ ਚਲੋ ਤੁਹਾਡੇ ਨਾਲ ਸਹਿਮਤ ਹਾਂ ਪਰ ਇਹ ਸਮਾਜਿਕ ਇਸ਼ੂ ਹੈਗਾ ਹੈ ਜਿਹੜੇ ਜਿਹਨਾਂ ਆਪਾਂ ਵਾਚਣਾ ਬਣਦਾ ਹੈ ਕਿ ਠੀਕ ਹੈ ਮੰਨ ਲਓ ਵੀ ਡਿਵੋਰਸ ਹੋ ਜਾਂਦਾ ਆ ਮੌਤ ਹੋ ਜਾਂਦੀ ਹੈ ਤੁਹਾਡੇ ਪਾਰਟਨਰ ਦੀ ਹੈ ਨਾ ਅਤੇ ਜਿਹੜੇ ਫਿਰ ਆਲੇ ਦੁਆਲਾ ਵੀ ਹੁੰਦਾ, ਸਾਰਾ ਕੁਛ ਹੁੰਦਾ ਨਾ, ਉਹ ਉੱਥੇ ਦੇ ਘਰ ਵਸਾਉਣਾ ਹੁੰਦਾ, ਕੋਈ ਐਡੀ ਗੱਲ ਨਹੀਂ, ਬਹੁਤ ਵਧੀਆ ਕੀਤਾ ਭਗਵੰਤ ਮਾਨ ਨੇ ਘਰ ਵਸਾਇਆ, ਠੀਕ ਹੈ। ਪਰ ਜਿਹੜੇ ਹਾਣ ਮੰਗਲ ਵੀ ਜਿਹੜਾ ਨਾ, ਉਹ ਵੀ ਉਹ ਤਾਂ ਬਹੁਤ ਮਾਇਨੇ ਰੱਖਦਾ, ਐਗਜ਼ੈਂਪਲਰੀ ਹੋਣੇ ਚਾਹੀਦੇ ਨੇ। ਰੇਸ਼ੋ ਰੋਂਗ, ਇਹਦੇ ਵਿੱਚ ਹੋਰ ਬੜੀਆਂ ਸਮੱਸਿਆਵਾਂ ਆਉਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ, ਤੁਸੀਂ ਦੇਖਿਓ। ਅਤੇ ਹਰਨੇਕ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭਾਜੀ, ਮੈਂ ਤੁਹਾਡੇ ਨਾਲ ਅਗਰੀ ਹਾਂ ਮਾਨ ਸਾਹਿਬ ਦੀ ਮੈਰਿਜ ਦੇ ਸੰਬੰਧ ਦੇ ਵਿੱਚ। ਅਤੇ ਅੰਮ੍ਰਿਤਪਾਲ ਸਿੰਘ ਵੀ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਕਹਿੰਦੇ ਨੇ ਕਿ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਨਾਲ ਤਾਂ ਸੁਖਵੀਰ ਬਾਦਲ ਵਾਲੀ ਹੋਣੀ ਹੈ, ਸਿਰਫ ਕੌਮੇਡੀ ਕਰੂ, ਉਸ ਦੀ ਵਾਈਫ ਆਰ ਸਿਮਰਤ ਦੀ ਤਰ੍ਹਾਂ ਪੋਲੀਟਿਕਸ ਕਰੂ, ਗੁਰਪ੍ਰੀਤ ਕੌਰ। ਦੇਖਿਓ ਆਉਂਦੇ ਟਾਈਮ ਦੇ ਵਿੱਚ ਹੁੰਦਾ ਕੀ ਹੈ, ਇਹ ਲਿਖਾ ਕੇ ਲੈ ਲਓ, ਲਿਖ ਲਓ ਤੁਸੀਂ, ਰਿਕਾਰਡਿੰਗ ਕਰ ਲਓ ਇਹਦੀ, ਇਹ ਕੋਈ ਮਤਲਬ ਝੱਟ ਮੰਗਣੀ ਪੱਟ ਵਿਆਹ ਨਹੀਂ ਹੋਇਆ ਹੋਇਆ, ਇਹ ਬਹੁਤ ਡਿਟੇਲ ਹੋਈ ਹੋ ਇਹਦੇ ਪਿੱਛੇ, ਅਤੇ ਡਿਟੇਲ ਚੱਲੀ ਹੈ ਇਹਦੇ ਪਿੱਛੇ। ਖੈਰ ਅਮਰੀਕ ਭਾਜੀ, ਤੁਸੀਂ ਫਿਰ ਹੁਣ ਦੱਸਣਾ ਕਿ ਨਹੀਂ ਤੁਸੀਂ ਕਿੱਥੇ ਹੋ, ਕਿਉਂ ਤੁਹਾਨੂੰ ਸਾਨੂੰ ਛਾਪਾ ਮਾਰਨਾ?
ਹਾਲੇ ਨਹੀਂ ਬੰਦੇ ਵੀ ਦੱਸਣਾ, ਮੈਂ ਬਹੁਤੀ ਦੂਰ ਨਹੀਂ ਹੈ, ਕਿਸੇ ਕਾਨਫਰੰਸ ਦੇ ਵਿੱਚ ਆਉਣ ਦਾ ਮੌਕਾ ਮਿਲਿਆ। ਟੀਚਰ ਕਾਨਫਰੰਸ ਹੁੰਦੀ ਹੈ, ਜਿਹਦੇ ਵਿੱਚ ਤੁਹਾਨੂੰ ਨਾ ਆਪਣੇ ਟੀਚਰ ਸਕਿੱਲ ਅਪਗ੍ਰੇਡ ਕਰਦੇ, ਕੋਰਸਿਸ ਕਰਦੇ, ਉਸ ਸੰਦਰਭ ਦੇ ਵਿੱਚ ਥੋੜਾ ਜਿਹਾ ਬਾਹਰ ਆ, ਬਹੁਤੀ ਦੂਰ ਨਹੀਂ ਹੈਗੇ, ਤੇ ਅੱਧੇ ਘੰਟੇ ਦੀ ਫਲਾਈਟ ਤੇ ਦੂਰ ਆ, ਬਹੁਤੀ ਦੂਰ ਨਹੀਂ ਹੈ। ਤੇ ਮੈਂ ਤੁਹਾਨੂੰ ਦੱਸੂਗਾ ਨੈਕਸਟ ਵੀਕ ਦੱਸਾਂਗੇ ਇਸ ਟਾਊਨ ਦੀ ਲੋਕੇਸ਼ਨ, ਇਸ ਟਾਊਨ ਵਿੱਚ ਕੀ ਕੀ ਚੀਜ਼ਾਂ ਪ੍ਰਸਿੱਧ ਆ। ਲੇਕਿਨ ਅੱਜ ਤਾਂ ਅਸੀਂ ਆਪਣੇ ਅਪਸਕਿੱਲ ਵਿੱਚ ਕਾਫੀ ਬਿਜ਼ੀ ਹੋਵਾਂਗੇ, ਕਾਨਫਰੰਸ ਚੱਲਦੀਆਂ ਆ ਜਾਂ ਬੈਠਕਾਂ ਹੋਣੀਆਂ, ਉਹਦੇ ਵਿੱਚ ਸ਼ੁਰੂ ਹੋਣੀ ਆ 11 ਵਜੇ ਤੋਂ ਬਾਅਦ। ਫਿਲਹਾਲ ਤਾਂ ਨਾਸ਼ਤਾ ਨੁਸ਼ਤਾ ਹੀ ਕਰ ਰਹੇ ਹਾਂ ਇੱਥੇ, ਤੇ ਉਸ ਤੋਂ ਬਾਅਦ ਇਸ ਟਾਊਨ ਬਾਰੇ ਗੱਲ ਕਰਾਂਗੇ। ਤੇ ਅਮਨਦੀਪ, ਹੋਰ ਇੱਕ ਗੱਲ ਆ ਕਿ ਜਿੱਦਾਂ ਤੁਸੀਂ ਹੁਣ ਜਿਹੜੀਆਂ ਗੱਲਾਂ ਕੀਤੀਆਂ, ਤੇ ਭਾਰਤੀ ਜਨਤਾ ਪਾਰਟੀ ਨੂੰ ਤੁਸੀਂ ਕਾਫੀ ਤੁਹਾਡੇ ਜਿਹੜੇ ਸਟੇਟਮੈਂਟ ਆ ਉਹਦੇ ਨਾਲ ਤਾਂ ਕਾਫੀ ਉਹਨੂੰ ਦ੍ਰਿੜਤਾ ਦਿੱਤੀ ਆ ਤੁਸੀਂ, ਕਿ ਉਹਦੇ ਜਿਹੜੇ ਲੀਡਰ ਆ ਕਾਫੀ ਅੱਛੇ ਆ, ਕਾਫੀ ਦੇਸ਼ ਦੀ ਤਰੱਕੀ ਵਿੱਚ ਉੱਨਤੀ ਵਿੱਚ ਹਿੱਸਾ ਪਾ ਰਹੇ ਆ। ਤੇ ਉਹ ਤੋਂ ਇਲਾਵਾ ਇੱਕ ਅਮਨਦੀਪ ਹੋਰ ਵੀ ਗੱਲ ਅੱਜ ਕੱਲ ਆ ਰਹੀ ਆ ਕਿ ਦਿੱਲੀ ਨੂੰ ਯੂਨੀਅਨ ਟੈਰੀਟਰੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਸ਼ਾਇਦ ਕੁਛ ਸਾਲ ਬਾਅਦ ਜਾਂ 2 ਸਾਲ ਬਾਅਦ ਇਸ ਨੂੰ ਯੂਨੀਅਨ ਟੈਰੀਟਰੀ ਹੀ ਬਣਾ ਦਿੱਤਾ ਜਾਵੇ। ਤੇ ਭਗਵੰਤ ਮਾਨ ਤੇ
ਪਹਿਲਾਂ ਨੀ ਸੀ,
ਪਹਿਲਾਂ ਤਾਂ ਹਾਫ ਯੂਨੀਅਨ, ਪਹਿਲਾਂ ਤਾਂ ਪਾਰਸ਼ਲੀ ਨਾ, ਫੁਲੀ ਯੂਨੀਅਨ ਟੈਰੀਟਰੀ ਨਹੀਂ ਹੈ। ਜਿਹੜੀ ਫੁਲੀ ਯੂਨੀਅਨ ਟੈਰੀਟਰੀ ਹੋਊਗੀ ਫਿਰ ਉਹਦੇ ਵਿੱਚ ਜਿਹੜੀ ਸੰਸਦ ਦੀ ਇਲੈਕਸ਼ਨ ਹੈ ਜਿਹਦੇ ਵਿੱਚ ਕੇਜਰੀਵਾਲ ਚੀਫ ਮਿਨਿਸਟਰ ਆਪਣੇ ਆਪ ਨੂੰ ਖੁਆਤੀ ਖਾਂਦਾ ਆ, ਇਹ ਵੀ ਹਟ ਜਾਊਗੀ। ਉਸ ਤੋਂ ਬਾਅਦ ਫਿਰ ਕਿੱਥੇ ਜਾਊਗੇ ਇਹ ਲੋਕ ਜਿਸ ਵੇਲੇ
ਪੰਜਾਬ
ਸਪੋਜ ਕਰੋ ਬਣ ਜਾਂਦੀ ਹੈ
ਭਾਜੀ? ਉਹ ਤੁਹਾਡੇ ਸਾਹਮਣੇ ਉਹ ਪੰਜਾਬ ਦੇ ਵਿੱਚ ਆਪਣੀ ਭੈਣ ਨੂੰ ਰਜਿਸਟਰ ਕਰਾ ਕੇ ਗਿਆ, ਸਾਰਾ ਕੁਝ, ਉਹਨੇ ਪੰਜਾਬ ਆਉਣਾ ਸਾਰਿਆਂ ਨੇ, ਉਹ ਸਾਰੇ ਤਿਆਰੀ,
ਇੱਦਾਂ ਤੁਹਾਨੂੰ ਲੱਗਦਾ ਵੀ
ਲੱਗਦਾ, ਉਹ ਲੱਗਦਾ ਕਿ
ਦਿੱਲੀ
ਭਾਜੀ, ਉਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਯੂਨੀਅਨ ਟੈਰੀਟਰੀ ਬਣਾਉਣ ਦਾ ਨਾਮ ਲਾਉਣ ਦਾ, ਇਹ ਲੌਂਗ ਟਰਮ ਪਲਾਨ ਹੈ, ਕਿਉਂ ਅੱਜ ਦੀ ਗੱਲ ਥੋੜ੍ਹੀ, ਤੁਸੀਂ ਇਹ ਤਾਂ ਬਹੁਤ ਦੇਰ ਤੋਂ ਆ, ਔਰ ਉਹ ਉਸੇ ਚੀਜ਼ ਨੂੰ ਮਨੂਵਰ ਕਰ ਰਹੇ ਨੇ ਕੇਜਰੀਵਾਲ ਹੁਣੀ, ਜਿਹੜੀ ਮਨੂਵਰਿੰਗ ਹੈ ਸਾਰੀ ਉਹਨਾਂ ਦੀ, ਵੋਟਾਂ ਬਣ ਰਹੀਆਂ ਨੇ ਪੰਜਾਬ ਦੇ ਵਿੱਚ, ਬਣ ਰਹੀਆਂ ਨੇ ਪੰਜਾਬ 'ਚ, ਆ ਰਹੇ ਨੇ ਪੰਜਾਬ 'ਚ, ਆਪਣੇ ਬੰਦੇ ਇੰਸਟਾਲ ਕਰ ਰਹੇ ਨੇ, ਉਹ ਉਹਨਾਂ ਦਾ ਨੈਕਸਟ ਇੱਥੇ ਹੀ ਆਉਣਾ ਉਹਨਾਂ ਨੇ, ਹੋਰ ਕਿੱਥੇ ਜਾਣਾ ਹੈ, ਠੀਕ ਹੈ ਨਾ?
ਅੱਛਾ ਅੱਛਾ, ਮੈਨੂੰ ਇੱਕ ਗੱਲ ਹੋਰ ਵੀ ਪਤਾ ਲੱਗ ਗਿਆ, ਮੈਂ ਐਂਕਰ ਕਾਹਦੇ ਨੇ, ਤੁਸੀਂ ਐਂਕਰ ਕਾਹਦੇ ਆ, ਮੈਂ ਸਬ ਐਂਕਰ ਕਾਹਦੇ ਆ, ਤੁਸੀਂ ਬੀਨ ਐਂਕਰ ਕਾਹਦੇ ਆ, ਹੁਣ ਪਤਾ ਲੱਗਾ,
ਠੀਕ ਹੈ। ਹਾਂਜੀ, ਤੇ ਦੇਖੋ ਇਹ ਜਿਹੜੇ ਨਾ, ਜਿਹੜੀ ਯੂਨੀਅਨ ਟੈਰੀਟਰੀ ਜਿਹੜਾ, ਫਿਰ ਉਹ ਦੇਖੋ ਮੈਂ ਤੁਹਾਨੂੰ ਹੋਰ ਦੱਸਦਾ, ਜਿਹੜਾ ਹੁਣ ਕੈਨਬਰਾ ਆ ਯੂਨੀਅਨ ਟੈਰੀਟਰੀ ਆ ਆਪਣੀ, ਠੀਕ ਹੈ? ਯੂਨੀਅਨ ਟੈਰੀਟਰੀ ਦਾ ਮਤਲਬ ਇਹ ਹੈ ਕਿ ਜਿੰਨੀ ਵੀ ਸਟੇਟਾਂ ਨੇ ਆਪਣੀਆਂ, ਉਹ ਸਾਰੇ ਖਰਚਾ ਹੀ ਨਹੀਂ ਦੇਣਾ ਇਹਨਾਂ ਦਾ, ਇਹ ਸਾਂਝਾ ਆ ਇਹਨਾਂ ਦਾ, ਖਰਚਾ ਵੀ ਇਹਨਾਂ ਦਾ, ਅਤੇ ਇਹ ਜੋ ਕੁਛ ਇੱਥੇ ਚੱਲ ਰਿਹਾ ਯੂਨੀਅਨ ਟੈਰੀਟਰੀ ਦੇ ਵਿੱਚ, ਉਹ ਸਾਰੀਆਂ ਸਟੇਟਸ ਨੂੰ ਮਤਲਬ ਖਰਚਾ ਦੇਣਾ ਪੈਣਾ। ਇੱਦਾਂ ਜਿਹੜੀਆਂ ਇੰਡੀਆ ਦੀਆਂ ਯੂਨੀਅਨ ਟੈਰੀਟਰੀਜ਼ ਆ ਬਹੁਤ ਨੇ, ਮਤਲਬ ਮੇਰੇ ਖਿਆਲ 8-9-10 ਹੋਣੀਆਂ, ਅਤੇ ਹੁਣ ਸ਼ਾਇਦ ਵੱਧ ਵੀ, ਉਹਨਾਂ ਨੂੰ ਜਿਹੜੀ ਰੱਖ ਰਖਾਵ ਹੈ, ਦੇਖ ਦਿਖਾਲੀ ਆ, ਪਹਿਲੀ ਗੱਲ ਤਾਂ ਉਹ ਆਪਣੇ ਆਪ, ਜਿਵੇਂ ਹੁਣ ਕੈਨਬਰਾ ਦਾ ਆਪਣਾ ਬਜਟ ਹੈ, ਸਾਰਾ ਕੁਛ ਹੈਗਾ, ਪਰ ਜਿਹੜੀਆਂ ਉੱਥੇ ਯੂਨੀਅਨ ਦੀਆਂ ਐਕਟੀਵਿਟੀਜ਼ ਹੁੰਦੀਆਂ, ਮਤਲਬ ਪਾਰਲੀਮੈਂਟ ਹਾਊਸ ਆ, ਉਹਦਾ ਖਰਚਾ ਜਿਹੜਾ ਆ ਉਹ ਸਾਰੀਆਂ ਸਟੇਟਸ ਦਿੰਦੀਆਂ। ਇੱਦਾਂ ਹੀ ਜਿਹੜੀ ਦਿੱਲੀ ਹੈ, ਜਿੱਦਾਂ ਚੰਡੀਗੜ੍ਹ ਹੈ ਜਾਂ ਦਿੱਲੀ ਹੈ, ਉਹਦੇ ਜਿਹੜੇ ਖਰਚੇ ਨੇ ਸਾਰੇ, ਉਹ ਸਾਰੇ ਇੰਡੀਆ ਨੇ ਦੇਣੇ ਆ ਸਾਰੇ, ਮਤਲਬ ਯੂਨੀਅਨ ਦਾ ਮਤਲਬ ਇਹੀ ਹੁੰਦਾ ਵੀ ਸਾਰਿਆਂ ਦਾ ਸਾਂਝਾ ਆ। ਸੋ ਦਿੱਲੀ ਜਿਹੜੀ ਹੈ ਉਹ ਦੇਸ਼ ਦੀ ਰਾਜਧਾਨੀ ਹੈ, ਅਤੇ ਇਹ ਇੱਧਰ ਨੂੰ ਕੰਮ ਜਾ ਰਿਹਾ ਆ ਕਿ ਇਹ ਪਾਰਸ਼ਲ ਹੈ, ਅਤੇ ਇਹ ਸਾਰਾ ਜਿਹੜਾ ਮਤਲਬ ਖਰਚਾ ਆ ਉਹ ਬਾਕੀ ਸਟੇਟਾਂ 'ਤੇ ਪੈਣਾ ਹੈ ਇਹਦਾ ਫਿਰ ਇਹਦੀ ਇਹਦੀ ਦੇਖ ਦਿਖਾਲ ਦਾ। ਦੇਖੋ ਉੱਥੇ ਇਲੈਕਸ਼ਨਾਂ ਤਾਂ ਹੋਣੀਆਂ, ਇਹ 'ਚ ਤਾਂ ਕੋਈ ਦੋ ਰਾਮ ਨਹੀਂ, ਇੱਦਾਂ ਨਹੀਂ ਹੈਗਾ ਵੀ ਆਮ ਆਦਮੀ ਪਾਰਟੀ ਨੇ ਉੱਠ ਕੇ ਆ ਜਾਣਾ, ਉੱਥੇ ਕੁਛ ਨਹੀਂ ਹੋਣਾ। ਪਰ ਉਹਦੀ ਜਿਹੜੀ ਡਾਇਰੈਕਟ ਕੰਟਰੋਲ ਹੈ ਉਹ ਗਵਰਨਮੈਂਟ ਆਫ ਇੰਡੀਆ ਦੇ ਕੋਲ ਆ ਜਾਣਾ ਫਿਰ ਸਾਰਾ ਕੁਛ, ਜਿਸ ਤਰ੍ਹਾਂ ਚੰਡੀਗੜ੍ਹ ਦਾ ਹੈ। ਯੋਗੇਸ਼ ਠਾਕੁਰ ਵੀ ਜੁੜਦੇ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ, ਕਹਿੰਦੇ ਭਾਅ ਜੀ ਹਾਸੇ ਵਾਲੀ ਗੱਲ ਤਾਂ ਕਿ ਜਦ ਕਹਿੰਦੇ ਕੋਈ ਕੁੜੀ ਭਗਵੰਤ ਮਾਨ ਸਾਹਿਬ ਦੀ ਮੈਰਿਜ ਨੂੰ ਰਾਈਟ ਕਹਿ ਰਹੀ ਹੋਊਗੀ, ਅਤੇ ਹੁਣ ਕਹਿੰਦੇ ਹਾਂ ਇਹ ਵੀ ਇੱਕ ਭਾਅ ਜੀ ਮਸਲਾ ਯੋਗੇਸ਼ ਠਾਕੁਰ ਨੇ ਕਹਿੰਦੇ ਮਤਲਬ ਉਠਾਇਆ ਆ ਵੀ ਕਹਿੰਦੇ ਹੁਣ ਦੇਖਣਾ ਬਣਦਾ ਆ ਵੀ ਜਿਹੜਾ ਕਹੂ ਜਿਹੜੀ ਲੜਕੀ ਜੇ ਕਹੇ ਲੜਕੀਆਂ ਕਹਿਣ ਪਏ ਵਿਆਹ ਸਹੀ ਹੋਇਆ
ਜਪਾਨ ਦੇ ਵਿੱਚ ਤਾਂ ਪਤਾ ਨੀ ਲੱਗਦਾ 80 ਸਾਲ ਤੇ 20 ਸਾਲ ਹੈਲੋ ਹੈਲੋ ਇੱਦਾਂ ਜਪਾਨ ਚ ਤਾਂ ਪਤਾ ਨੀ ਲੱਗਦਾ। ਤੇ ਠਾਕੁਰ ਸਾਹਿਬ ਅਸੀਂ ਆ ਰਹੇ ਹਾਂ ਤੁਹਾਡੇ ਕੋਲ ਅਪ੍ਰੈਲ ਦੇ ਵਿੱਚ, ਸਾਨੂੰ ਇੱਕ ਟ੍ਰਬਲ ਆ ਰਹੀ ਆ, ਤਾਂ ਮੈਨੂੰ ਵੀ ਆਉਂਦੀ ਆ, ਅਮਨਦੀਪ ਨੂੰ ਆਉਂਦੀ, ਸਾਡੇ ਜਿਹੜੇ ਮਾਸਟਰ ਕਾਰਡ ਆ ਨਾ ਜਪਾਨ ਚ ਚੱਲਣੇ ਨੀ ਹੈ, ਮੇਨ ਪ੍ਰੋਬਲਮ ਇਹ ਆ।
ਅੱਛਾ ਮਾਸਟਰ ਕਾਰਡ ਚੱਲਦੇ ਨੀ ਜਪਾਨ ਚ?
ਜਪਾਨ ਚ ਮਾਸਟਰ ਕਾਰਡ ਸਾਡੇ ਨੀ ਨਾ ਚੱਲਦੇ, ਪੈਸੇ ਪਾਉਂਗੇ ਤਾਂ ਚੱਲੂ।
ਮੈਂ ਉਹੀ ਕਹਿੰਦਾ ਸਾਡੇ ਤਾਂ ਕਿਤੇ ਵੀ ਨੀ ਚੱਲਦੇ, ਉਹ ਜਦ ਜਿੱਥੇ ਜਾਂਦੇ ਉੱਥੇ ਰਿਜੈਕਟ ਹੋ ਜਾਂਦੇ। ਉਹ ਮੈਨੂੰ ਬੰਦਾ ਕਹਿੰਦਾ ਮਾਸਟਰ ਕਾਰਡ ਵਾਲੇ ਨੂੰ ਫੋਨ ਕੀਤਾ, ਉਹ ਵੀ ਆਪਣੇ ਸਰਦਾਰ ਹੀ ਆ ਨਾ ਉਹਨਾਂ ਦਾ ਸੀਈਓ, ਮੈਂ ਕਿਹਾ ਸਾਡਾ ਯਾਰ ਤੂੰ ਸਰਦਾਰ ਬੰਦਾ ਸੀਈਓ ਮਾਸਟਰ ਕਾਰਡ ਦਾ, ਸਾਡਾ ਕਿਤੇ ਵੀ ਨੀ ਚੱਲਦਾ ਦੁਨੀਆ, ਕਹਿੰਦਾ ਇੱਦਾਂ ਕਿੱਦਾਂ ਹੋ ਸਕਦੀ ਆ। ਉਹਨੂੰ ਚੱਕ ਜੋ ਕਹਿੰਦਾ, ਕਹਿੰਦਾ ਭਾਈ ਸਾਹਿਬ ਕਹਿੰਦਾ ਵਿੱਚ ਪੈਸੇ ਵੀ ਪਾਉਣੇ ਪੈਂਦੇ ਤਾਂ ਚੱਲਦੇ। ਇਹ ਵੀ ਜਗੇਸ਼ ਠਾਕੁਰ ਦੀ ਪ੍ਰੋਬਲਮ। ਜਗੇਸ਼
ਸਾਹਿਬ ਨੂੰ ਪੁੱਛੋ ਤੇ ਕਿਹੜੇ ਕਿਹੜੇ ਸ਼ਹਿਰ ਚ ਰਹਿੰਦੇ ਆ ਇਹ ਜਗੇਸ਼ ਸਾਹਿਬ ਨੂੰ ਇਹ ਪੁੱਛੋ ਜਿਹੜਾ।
ਤੇ ਉਹਨੇ ਕਹਿਤਾ ਦੇਖੋ
ਸਾਨੂੰ ਪਤਾ ਹੈ ਤਲਵਾੜੇ ਤੋਂ ਹੁਸ਼ਿਆਰਪੁਰ ਤੋਂ ਆ, ਲੇਕਿਨ ਜਪਾਨ ਚ ਕਿੱਥੇ ਰਹਿੰਦੇ ਆ?
ਆ ਭੇਜੋ ਜੀ ਜਗੇਸ਼ ਠਾਕੁਰ ਸਾਹਿਬ, ਉਹ ਕਹਿੰਦਾ ਮੇਰਾ ਕਾਰਡ ਲੈ ਲਿਓ ਕੋਈ ਪ੍ਰੋਬਲਮ ਨੀ, ਉਹਨਾਂ ਕੋਲ ਵੀ ਹੈਗਾ ਮਾਸਟਰ ਕਾਰਡ।
ਇਹੀ ਤਾਂ ਗੱਲ ਕਹਾਣੀ ਚਾਹੁੰਦੇ ਆ ਜੀ।
ਤੁਸੀਂ ਵੀ ਨਾ ਆਪਣੀ ਚਾਹ ਚ ਲੱਸੀ ਪਵਾ ਕੇ ਹਟਾਉਣਾ ਆ, ਜਿੱਦਾਂ ਇਹਨਾਂ ਨੇ ਅੱਗੇ ਭੁਲੇਖੇ ਚ ਪਈ ਜਾਂਦੇ।
ਹਾਂਜੀ ਇਹਨਾਂ ਨੂੰ ਇਹ ਵੀ ਪੁੱਛਣਾ ਸੀ ਲੱਸੀ ਦੀ ਕੀਮਤ 19 ਹੈ ਕਿ ਉਹ ਵੀ ਘਟੀ ਵਧੀ?
ਠਾਕੁਰ ਸਾਹਿਬ ਦੱਸੋ, ਉਹ ਮੈਂ ਤੁਹਾਨੂੰ ਗੱਲ ਸੁਣਾ ਲੈਂਦਾ ਆਪਣੀ। 2013 ਚ 14 ਚ ਜਗੇਸ਼ ਠਾਕੁਰ ਉਹਨਾਂ ਨਾਲ ਗੱਲਬਾਤ ਕੀਤੀ ਸੀ ਜਪਾਨ ਤੋਂ, ਤੇ ਇਹਨਾਂ ਨੇ ਇੱਕ ਗੱਲ ਸੁਣਾਈ ਸੀ ਉਦੋਂ, ਕਹਿੰਦੇ ਜਾਂ ਨਵੇਂ ਆਏ ਨਾ, ਹੁਣ ਜਿਹਨਾਂ ਨੇ ਨਹੀਂ ਸੁਣੀ ਜਿਹੜੇ ਰੇਡੀਓ ਲੇਟ ਸੁਣਨਾ ਸ਼ੁਰੂ ਕੀਤਾ ਨੇ, ਉਹਨਾਂ ਨੂੰ ਦੱਸ ਦੇਵਾਂ ਕਿ ਜਦੋਂ ਠਾਕੁਰ ਸਾਹਿਬ ਨਵੇਂ ਗਏ ਤਾਂ ਬੋਲੀ ਆਉਂਦੀ ਨਹੀਂ ਸੀ, ਤਾਂ ਉੱਥੇ ਜਾਣ ਇਹ ਡੱਬਾ ਚੱਕ ਲਿਆਣ, ਚਾਹ ਬਣਾਉਣੀ ਹੈ ਜੀ ਦੁੱਧ ਦੀ, ਅਤੇ ਉਹ ਪਾਣ ਅਤੇ ਉਹ ਦੁੱਧ ਫਟ ਜਾਵੇ, ਚਾਹ ਜਿਹੜੀ ਖਰਾਬ ਹੋ ਜਾਵੇ, ਹਾਂ ਫੁੱਟੀਆਂ ਜਿਹੀਆਂ ਆਉਣ ਲੱਗ ਪਏ। 3-4 ਦਿਨ ਕਹਿੰਦੇ ਇੱਦਾਂ ਕਰੀ ਗਏ, ਤਾਂ ਮੁੜ ਕੇ ਨਾ ਜਪਾਨੀ ਆਉਂਦੀ ਨਹੀਂ ਸੀ ਕੀ ਲਿਖਿਆ, ਅਤੇ ਜਦੋਂ ਫਿਰ ਉੱਥੇ ਪੁੱਛਿਆ ਵੀ ਆ ਯਾਰ ਇੱਦਾਂ ਦਾ, ਹੌਲੀ ਹੌਲੀ ਸਮਝਾਈ ਇਸ਼ਾਰਿਆਂ ਜੇ ਨਾਲ, ਤਾਂ ਫਿਰ ਪਤਾ ਲੱਗਾ ਵੀ ਉਹ ਡੱਬਾ ਜਿਹੜਾ ਉਹ ਦੁੱਧ ਨਾਲ ਨਹੀਂ ਸੀ, ਉਹ ਲੱਸੀ ਦਾ ਸੀਗਾ। 3-4 ਦਿਨ ਲੱਸੀ ਲਿਆਈ ਗਈ, ਲੱਸੀ ਚਾਹ ਚ ਲੱਸੀ ਪਾਈ ਗਏ ਹੈ ਨਾ, ਸੋ ਉਹ ਵੀ ਗੱਲ ਇਹਨਾਂ ਦੀ ਬੜੀ ਮਸ਼ਹੂਰ ਸੀ। ਤੇ ਹੁਣ ਦੱਸਿਓ ਠਾਕੁਰ ਸਾਹਿਬ ਵੀ ਲੱਸੀ ਦੀ ਕੀਮਤ 19 ਹੈ ਜਾਂ ਵਧੀ ਜਾਂ ਘਟੀ ਹੈ? ਤੇ ਭਾਜੀ ਠਾਕੁਰ ਸਾਹਿਬ ਕਹਿੰਦੇ ਵੀ ਟੋਕੀਓ ਤੋਂ 90 ਕਿਲੋਮੀਟਰ ਹੈ, ਟੋਚਿੰਗ ਕੈਮ ਹੈਗਾ ਸ਼ਹਿਰ ਦਾ ਨਾਮ,
ਨੇੜੇ ਹੀ ਆ, ਮਤਲਬ ਟੋਕੀ ਹੋਈ ਆ,
ਟੋਕੀ ਹੋਈ ਆ, ਟੋਕੀਓ ਦੇ ਲੱਗ ਗਈ ਆ।
ਅਸੀਂ ਜਿਹੜਾ ਆਪਣਾ ਟੂਰ ਲਈਏ ਮਤਲਬ ਇਸ ਇਲਾਕੇ ਦਾ ਹੀ ਲਈਏ, ਅਸੀਂ ਆਰਗੇਨਾਈਜ਼ ਟੂਰ ਹੁੰਦੇ ਨਾ, ਫਿਰ ਸਾਨੂੰ ਦੇਖਣਾ ਪੈਣਾ ਵੀ ਜਗੇਸ਼ ਠਾਕੁਰ ਦੇ ਵੀ ਇੱਕ ਦਿਨ ਜਾਣਾ ਪੈਣਾ, ਚਾਹ ਚੂ ਤਾਂ ਪਿਲਾਊਗੇ ਉਹਨਾਂ ਲੱਸੀ ਵਿੱਚ ਨਾ, ਚਾਹ ਹੁਣ ਤਾਂ ਚਾਹ ਮਿਲੂਗੀ, ਹੁਣ ਫਿੱਟੀਓ ਚਾਹ ਨੀ ਮਿਲਣੀ, ਹੁਣ ਤਾਂ ਠੀਕ ਹੈ, ਹੁਣ ਤਾਂ ਸਿੱਖ ਗਏ ਸਭ ਕੁਛ।
ਮਨਜਿੰਦਰ
ਲੱਸੀ ਉਹਦਾ ਪੀ ਲਵਾਂਗੇ ਇਹਨਾਂ ਦੇ,
ਨਹੀਂ ਉਹ ਤਾਂ ਲੱਸੀ ਤਾਂ ਫਿਰ ਇਕੱਲੀ ਪੀਣੀ ਜਾ ਕੇ। ਤੇ ਮਨਜਿੰਦਰ ਸਿੰਘ ਭਾਜੀ ਸਾਡੇ ਸਿਡਨੀ ਤੋਂ ਜੁੜਦੇ ਨੇ, ਉਹ ਵੀ ਕਹਿੰਦੇ ਨੇ, ਕਹਿੰਦੇ ਬਹੁਤ ਵਧੀਆ ਡਿਸਕਸ਼ਨ ਚੱਲ ਰਹੀ ਹੈ, ਕਹਿੰਦੇ ਸੇਮ ਵੁੱਡ ਹੈਪਨਡ ਵਿਦ ਵੁਮਨ ਅੰਡਰ ਇੰਪਾਵਰਮੈਂਟ ਬੈਨਰ, ਜਿਹੜੀ ਆਪਣੀ ਗੱਲ ਚੱਲ ਰਹੀ ਹੈ। ਬਿਲਕੁਲ ਆਪਾਂ ਇਹ ਗੱਲਾਂ ਕਰ ਰਹੇ ਹਾਂ, ਸਾਡੇ ਨਾਲ ਰਵਿੰਦਰ ਸਿੰਘ ਜੁੜੇ ਨੇ ਮੈਲਬਨ ਤੋਂ, ਕਹਿੰਦੇ ਭਾਅ ਜੀ ਹੁਣ ਸਰਵੇ ਕਰਾਓ ਲੜਕੀਆਂ ਦਾ ਕੁੜੀਆਂ ਦਾ, ਵੀ ਇਹ ਠੀਕ ਹੈ ਜਾਂ ਗਲਤ ਹੈ, ਹੁਣ ਕਹਿੰਦੇ ਮਤਲਬ ਓਪੀਨੀਅਨ ਲੈਣਾ ਚਾਹੀਦਾ ਲੜਕੀਆਂ ਤੋਂ ਵੀ ਇਹ ਜਿਹੜਾ ਵਿਆਹ ਕਰਵਾਇਆ ਉਸ ਲੜਕੀ ਨੇ ਭਗਵੰਤ ਮਾਨ ਦੇ ਨਾਲ, ਇਹ ਜਾਇਜ਼ ਹੈ ਜਾਂ ਨਹੀਂ ਜਾਇਜ਼। ਖੈਰ ਅਸੀਂ ਤਾਂ ਅੱਜ ਹਾਦਾ ਨਾਦਾ ਮਾਰ ਰਹੇ ਹਾਂ,
ਜਿਹੜੀ ਤੁਸੀਂ ਗੱਲ ਦੱਸੀ ਹੈ ਨਾ, ਉਹ ਇੰਸਟਾਲ ਕਰਨ ਵਾਲੀ ਜਿਹੜੀ ਗੱਲ, ਉਹਦੇ ਵਿੱਚ ਕਾਫੀ ਤਰਕ ਤੇ ਰੈਸ਼ਨਲ ਦਿਖਾਈ ਦਿੰਦਾ ਆ, ਜਿੱਦਾਂ ਤੁਸੀਂ ਕਿਹਾ ਇਹਦੇ ਵਿੱਚ ਇਹਦੇ ਪਿੱਛੇ ਕਾਫੀ ਰਾਜ ਆ, ਕਿਉਂਕਿ ਇੱਕ ਤਾਂ ਹਰਿਆਣੇ ਤੋਂ ਆ, ਤੇ ਹਰਿਆਣੇ ਤੋਂ ਹੋਰ ਵੀ ਪੋਲੀਟੀਸ਼ੀਅਨਸ ਬਹੁਤ ਆ, ਤੇ ਇਹਦੇ ਨਾਲ ਕੋਈ ਗੱਲ ਜੁੜਦੀ ਦਿਸਦੀ ਆ ਜਿੱਦਾਂ ਤੁਸੀਂ ਕਿਹਾ, ਪਰ ਨਹੀਂ
ਅੱਜ ਗੱਲ ਚੱਲ ਰਹੀ ਹੈ, ਮੈਂ ਤਾਂ ਅੱਜ ਔਰਤਾਂ ਦੇ ਹੱਕ ਦੀ ਗੱਲ ਕਰ ਰਿਹਾ ਕਿ ਜਿਹੜੀ ਮਤਲਬ ਜਿੱਦਾਂ ਬੰਦੇ ਕਰ ਰਹੇ ਨੇ ਕੰਮ ਕਰ ਰਹੇ ਨੇ, ਅਗਰ ਔਰਤ ਕਰੇ ਤਾਂ ਕੀ ਉਹ ਇਹਨਾਂ ਅਹੁਦਿਆਂ 'ਤੇ ਰਹਿ ਸਕਦੀ ਹੈ ਜਾਂ ਬਹਿ ਸਕਦੀ ਹੈ ਜਾਂ ਟਿਕ ਸਕਦੀ ਹੈ, ਉਹਨੂੰ ਟਿਕਣ ਦਊਗਾ ਕੋਈ ਜਾਂ ਨਹੀਂ ਦਊਗਾ, ਹੈ ਨਾ। ਜੇ ਹੁਣ ਮਤਲਬ ਇਹ ਔਰਤ ਕੰਮ ਕਰ ਦਿੰਦੀ ਤਾਂ ਸਾਡੇ ਅਸੀਂ ਕੱਪੜਿਆਂ ਤੋਂ ਬਾਹਰ ਹੋਏ ਹੋਣਾ ਸੀ ਹੁਣ ਤੱਕ, ਐਂ ਕਰਤਾ ਜੀ ਉਹ ਕਰਤਾ। ਹੁਣ ਅਸੀਂ ਵੀ ਹੁਣ ਭਗਵੰਤ ਮਾਨ ਨਾਲ ਵੀ ਇਹੀ ਕੁਛ ਕਰਨਾ, ਜੇ ਅਸੀਂ ਤਾਂ ਹੁਣ ਉਹੀ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇੱਕ ਕਨਵਰਸੇਸ਼ਨ ਕਰ ਰਹੇ ਹਾਂ ਕਿ ਕੀ ਅਸੀਂ ਕਿਤੇ ਦੁਗਲਾਪਣ ਤਾਂ ਨਹੀਂ ਕਰ ਰਹੇ। ਨਵਦੀਪ ਪੱਡਾ ਵੀ ਕਹਿ ਰਹੇ ਨੇ ਕਿ ਭਗਵੰਤ ਮਾਨ ਤੇ ਗੇੜੇ ਨਹੀਂ ਰਲਨੇ ਜੀ, ਦੇਖੋ ਆਪਾਂ ਜੋ ਜਿਹੜੀਆਂ ਗੱਲਾਂ ਕਰ ਰਹੇ ਹਾਂ ਨਾ ਵੀ ਇੱਕ ਸਮਾਜਿਕ ਗੱਲਾਂ ਕਰ ਰਹੇ ਹਾਂ ਵੀ ਜਿਹੜਾ ਨਾ ਥਾਂ ਥਾਂ ਦੀ ਗੱਲ ਟਾਈਮ ਟਾਈਮ ਦੀ ਗੱਲ ਸਹੀ ਜਿਹੜੀ ਲੱਗੇ ਢੁੱਕਵੀਂ ਹੋਵੇ ਉਹੀ ਕਰਨੀ ਚਾਹੀਦੀ ਆ, ਜੱਗੋਂ ਬਾਰੀ ਨਹੀਂ ਕਰਨੀ ਚਾਹੀਦੀ ਗੱਲ, ਹੈ ਨਾ। ਅਤੇ ਤਾਂ ਕਿ ਕਿਉਂਕਿ ਜਦੋਂ ਤੁਸੀਂ ਰਿਸਪੋਂਸੀਬਲ ਪੋਜੀਸ਼ਨ 'ਤੇ ਬੈਠੇ ਹੋਵੋ ਤਾਂ ਉਹ ਗੱਲਾਂ ਢੁੱਕਦੀਆਂ ਨਹੀਂ। ਭਾਅ ਜੀ ਇੱਕ ਹੋਰ ਗੱਲ, ਕੱਲ੍ਹ ਨਾ ਮੈਂ ਦਿਲ ਵਾਲੀ ਗੱਲ ਕਰ ਰਿਹਾ, ਹੁਣ ਆਪਣੇ ਕੋਲ ਹੈਗੇ 10-15 ਕੁ ਮਿੰਟ, ਮੈਂ ਨਾ ਲੜਾਈ ਨੂੰ ਮਾੜਾ ਅਨੈਲਿਸਿਸ ਕਰਦਾ ਨਾ ਦੁਨੀਆ ਦੇ ਸਾਰੇ ਇੱਧਰ ਉੱਧਰ, ਕਿ ਯੂਕਰੇਨ ਦੀ ਜਿਹੜੀ ਲੜਾਈ ਚੱਲ ਰਹੀ ਆ ਉਸ ਦੇ ਵਿੱਚ ਮਤਲਬ ਜੋ ਵਰਤਾਰਾ ਚੱਲ ਰਿਹਾ ਆ, ਜਿਹੜੇ ਵੈਸਟਰਨ ਕੰਟਰੀ ਆ ਉਹਨਾਂ ਨੇ ਬਹੁਤ ਕੁਛ ਸਰਵੇ ਸੋਰੀ ਬੰਦ ਕੀਤਾ ਜੀ ਰਸ਼ੀਆ ਦਾ, ਜੀ ਐਂ ਕਰ ਦਾਂਗੇ ਉਹ ਕਰ ਦਾਂਗੇ, ਉਹਨਾਂ ਦੇ ਪਲੇਅਰ ਵੀ ਬੰਦ ਕਰਤੇ, ਫੁੱਟਬਾਲ ਨਹੀਂ ਖੇਲਣ ਦੇਣਾ, ਵਿੰਬਲਡਨ 'ਚ ਨਹੀਂ ਆਉਣ ਦੇਣਾ, ਉਹਨਾਂ ਨੂੰ ਐਂ ਨਹੀਂ ਕਰਨ ਦੇਣਾ, ਖਿਡਾਰੀਆਂ ਨੂੰ ਸਜ਼ਾ ਦਿੱਤੀ ਆ, ਠੀਕ ਹੈ। ਪਰ ਤੁਸੀਂ ਹੈਰਾਨ ਰਹਿ ਜੂੰਗੇ ਕਿ ਵਿੰਬਲਡਨ ਦੇ ਵਿੱਚ ਰਸ਼ੀਆ ਦੀ ਇੱਕ ਟੈਨਿਸ ਪਲੇਅਰ ਵੁਮਨ ਫਾਈਨਲ ਦੇ ਵਿੱਚ ਪਹੁੰਚੀ ਆ,
ਪਹੁੰਚੀ ਹਾਂਜੀ
ਹਾਂ, ਮਤਲਬ ਉਹ ਕਿੱਦਾਂ ਪਹੁੰਚ ਗਈ। ਵਿੰਬਲਡਨ ਨੇ ਟੈਨਿਸ ਨੇ ਵਰਲਡ ਟੈਨਿਸ ਨੇ ਬੈਨ ਕੀਤੇ ਹੋਏ ਨੇ ਪਲੇਅਰ ਰਸ਼ੀਆ ਦੇ, ਖੇਡਣ ਨਹੀਂ ਦਿੰਦੇ ਨੇ, ਠੀਕ ਹੈ। ਉਹ ਇੱਦਾਂ ਆ
ਨਿਆਣੇ ਤੇ ਇੱਕੋ ਜਿਹੇ ਹੁੰਦੇ ਆ ਉਹਨਾਂ ਨੂੰ ਜਾ ਲੈਣ ਦੇਣਾ ਚਾਹੀਦਾ ਚਲੋ ਕੋਈ ਗੱਲ ਨਹੀਂ ਇਹ ਮਿਲ ਗਿਆ ਜਵਾਬ ਮੈਂ ਤੁਹਾਡੀ ਗੱਲ ਸਮਝ ਗਿਆ
ਉਧਰ ਨਵੀਂ ਵੱਡਾ ਕੱਪੜਿਆਂ ਤੋਂ ਬਾਹਰ ਹੋਏ ਫਿਰਦੇ ਕੱਲੇ ਕਰਤਾ ਉਹੀ ਕੰਮ, ਨਹੀਂ ਨਹੀਂ ਐਡੀ ਕੋਈ ਗੱਲ ਨਹੀਂ। ਉਹ ਪਤਾ ਕੀ ਆ, ਇਹਨਾਂ ਨੇ ਦੇਖੋ ਉਹਨੇ ਕੀ ਕੀਤਾ ਨਾ, ਜਿਹੜੀ ਪਲੇਅਰ ਆ ਉਹਨਾਂ ਨੇ ਆਪਣੇ ਸਿਟੀਜ਼ਨਸ਼ਿਪ ਬਦਲ ਲਈ, ਜੋਰਜੀਆ ਦੀ ਸਿਟੀਜ਼ਨ ਬਣ ਗਈ, ਅੱਗੇ ਕਈ ਪਲੇਅਰ ਜੋ ਉਜ਼ਬੇਕਿਸਤਾਨ ਦੇ ਬਣ ਗਏ, ਇਸ ਤਰ੍ਹਾਂ ਬਣ ਗਏ। ਹੁਣ ਇਹਨਾਂ ਨੇ ਤਾਂ ਆਪਣੀ ਸਿਟੀਜ਼ਨਸ਼ਿਪ ਬਦਲ ਕੇ ਉੱਥੇ ਐਂਟਰੀਆਂ ਲੈ ਲਈਆਂ ਉਹਨਾਂ ਦੇ ਕੰਟਰੀਆਂ ਵੱਲੋਂ, ਵੀ ਹਾਂ ਬਈ ਸਾਡੇ ਸਿਟੀਜ਼ਨ ਆ। ਜਿੱਦਾਂ ਇੰਡੀਆ 'ਚ ਅੱਗੇ ਕਬੱਡੀ ਖੇਲਦੇ ਹੁੰਦੇ ਸੀ ਵੀ ਪਿੰਡ ਦੇ ਆ, ਵੀ ਦੋ ਤਾਂ ਖੇਲ ਨਹੀਂ ਸਕਦਾ, ਉਹਦੇ ਨਾਲ ਇੱਕ ਢੇਰ ਦੇ ਥੋੜ੍ਹਾ ਹਿੱਸਾ ਲਵਾ ਕੇ ਫਰਦ ਬਣਾ ਕੇ ਘਲਾ ਲੈਂਦੇ ਹੁੰਦੇ ਸੀ। ਹੁਣ ਫਰਕ ਕੁਛ ਨਹੀਂ ਪਿਆ,
ਜੇ ਉੱਧਰ ਨਾਨਕਿਆਂ ਨੂੰ ਘਲਾ ਲੈਂਦੇ ਹੁੰਦੇ ਸੀ,
ਹਾਂ ਹਾਂ, ਉਹ ਫਰਕ ਕੁਛ ਨਹੀਂ ਪਿਆ, ਪਲੇਅਰ ਰਸ਼ੀਆ ਦੇ ਖੇਡ ਰਹੇ ਨੇ, ਸਭ ਕੁਛ ਚੱਲ ਰਿਹਾ।
ਹਾਂਜੀ,
ਇੱਕ ਸਿਰਫ ਬਿਆਨਬਾਜ਼ੀ ਤੰਗ ਕਰਨਾ। ਹੁਣ ਦੇਖੋ ਪਲੇਅਰਾਂ ਦੀ ਸੁਣੋ, ਮੈਂ ਉਹ ਪੜ੍ਹ ਰਿਹਾ ਸੀ, ਉਹਦੇ ਬਿਆਨ ਸੁਣ ਵੀ ਰਿਹਾ ਸੀਗਾ। ਉਹ ਜਿਹੜੀਆਂ ਪਲੇਅਰਸ ਹੈ, ਕੁੜੀਆਂ ਵਿਚਾਰੀਆਂ ਨਾ, ਮੁੰਡੇ ਵੀ ਆ, ਉਹ ਕਹਿੰਦੇ ਜਿਹੜਾ ਪਲੇਅਰ ਹੁੰਦਾ ਨਾ ਉਹਦੇ ਕੋਲ 3 ਜਾਂ 4 ਸਾਲ ਦਾ ਇੱਕ ਗੋਲਡਨ ਪੀਰੀਅਡ ਹੁੰਦਾ ਆ,
ਹਾਂਜੀ, ਪੀਕ ਟਾਈਮ ਹੁੰਦਾ,
ਪੀਕ ਟਾਈਮ ਹੁੰਦਾ ਉਹਨਾਂ ਦਾ, ਤੇ ਉਹ ਮਿਹਨਤ ਕਰ ਰਹੇ ਹੁੰਦੇ ਆ ਛੋਟੇ ਹੁੰਦੇ ਤੋਂ, 3-4 ਸਾਲ ਤੋਂ ਸ਼ੁਰੂ ਹੋ ਜਾਂਦੇ ਆ,
ਨਹੀਂ ਖੇਲਣਾ 4 ਸਾਲ ਦਾ ਹੁੰਦਾ,
ਹਾਂ 4 ਸਾਲ ਤੋਂ ਸ਼ੁਰੂ ਹੁੰਦੇ ਨੇ, ਮਿਹਨਤ ਕਰਦੇ ਕਰਦੇ ਆਪਣੇ ਆਪ ਨੂੰ ਬਿਲਡ ਕਰਦੇ ਕਰਦੇ, ਉਹ ਜਿਹੜੀ ਜਵਾਨੀ ਦੇ ਵਿੱਚ ਨਾ ਜਿਹੜਾ ਵੀ ਉਹ ਟਾਈਮ ਹੁੰਦਾ ਆ, ਐਥਲੈਟਿਕਸ ਦਾ ਹੁੰਦਾ 13-14 ਸਾਲ, ਹਾਕੀ ਦਾ ਹੁੰਦਾ 18-19 ਸਾਲ, ਸੋ ਹਰੇਕ ਗੇਮ ਦਾ ਨਾ ਇੱਕ ਏਜ ਦਾ ਪੀਕ ਪੀਰੀਅਡ ਹੁੰਦਾ ਆ, ਉੱਥੇ ਨੂੰ ਉਹ ਤਿਆਰੀ ਕਰਦੇ ਹੁੰਦੇ। ਕਹਿੰਦੇ ਵੀ ਦੱਸੋ, ਲੜਾਈ ਚੱਲੀ ਆ ਰਸ਼ੀਆ ਤੇ ਯੂਕਰੇਨ ਦੀ, ਠੀਕ ਹੈ, ਅੰਤਰਰਾਸ਼ਟਰੀ ਪੋਲੀਟੀਸ਼ੀਅਨਾਂ ਨੇ ਉਹ ਉਹਨਾਂ ਨੂੰ ਬੈਨ ਕਰਤਾ, ਕਹਿੰਦੇ ਦੱਸੋ ਸਾਡਾ ਕੀ ਕਸੂਰ ਹੈ, ਅਸੀਂ ਥੋੜ੍ਹਾ ਲੜਾਈ ਛੇੜੀ ਆ, ਠੀਕ ਹੈ। ਮੰਨ ਲਓ ਹੁਣ ਦੂਸਰੇ ਪਾਸੇ ਉਹ ਅਮਰੀਕਾ ਛੇੜ ਦੇ ਵੇ ਲੜਾਈ, ਇਰਾਕ ਦੇ, ਉਹਨਾਂ ਦੇ ਥੋੜ੍ਹੇ ਬੈਨ ਹੋਏ ਆ, ਕਿਸੇ ਨੇ ਕੋਈ ਬੈਨ ਨਹੀਂ ਕੀਤਾ, ਇੰਗਲੈਂਡ ਦਾ ਕੋਈ ਬੈਨ ਨਹੀਂ ਕੀਤਾ ਕਿਸੇ ਨੇ, ਹੈ ਨਾ। ਸੋ ਇਹ ਜਿਹੜਾ ਧੱਕਾ ਆ ਇਹ ਇਸ ਲੈਵਲ ਤੱਕ ਨਹੀਂ ਕਰਨਾ ਚਾਹੀਦਾ। ਹੁਣ ਹੌਲੀ ਹੌਲੀ ਕੀ ਹੋਣਾ ਆ, ਇਹਨਾਂ ਨੇ ਸਮਝੌਤੇ ਕਰ ਲੈਣੇ ਆ ਆਪਸ ਦੇ ਵਿੱਚ, ਅਗਲੇ ਸਾਲ ਫਿਰ ਟ੍ਰੇਡ ਸ਼ੁਰੂ ਹੋ ਜਾਣਾ, ਹੁਣੇ ਹੀ ਹੋਇਆ ਆ। ਇਹਨਾਂ ਸਾਰੇ ਪਲੇਅਰਾਂ ਦਾ ਜਿਹੜਾ ਕੈਰੀਅਰ ਆ ਖਰਾਬ ਕਰਕੇ ਰੱਖ ਦੇਣਾ। ਮਤਲਬ ਦੈਟਸ, ਮਤਲਬ ਇਹ ਜਿਹੜੀ ਹਿਪੋਕ੍ਰੇਸੀ ਆ, ਇਹ ਜਿਹੜੀਆਂ ਚੀਜ਼ਾਂ ਆਪਾਂ ਪ੍ਰੋਗਰਾਮ ਤੋਂ ਸ਼ੁਰੂ ਕੀਤੀਆਂ ਸੀਗੀਆਂ ਕਿ ਜੇ ਡੈਮੋਕ੍ਰੇਸੀ ਹੈ ਤਾਂ ਡੈਮੋਕ੍ਰੇਸੀ ਵਾਲੇ ਆਪਾਂ ਕੰਮ ਜਿਹੜੇ ਉੱਦਾਂ ਉਹਨੂੰ ਇੰਪਲੀਮੈਂਟ ਕਰਨੇ ਪੈਣੇ ਆ। ਕੰਮ ਆਪਾਂ ਕਰਨੇ ਡਿਕਟੇਟਰਸ਼ਿਪਾਂ ਵਾਲੇ ਅਤੇ ਨਾਂ ਲਾਉਣਾ ਡੈਮੋਕ੍ਰੇਸੀ ਵਾਲਾ ਨਹੀਂ ਜੀ। ਅਸੀਂ ਸਾਰਿਆਂ ਨੂੰ ਪੁੱਛ ਕੇ ਕਰਦੇ ਹਾਂ, ਉਹ ਕਦੇ ਪੁੱਛੀ ਜਾਂਦੇ ਹਾਂ ਕਰਨਾ, ਬਿਲਕੁਲ ਉਲਟ ਹੈ। ਹੁਣ ਡੈਨਮਾਰਕ ਦੀ ਆਪਾਂ ਗੱਲ ਸ਼ੁਰੂ ਕੀਤੀ ਸੀ ਭਾਅ ਜੀ, ਤੁਹਾਨੂੰ ਆਪਾਂ ਇੱਥੋਂ ਗੱਲ ਸ਼ੁਰੂ ਕੀਤੀ ਸੀ ਨਾ, ਗੋਹੇ ਤੋਂ ਗੱਲ ਸ਼ੁਰੂ ਕੀਤੀ ਸੀ ਵੀ ਗੋਹੇ ਦੀ ਟਰਾਲੀ ਜਿਹੜੀ ਆ ਉਹ ਢੇਰੀ ਕੀਤੀ ਸੀ। ਇਹ ਕੰਮ ਇਕੱਲਾ ਭਾਰਤ 'ਚ ਨਹੀਂ ਹੁੰਦਾ, ਇਹ ਨੀਦਰਲੈਂਡ 'ਚ ਵੀ ਹੋਇਆ। ਨੀਦਰਲੈਂਡ ਦੇ ਖਬਰ ਇਹ ਆ ਕਿ ਨੀਦਰਲੈਂਡ ਦੇ ਕਿਸਾਨਾਂ ਨੇ ਗੋਹੇ ਅਤੇ ਗੰਦ ਦੇ ਟਰੱਕ ਭਰ ਕੇ ਸਰਕਾਰ ਦੇ ਦਫ਼ਤਰਾਂ ਅੱਗੇ ਕੀਤੇ ਢੇਰੀ। ਇਹ ਦੇਖ ਲਓ
ਹਾਂਜੀ
ਕਿਉਂ ਕੀਤੇ, ਕਿਉਂਕਿ ਨੀਦਰਲੈਂਡ ਦੀ ਸਰਕਾਰ ਵੱਲੋਂ ਨਿਊ ਵਰਲਡ ਆਰਡਰ ਏਜੰਡੇ ਦੀਆਂ ਨੀਤੀਆਂ ਜ਼ਬਰਦਸਤੀ ਕਿਸਾਨਾਂ ਉੱਪਰ ਲਾਗੂ ਕਰਨ ਦੀ ਸੋਚੀ ਹੈ ਅਤੇ ਉਹਨਾਂ ਨੇ ਫਿਰ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਆ। ਸਰਕਾਰ ਕਿਸਾਨਾਂ ਤੋਂ ਖੇਤੀ ਦੇ ਸਹਾਇਕ ਕਿੱਤੇ ਖੋਹ ਕੇ ਵੱਡੇ ਕਾਰਪੋਰੇਟ ਹਵਾਲੇ ਕਰਨਾ ਚਾਹੁੰਦੀ ਹੈ। ਸੋ ਜਦੋਂ ਕਹਿੰਦੇ ਪੰਜਾਬ ਦੇ ਕਿਸਾਨਾਂ ਨੇ ਵੀ ਸਰਕਾਰੀ ਲੀਡਰਾਂ ਦੇ ਘਰ ਅੱਗੇ ਗੋਹੇ ਦੀ ਟਰਾਲੀ ਢੇਰੀ ਕੀਤੀ ਸੀ ਕਿਸਾਨ ਅੰਦੋਲਨ ਵੇਲੇ 3 ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਦੌਰਾਨ। ਸੋ ਇਹ ਜਿਹੜਾ ਆ ਇਹ ਇਕੱਲਾ ਵਰਤਾਰਾ ਭਾਰਤ 'ਚ ਨਹੀਂ ਆਪਾਂ ਦੇਖਿਆ, ਇਹ ਡੈਨਮਾਰਕ ਕਰਕੇ ਵੈਸਟਰਨ ਵਰਲਡ ਫਸਟ ਵਰਲਡ ਕੰਟਰੀ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ ਆ ਡੈਮੋਕ੍ਰੇਸੀ ਦੇ ਨਾਂ 'ਤੇ, ਹੈ ਨਾ। ਅਤੇ ਜਗਤਾਰ ਗਿੱਲ ਭਾਅ ਜੀ ਸਾਡੇ ਨਾਲ ਜੁੜਦੇ ਨੇ, ਪਰ ਉਸ ਤੋਂ ਪਹਿਲਾਂ ਅਮਰਦੀਪ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਨੇ ਅਤੇ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਹੈ ਨਾ ਸੰਡੇ ਦਾ, ਤਿਆਰੀ ਕਰਕੇ ਆਇਓ ਜੀ ਸਾਰੇ, ਕਿਉਂਕਿ ਕੱਲ੍ਹ ਦੇ ਜਿਹੜਾ ਪ੍ਰੋਗਰਾਮ ਦੇ ਵਿੱਚ ਸਵੇਰ ਦਿਲ ਵਾਲੀ ਗੱਲ 'ਚ ਨਾ, ਅਤੇ ਇੱਕ ਸਰਵੇ ਦੇ ਰੂਪ ਦੇ ਵਿੱਚ ਅਸੀਂ ਇਸ ਟੌਪਿਕ 'ਤੇ ਗੱਲ ਕਰ ਸਕਦੇ ਹਾਂ ਜਿਹੜਾ ਆਪਾਂ ਕਹਿ ਰਹੇ ਹਾਂ ਨਾ ਔਰਤਾਂ ਦਾ, ਵੀ ਅਗਰ ਔਰਤ ਭਗਵੰਤ ਮਾਨ ਦੇ ਥਾਂ ਹੁੰਦੀ ਅਤੇ ਉਸਦਾ ਪਾਰਟਨਰ 20 ਸਾਲ ਛੋਟਾ ਹੁੰਦਾ ਮੁੰਡੇ ਨਾਲ, ਉਹ ਵਿਆਹ ਕਰਾਉਂਦੀ ਤਾਂ ਕੀ ਉਹ ਸਾਡੇ ਸਮਾਜ ਨੂੰ ਸਾਨੂੰ ਮਨਜ਼ੂਰ ਹੋਣਾ ਸੀਗਾ। ਇਹ ਗੱਲ ਆਪਾਂ ਕੱਲ੍ਹ ਨੂੰ ਪ੍ਰੋਗਰਾਮ 'ਚ ਕਰਾਂਗੇ। ਜਗਤਾਰ ਭਾਅ ਜੀ ਕਹਿੰਦੇ ਨੇ, ਕਹਿੰਦੇ ਮੇਰੇ ਖਿਆਲ ਦੇ ਵਿੱਚ ਭਗਵੰਤ ਮਾਨ ਦਾ ਵਿਆਹ ਕਰਾ ਕੇ ਬਹੁਤ ਵਧੀਆ ਕਰ ਰਿਹਾ, ਵਿਆਹਿਆ ਨਹੀਂ ਸੀ ਤਾਂ ਕੁਛ ਚਿਰ ਪਹਿਲਾਂ ਇੱਕ ਜਨਾਨੀ ਨਾਲ ਬਦਨਾਮ ਕਰਨ ਲੱਗੇ ਹੋਏ ਸਨ, ਵਰਨਾ ਆਉਣ ਵਾਲੇ ਸਮੇਂ ਦੇ ਵਿੱਚ ਬਦਨਾਮ ਕਰਨ ਲਈ ਲੋਕਾਂ ਨੇ ਭਗਵੰਤ ਦੀ ਕੋਈ ਨਾ ਕੋਈ ਰੂਸਾ ਕੱਢੀ ਰੱਖਣੀ ਸੀ। ਪਵਾਨ ਸਹੀ ਗੱਲ ਹੈ। ਅਤੇ ਬਾਕੀ ਕਹਿੰਦੇ ਨੇ ਕਿ ਹੋ ਸਕਦਾ ਕੋਈ ਨਾ ਕੋਈ ਬੱਚੇ ਵਾਲੀ ਵੀ ਖੜੀ ਕਰ ਲੈਣ, ਕੱਲ੍ਹ ਨੂੰ DNA ਟੈਸਟ ਕਰਾਉਣ ਦੇ ਚੱਕਰਾਂ 'ਚ ਪਾ ਦਿੰਦੇ। ਦੇਖੋ ਭਾਅ ਜੀ ਜਗਤਾਰ ਭਾਅ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਪੋਲੀਟੀਕਲ ਠਿੱਬੀ ਦੇਣ ਨੂੰ, ਅੱਜ ਆਪਾਂ ਗੱਲ ਕੀਤੀ ਆ ਫੀਫਾ ਦੇ CEO ਨੂੰ 17 ਸਾਲ ਰਹਿੰਦੇ ਉੱਤੇ ਇਲਜ਼ਾਮ ਲਾ ਕੇ ਟਿੱਬੀ ਦੇ ਕੇ ਬਾਹਰ ਕਰਤਾ, ਟਰੰਪ ਖੜਾ ਹੋਇਆ ਸੀ ਉੱਥੇ 5-7 ਜਨਾਨੀਆਂ 'ਤੇ ਕੇਸ ਕਰਾ ਦਿੱਤੇ, ਹੈ ਨਾ। ਮਤਲਬ ਭਗਵੰਤ ਮਾਨ ਵਿੱਚ ਵਨਰੇਬਲ, ਉਹ ਤਾਂ ਪਤਾ ਹੀ ਆ, ਮਤਲਬ ਕਿ ਕੋਈ ਨਾ ਕੋਈ ਇਹੋ ਜਿਹੇ ਇਲਜ਼ਾਮ ਲੱਗ ਸਕਦੇ ਸੀਗੇ, ਤਾਂ ਕੋਈ ਮਾੜੀ ਗੱਲ ਨਹੀਂ ਵਿਆਹ ਕਰਾਉਣਾ, ਘਰ ਵਸਾਉਣਾ ਕੋਈ ਮਾੜੀ ਗੱਲ ਨਹੀਂ ਹੈਗੀ, ਹੈ ਨਾ। ਅਤੇ ਆਪਾਂ ਇਹੀ ਗੱਲਾਂ ਅੱਜ ਕਰ ਰਹੇ ਹਾਂ, ਅਤੇ ਪਰ ਜਿਹੜੀ ਥੋੜ੍ਹਾ ਜਿਹਾ ਔਡ ਗੱਲਾਂ ਆ ਉਹ ਵੀ ਆਪਾਂ ਅੱਜ ਕਰਨੀਆਂ ਸਮਾਜ ਦੀਆਂ ਜਿਹੜੀਆਂ, ਆਪਾਂ ਉਹਨੂੰ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ। ਪਰ ਵਧੀਆ ਕੀਤਾ ਕਿ ਉਹ ਇਹਨੇ ਝੰਝਟ ਹੀ ਮੁਕਾਤਾ ਸਾਰਾ। ਹੋ ਸਕਦਾ ਪਹਿਲਾਂ ਵੀ ਕਰਾਇਆ ਜਾ ਸਕਦਾ ਸੀ ਵਿਆਹ, ਮਤਲਬ ਇਲੈਕਸ਼ਨਾਂ ਤੋਂ ਜਾਂ ਜੋ ਵੀ ਆ। ਅਤੇ ਖੈਰ ਭਾਅ ਜੀ ਗੱਲਾਂ ਕਾਫੀ ਅੱਜ ਦਿਲ ਵਾਲੀਆਂ ਹੋ ਗਈਆਂ, ਅਤੇ ਵਿਆਹ ਦਾ ਤਾਂ ਅੱਜ ਫਿਰ ਪੂਰਾ ਗਾਹ ਹੀ ਪਾ ਦਿੱਤਾ, ਮਿਲਿਆ ਮਾਲਿਆ ਸਾਨੂੰ ਕੁਛ ਨਹੀਂ ਹੈਗਾ, ਪਕੌੜੇ ਲੱਡੂ ਕੁਛ ਨਹੀਂ, ਅਤੇ ਗੱਲਾਂ ਆਪਾਂ ਦੇਖ ਲਓ ਕਿੰਨੀਆਂ ਕਰ ਲਈਆਂ। ਚੀਫ ਮਿਨਿਸਟਰ ਦਾ ਵਿਆਹ ਵੀ ਹੋ ਗਿਆ, ਅਤੇ ਭਾਅ ਜੀ ਚੀਫ ਮਿਨਿਸਟਰ ਦੇ ਮੁੰਡੇ ਦਾ ਵਿਆਹ ਹੋਇਆ ਸੀ ਚੰਨੀ ਦਾ, ਅਤੇ ਉਦੋਂ ਬੜਾ ਗੱਲ ਚੱਲੀ ਸੀ ਵਿਆਹ ਦੀ, ਰੌਲਾ ਪਿਆ ਸੀ, ਰੌਲਾ ਨਹੀਂ ਸੀ, ਕਈ ਗੱਲਾਂ ਤਾਂ ਪੋਜ਼ਿਟਿਵ ਵੀ ਬਹੁਤ ਸਾਹਮਣੇ ਆਈਆਂ ਸੀ ਕਿ ਵਿਆਹ ਬੜੀ ਸਾਦਗੀ ਨਾਲ ਕੀਤਾ ਆ, ਹੈ ਨਾ, ਹੇਠਾਂ ਬੈਠ ਕੇ ਲੰਗਰ ਛਕਿਆ ਆ, ਸਾਰਾ ਕੁਛ ਬੜਾ ਮਤਲਬ ਵਧੀਆ ਸੀ ਉਹ, ਐਡੀ ਮਤਲਬ ਕੋਈ ਵਧੀਆ, ਮਤਲਬ ਬਹੁਤ ਵਧੀਆ ਗੱਲ ਸੀਗੀ। ਅਤੇ ਇਸ ਵਿਆਹ ਦੇ ਵਿੱਚ ਨਹੀਂ ਕੋਈ ਬਹੁਤੀ ਮਤਲਬ ਇਹੋ ਜਿਹੀ ਗੱਲ ਹੋਈ ਵੀ ਸਾਦਗੀ ਵਾਲਾ ਜੀ ਸਾਦਾ ਵਿਆਹ ਕਰਾਇਆ ਜੀ, ਹੈ ਨਾ, ਇੱਦਾਂ ਕਰਾਇਆ। ਪਰ ਮੈਨੂੰ ਲੱਗਦਾ ਇਹ ਕੋਈ ਬਹੁਤਾ ਜ਼ਿਆਦਾ ਟੌਪਿਕ ਵੀ ਨਹੀਂ ਹੋਣਾ ਚਾਹੀਦਾ, ਤੁਹਾਡਾ ਕੀ ਖਿਆਲ ਹੈ?
ਨਹੀਂ ਆਇਆ ਮਾੜੇ ਜਿਹੇ ਅਖਬਾਰ ਦੇ ਵਿੱਚ 25-26 ਸਬਜ਼ੀਆਂ ਬਣੀਆਂ ਆ ਜਿਹਦੇ ਵਿੱਚ ਕਾਫੀ ਉਹਨਾਂ ਨੇ ਕੋਫਤੇ ਵਗੈਰਾ ਭਿੰਡੀਆਂ ਬੈਂਗਣ ਇੱਦਾਂ ਦਾ ਵਰਣਨ ਤਾਂ ਕੀਤਾ ਮੈਂ ਕੱਲ ਅਖਬਾਰ ਚ ਪੜ੍ਹਦਾ ਸੀ ਆਪਣੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਇਹ ਸਾਰਾ ਆਇਆ ਜਿਸ ਸ਼ਾਇਦ ਪੜ੍ਹੀ ਨਹੀਂ ਹੈ ਤੇ ਇਹਦੀ ਵਿਆਖਿਆ ਤਾਂ ਹੋਈ ਹੈ ਲੇਕਿਨ ਬਹੁਤ ਜ਼ਿਆਦਾ ਤੌਰ ਤੇ ਨਹੀਂ ਹੋਈ ਬਰਾਤੀ ਕਿਹੜੇ ਕਿਹੜੇ ਸੀ ਇਹਦੇ ਵੀ ਇਹਦੀ ਇਹ ਤਾਂ ਤੁਸੀਂ ਦੱਸ ਦਿੱਤੇ ਬਰਾਤੀ ਤਾਂ ਖੈਰ ਦਿੱਲੀ ਤੋਂ ਹੀ ਆਏ ਹੋ ਸੀਗੇ ਪੰਜਾਬ ਦੇ ਤਾਂ ਬਹੁਤ ਘੱਟ ਸੀ ਕੋਈ ਨੇਤਾ ਗਿਆ ਨੀ ਪੰਜਾਬ ਦਾ ਮੇਨ ਨੇਤਾ ਗਿਆ ਨੀ ਹੋ ਸਕਦਾ ਉਹ ਰਿਸੈਪਸ਼ਨ ਪਾਰਟੀ ਦਊਗੇ ਉਹਦੇ ਵਿੱਚ ਉਹ ਜਾਊਗੇ ਮਤਲਬ ਜਾਂਦੇ ਜਾਂਦੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਪਿੱਛੇ ਜਾਏ ਬਜਟ ਸੈਸ਼ਨ ਹੋਇਆ ਇਹਦੇ ਬਾਰੇ ਵੀ ਕੋਈ ਗੱਲ ਕਰੋ ਤੁਸੀਂ ਦੇਖਿਆ ਕਿ ਬਜਟ ਸੈਸ਼ਨ ਕਿ ਨਹੀਂ ਦੇਖਿਆ
ਮੈਂ ਸਾਰਾ ਨਹੀਂ ਦੇਖਿਆ ਵੇਲਾ ਵੇਲਾ ਦੇਖਿਆ ਆ ਤੇ ਮੈਨੂੰ ਤਾਂ ਇੱਦਾਂ ਲੱਗਾ ਜਿਹੜਾ ਇਹ ਬਜਟ ਸੈਸ਼ਨ ਹੈ ਜਾਂ ਮਤਲਬ ਜਿਹੜਾ ਸੈਸ਼ਨ ਹੈ ਪੰਜਾਬ ਦਾ ਹੀ ਗੱਲ ਕਰ ਰਹੇ ਹੋ ਨਾ ਪੰਜਾਬ ਵਿਧਾਨ ਸਭਾ ਦੀ
ਹਾਂਜੀ ਪੰਜਾਬ ਦੇ
ਹਾਂ ਉਹ ਅਸਲ ਦੇ ਵਿੱਚ ਥੋੜ੍ਹਾ ਜਿਹਾ ਤਾਂ ਬ੍ਰੌਡਕਾਸਟ ਹੋਣ ਲੱਗਾ ਜਦੋਂ ਬ੍ਰੌਡਕਾਸਟ ਹੋਊਗਾ ਉਹਦੀ ਨੁਕਤਾਚੀਨੀਆਂ ਹੋ ਗਈਆਂ ਅਤੇ ਜਦੋਂ ਨਾ ਅਸੀਂ ਕੰਪੈਰੇਟਿਵਲੀ ਆਸਟ੍ਰੇਲੀਆ ਦਾ ਕਿਉਂਕਿ ਅਸੀਂ ਆਸਟ੍ਰੇਲੀਆ ਦਾ ਮੈਂ ਤਾਂ ਦੇਖਦਾ ਹੀ ਰਹਿੰਦਾ ਹਾਂ ਹੈ ਨਾ ਅਤੇ
ਹਾਂਜੀ ਹਾਂਜੀ
ਹੁਣ ਸਾਡੇ ਨਾਲ ਸਾਡੇ ਕੋਲ ਕੰਪੇਅਰ ਕਰਨ ਨੂੰ ਹੈਗਾ ਆ ਅਤੇ ਮੈਨੂੰ ਲੱਗਦਾ ਹਜੇ ਸਟਾਰਟਿੰਗ ਹੈ ਜਿਹੜੇ ਸਾਡੇ ਸਪੀਕਰ ਹੈ ਨਾ ਉਹ ਮੈਨੂੰ ਉਹਨਾਂ ਨੇ ਕਾਫੀ ਇੰਪ੍ਰੈਸ ਕੀਤਾ ਖਹਿਰਾ ਸਾਹਿਬ ਦੀ ਗੱਲਾਂ ਨੇ ਕਾਫੀ ਇੰਪ੍ਰੈਸ ਕੀਤਾ ਕਿ ਜਿਸ ਤਰ੍ਹਾਂ ਵਧੀਆ ਬੁਲਾ ਰਹੇ ਨੇ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਨਵੇਂ MLA ਬਣੇ ਨੇ ਆਮ ਆਦਮੀ ਪਾਰਟੀ ਦੇ ਜਾਂ ਹੋਰ ਵੀ ਜਿਹੜੇ ਕਾਂਗਰਸ ਦੇ ਪੁਰਾਣੇ ਆ ਉਹ ਜਿਹੜੇ ਧੱਕੇ ਨਾਲ ਬਣੇ ਉਹਨਾਂ ਨੂੰ ਡਿਬੇਟਿੰਗ ਸਕਿੱਲ ਜਿਹੜਾ ਆ ਉਹ ਵੀ ਇੰਪਰੂਵ ਕਰਨਾ ਪੈਣਾ ਆ ਤੁਹਾਨੂੰ ਮੈਂ ਦੱਸਦਾ ਗਾ ਆਸਟ੍ਰੇਲੀਆ ਦੇ ਵਿੱਚ ਅਗਰ ਕੋਈ MLA MP ਬਣਦਾ ਪਹਿਲੀ ਗੱਲ ਤਾਂ ਉਹਦਾ ਡਿਬੇਟਿੰਗ ਸਕਿੱਲ ਬਹੁਤ ਜ਼ਿਆਦਾ ਹੀ ਹੁੰਦਾ ਤਾਂ ਹੀ ਉਹ ਬਣਦਾ ਆ ਕਿਉਂਕਿ ਉਹਨੂੰ ਬੈਠਕਾਂ 'ਚ ਜਾਣਾ ਪੈਂਦਾ ਗੱਲਾਂ ਬਾਤਾਂ ਕਰਨੀਆਂ ਪੈਂਦੀਆਂ ਹੈ ਨਾ ਜ਼ੋਰ ਲਾਉਣਾ ਪੈਂਦਾ ਗੱਲਬਾਤ ਕਰਕੇ ਵੋਟ ਲੈਣੀ ਪੈਂਦੀ ਆ ਪਰ ਫਿਰ ਵੀ ਇੱਥੇ ਉਹ ਲੈਸਨ ਵੀ ਦਿੰਦੇ ਨੇ ਬੜੇ ਪਾਰਲੀਮੈਂਟ ਦੇ ਵਿੱਚ ਨਾ ਇੱਦਾਂ ਸੈਸ਼ਨ ਚੱਲਦੇ ਰਹਿੰਦੇ ਨੇ ਆਪਣੇ ਸਪੀਚ ਕਿੱਦਾਂ ਦੇਣਾ ਆ ਹੈ ਨਾ ਵੋਕੈਬਲਰੀ ਕਿੱਦਾਂ ਇੰਪਰੂਵ ਕਰਨੀ ਆ ਯੋਗਾ ਲੈਸਨ ਆਪਣੇ ਫਿੱਟ ਕਿੱਦਾਂ ਰੱਖਣਾ ਆ ਸੋ ਬਹੁਤ ਸਾਰਾ ਕੁਛ ਨਾ ਉੱਥੇ MLA MPਆਂ ਵਾਸਤੇ ਚੱਲਦਾ ਰਹਿੰਦਾ ਆ ਸੈਮੀਨਾਰਸ ਵਗੈਰਾ ਅਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਹਜੇ ਹਜੇ ਬੜਾ ਪ੍ਰੀਮੈਚੁਅਰ ਜਿਹਾ ਜਿਹੜਾ ਵਰਤਾਰਾ ਆ ਪਾਰਲੀਮੈਂਟ ਦਾ ਅਤੇ ਜਿੱਦਾਂ ਜਿੱਦਾਂ ਇਹਨੂੰ ਇੰਪਰੂਵ ਕਰਨਗੇ ਹੈ ਨਾ ਅਤੇ ਉਸ ਤਰ੍ਹਾਂ ਇਹ 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 ਕੰਮ ਚੱਲੇਗਾ ਗਾਂਹ 'ਤੇ ਗਾਂਹ ਬਾਕੀ ਜਿਹੜੀ ਪੋਲਿਸੀ ਦੀ ਗੱਲ ਹੈ ਇਹ ਇੱਕ ਥੋੜ੍ਹੇ ਇਲਜ਼ਾਮ ਇਹ ਲੱਗੇ ਸੀਗੇ ਕਿ ਜਿਹੜਾ ਕੋਈ ਗੱਲ ਕਰਦਾ ਆ ਓਪੋਜੀਸ਼ਨ ਵਾਲੇ ਉਹ 'ਤੇ ਕੈਮਰਾ ਨਹੀਂ ਲੈ ਕੇ ਜਾਂਦੇ ਉਹਦੀ ਗੱਲੇ ਕੱਟ ਦਿੰਦੇ ਆ ਅਗਲੇ ਦੀ ਗੱਲ ਨੀ ਸੁਣਦੀ ਇਹ ਨਾ ਐਕਚੁਅਲੀ ਬੈਕ ਫਾਇਰ ਕਰੇਗਾ ਇਹ ਚੀਜ਼ ਜੇ ਭਗਵੰਤ ਮਾਨ ਹੁਣੀ ਇੱਥੇ ਮਤਲਬ ਨਾ ਕੀਤਾ ਨਾ ਗੌਰ ਕੀਤਾ ਵੀ ਇਹਨਾਂ ਨੇ ਕਾਣੀ ਵੰਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਚੀਜ਼ ਇਹਨਾਂ ਦੇ ਬੈਕ ਫਾਇਰ ਕਰੇਗੀ ਦਿਨ ਪਰ ਦਿਨ
ਲੋਕਾਂ ਦੀ ਜਿਹੜੀ ਰਾਏ ਲੈ ਕੇ ਬਜਟ ਬਣਾਇਆ ਗਿਆ ਉਹਦੀਆਂ ਸਾਰੀਆਂ ਜਿਹੜੀਆਂ ਸੁਜੈਸ਼ਨ ਆ ਉਹਨੂੰ ਮੱਦੇਨਜ਼ਰ ਰੱਖ ਕੇ ਬਜਟ ਬਣਾਇਆ ਗਿਆ ਇਹਦੇ ਵਿੱਚ ਇਹ ਤਾਂ ਹੁਣ ਜਿਸ ਵੇਲੇ ਔਰਤਾਂ ਤੋਂ ਇਹ ਜਾਂ ਸਾਡੀਆਂ ਜਿਹੜੀਆਂ ਭੈਣਾਂ ਉਹਨਾਂ ਤੋਂ ਇਹ ਰਾਏ ਲਈ ਹੋਊਗੀ ਕਿ ਉਹਨਾਂ ਨੂੰ 1000-1000 ਰੁਪਈਆ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ ਕੀ ਉਹਨਾਂ ਨੇ ਕਿਹਾ ਹੋਊਗਾ ਨਹੀਂ ਦੇਣਾ ਚਾਹੀਦਾ ਇਹਦੇ ਬਾਰੇ ਕੋਈ ਰਾਸ਼ੀ ਨਹੀਂ ਰੱਖੀ ਗਈ ਕੋਈ ਗੱਲੇ ਨਹੀਂ ਕੀਤੀ ਗਈ ਬਿਜਲੀ ਤੇ ਗੱਲ ਕੀਤੀ ਗਈ ਜਿਹੜੀ ਕਿ 1 July ਤੋਂ ਮਿਲੂਗੀ ਖੈਰ ਅਗਲੇ ਹਫ਼ਤੇ ਇਹਦੇ 'ਤੇ ਵੀ ਗੱਲ ਕਰਾਂਗੇ ਅਤੇ ਇੱਕ ਹੋਰ ਗੱਲ ਮਨਦੀਪ ਜੀ ਜਿੱਦਾਂ ਤੁਸੀਂ ਡਿਬੇਟ ਬਾਰੇ ਕਿਹਾ ਇਹਦੇ 'ਚ ਜਿਹੜੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਬੁਲਾਰੇ ਸੀ ਉਹਨਾਂ 'ਚ ਕਾਫੀ ਇਮੈਚਿਓਰਿਟੀ ਸੀਗੀ ਜਿੱਦਾਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਸੈਸ਼ਨ ਵਿੱਚ ਕੀ ਗੱਲ ਕਰਨੀ ਈਵਨ ਅਮਨ ਅਰੋੜਾ ਦੀ ਵੀ ਮੈਨੂੰ ਕੋਈ ਜ਼ਿਆਦਾ ਉਹਦੇ ਵਿੱਚ ਵੀ ਮੈਚਿਓਰਿਟੀ ਨਹੀਂ ਲੱਗੀ ਕਈ ਵਾਰੀ ਉੱਦਾਂ ਦੀਆਂ ਗੱਲਾਂ ਕਰਦੇ ਸੀ ਈਵਨ ਭਗਵੰਤ ਮਾਨ ਦੇ ਵਿੱਚ ਵੀ ਭਗਵੰਤ ਮਾਨ ਜੀ ਉਹਨੇ ਉਹਦੇ 'ਤੇ ਇਲਜ਼ਾਮ ਲਾਇਆ ਖਹਿਰਾ 'ਤੇ ਕਿ ਉਹ ਲੋਕ ਨਹੀਂ ਕਹਿ ਰਿਹਾ ਲੋਕ ਕਹਿ ਰਿਹਾ ਆ ਹੁਣ ਪੰਜਾਬ ਆਮ ਭਾਸ਼ਾ ਦੇ ਵਿੱਚ ਹੀ ਲੋਕ ਹੀ ਕਹਿੰਦੇ ਆ ਜਾਂ ਕਈ ਵਾਰੀ ਲੋਕ ਵੀ ਕਹਿੰਦੇ ਆ ਕੋਈ ਵੱਡੀ ਗੱਲ ਨਹੀਂ ਹੈ ਲੋਕ ਨੂੰ ਲੋਕ ਕਹਿਤਾ ਉਹਦੇ ਤੁਸੀਂ ਕ੍ਰਿਟਿਸਿਜ਼ਮ ਕਰਦੇ ਆ
ਪੰਜਾਬੀ ਦੀਆਂ ਵੰਨਗੀਆਂ ਨੇ ਗੁਰਬਾਣੀ ਦੇ ਵਿੱਚ, ਗੁਰਬਾਣੀ ਦੇ ਵਿੱਚ ਕਿੰਨੇ ਐਗਜ਼ਾਮਪਲ ਤੁਹਾਨੂੰ ਦੱਸ ਦਿੰਦੇ ਜਿੱਥੇ ਲੋਕ ਗਿਆ, ਲੋਕ ਤੇ ਲੋਕ ਚ ਕੀ ਫਰਕ ਹੈ, ਲੋਕ ਉਹ ਇੱਕ ਸਾਡੀ ਬਹੁਤ ਵੱਡੀ ਹੈ ਪੰਜਾਬੀ, ਆਪਾਂ ਦੀ ਛੋਟੀ ਨਹੀਂ ਕਰਨੀ, ਕਿਤੇ ਲੋਕ ਕਹਿੰਦੇ ਆ, ਕਿਤੇ ਲੋਕ ਕਹਿੰਦੇ ਆ, ਕਿਤੇ ਲੋਗਨ ਕਹਿੰਦੇ ਆ, ਸੋ ਬਹੁਤ ਬੜੀਆਂ ਵਰਾਇਟੀਆਂ, ਠੀਕ ਹੈ ਨਾ। ਸੋ ਇਹ ਕਹਿ ਲਓ ਕਿ ਇਹ ਸਮਝ ਲਓ ਇਹ ਤਾਂ ਬੇਕਾਰ ਕ੍ਰਿਟੀਸਿਜ਼ਮ ਹੈ, ਪਰ ਜਿਹੜਾ ਕ੍ਰਿਟੀਸਿਜ਼ਮ ਅਸੀਂ ਕਰ ਰਹੇ ਹਾਂ ਉਹ ਇਹ ਕਰ ਰਹੇ ਹਾਂ ਕਿ ਜੇ ਓਪੋਜੀਸ਼ਨ ਵਾਲਾ ਆ ਤਾਂ ਉਹਨੂੰ ਉਹਦਾ ਉਨੀ ਕਵਰੇਜ, ਉਨਾ ਜ਼ੂਮ ਮਿਲਣਾ ਚਾਹੀਦਾ ਜਦੋਂ ਸਵਾਲ ਬੋਲਦਾ ਆ ਜਿੰਨਾ ਰੂਲਿੰਗ ਪਾਰਟੀ ਨੂੰ ਆ। ਗੱਲਾਂ ਦਾ ਪਤਾ ਲੱਗਣ ਨਾ, ਗੱਲਾਂ ਦਾ ਸੁਣਨਾ, ਸੋ ਇਹ ਚੀਜ਼ਾਂ ਬੈਕਫਾਇਰ ਕਰਨਗੀਆਂ ਅਗਰ ਇਹਨਾਂ ਦਾ ਕੋਈ ਸਲਾਹਕਾਰ ਸੁਣਦਾ ਤਾਂ ਜ਼ਰੂਰ ਪਹੁੰਚਣ। ਵੈਸੇ ਗੁਰਪ੍ਰੀਤ ਗਿੱਲ ਵੀ ਪ੍ਰੋਗਰਾਮ ਚ ਆ, ਗੁਰਪ੍ਰੀਤ ਗਿੱਲ ਵੀ ਆ ਗਏ ਨੇ ਪ੍ਰੋਗਰਾਮ ਚ,
ਹੋਰ ਸਾਹਮਣੇ ਆ ਰਹੀ ਆ।
ਹਾਂਜੀ,
ਗੁਰਪ੍ਰੀਤ ਗਿੱਲ ਸਾਹਿਬ ਨੂੰ ਪੁੱਛ ਲਓ ਜਿਹੜਾ ਸਿੰਗਲਾ ਆ, ਅਗਰ ਹੁਣ ਜਮਾਨਤ ਦੇ ਬਾਹਰ ਆ, ਅੱਜ ਸੈਸ਼ਨ ਹੁੰਦਾ ਜਾਂ ਕੱਲ ਨੂੰ ਸੈਸ਼ਨ ਹੁੰਦਾ, ਪਰਸੋਂ ਨੂੰ ਸੈਸ਼ਨ ਹੁੰਦਾ, ਕੀ ਉਹ ਐਲੀਜੀਬਲ ਆ ਸੈਸ਼ਨ ਚ ਜਾਣ ਦੇ ਲਈ? ਕਿਉਂਕਿ ਉਹਦੇ ਤੇ ਇਲਜ਼ਾਮ ਤਾਂ ਸਾਬਤ ਨਹੀਂ ਹੋਏ ਵੀ ਜਮਾਨਤ ਦੇ ਬਾਹਰ ਆ, ਉਹ
ਜਾਊਗਾ ਤੇ ਕੋਈ ਨੀ, ਜਾਣਾ ਚਾਹੀਦਾ ਉਹਨੂੰ, ਸਮਾਂ ਕਿ ਉਹ ਉੱਥੇ ਜਾ ਕੇ ਪੂਰੀ ਸੈਟਿੰਗ ਕਰੇ। ਖੈਰ ਗੁਰਪ੍ਰੀਤ ਗਿੱਲ ਜਾਂਦੇ ਜਾਂਦੇ ਨਤੀਜਾ ਇਹ ਕੱਢ ਰਹੇ ਨੇ, ਕਹਿੰਦੇ ਕੋਈ ਵੀ ਬੰਦਾ ਕਹਿੰਦਾ ਜਿਹੜਾ ਭਗਵੰਤ ਮਾਨ ਦੀ ਮੈਰਿਜ ਨੂੰ ਲੇਟ ਫੋਰਟੀਜ ਦੇ ਕਰਕੇ ਕੁਐਸਚਨ ਕਰ ਰਿਹਾ, ਉੱਥੋਂ ਇੱਕੋ ਗੱਲ ਸਾਬਤ ਹੁੰਦੀ ਆ ਕਿ ਹੱਥ ਨਾ ਪੁੱਜੇ ਤੂੰ ਕੌੜੀ।
ਧੋਨੀ
ਸਾਹਿਬ ਨੇ ਚਿੱਕਾ ਮਾਰਤਾ, ਕਹਿੰਦੇ ਵੀ ਜਿਹੜੇ 40-50 ਵਾਲੇ 60 ਵਾਲੇ ਤੁਹਾਡਾ ਵੀ ਵਿੱਚੇ ਲੈਤਾ ਨਾ, ਇਹ ਗੱਲਾਂ ਕਰ ਰਹੇ ਨੇ ਨਾ, ਇਹ ਕਹਿੰਦੇ ਹੋਰ ਕੋਈ ਗੱਲ ਨੀ ਹੈ ਕਿ ਇਹ ਜੈਲਸ ਹੀ ਹੈ।
ਇਹ ਵੀ ਗੱਲ ਮੰਨਣ ਵਾਲੀ ਹੁੰਦਾ ਇਹਨਾਂ ਦੀ, ਸੋਹਣੀ ਗੱਲ ਆ, ਵਧੀਆ ਗੱਲ ਆ। ਅਮਨਦੀਪ, ਇਹ ਸਾਰੀ ਡਿਬੇਟ ਦੇ ਵਿੱਚ ਜਿੱਦਾਂ ਪਾਰਲੀਮੈਂਟ ਦੀ ਡਿਬੇਟ ਹੋਈ ਆ, ਸੈਸ਼ਨ ਦੀ ਡਿਬੇਟ ਹੋਈ ਆ, ਉਹਦੇ ਵਿੱਚ ਤਾਂ ਮੈਨੂੰ ਦੋ ਤਿੰਨ ਬੰਦੇ ਚੰਗੇ ਲੱਗੇ, ਜਿਹਨਾਂ ਦੀ ਮੈਂ ਗੱਲ ਬਹੁਤ ਸੁਣਨੀ ਚਾਹੁੰਦਾ ਹਾਂ, ਚਾਹੇ ਉਹ ਓਪੋਜੀਸ਼ਨ ਦੇ ਵਿੱਚ ਹੀ ਆ। ਈਵਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੰਗੀ ਸਟੇਟਮੈਂਟਾਂ ਦਿੱਤੀਆਂ, ਕਾਫੀ ਬੈਲੈਂਸ ਭਾਸ਼ਣ ਦਿੱਤੇ ਆ। ਖਹਿਰਾ ਨੇ ਵੀ, ਈਵਨ ਆਪਣੇ ਵੜਿੰਗ ਸਾਹਿਬ ਨੇ ਵੀ ਕਾਫੀ, ਉਹ ਵੀ ਕਾਫੀ ਮਜ਼ੇ ਹੋਏ ਇੱਕ ਤਰ੍ਹਾਂ ਦੇ
ਚਲੇ ਗਿਆ। ਬੋਲਦਾ ਸੀ ਰਾਜਾ ਵੜਿੰਗ, ਕਹਿੰਦਾ ਅੱਜ ਤੋਂ ਅਸੀਂ ਨੀ, ਕਹਿੰਦਾ ਅੱਜ ਤੋਂ ਬਾਅਦ ਨਵਾਂ ਹੀ ਤਰੀਕਾ ਬਣਾ ਲੈਣਾ, ਅਸੀਂ ਸੀਰੀਅਸ ਗੱਲੇ ਨੀ ਕਰਨੀ, ਤੁਹਾਡੇ ਸਕੂਲਾਂ ਦੀ ਨੀ ਗੱਲ ਕਰਨੀ, ਸੜਕਾਂ ਦੀ ਨੀ ਕਰਨੀ, ਬੱਸਾਂ ਦੀ ਨੀ ਕਰਨੀ, ਕੁਛ ਨੀ ਕਰਨੀ ਤੁਹਾਨੂੰ, ਕਹਿੰਦਾ ਅਸੀਂ ਚੁਟਕਲੇ ਹੀ ਸੁਣਾਇਆ ਕਰਨੇ ਆ, ਤੁਹਾਨੂੰ ਸਿਰਫ ਚੁਟਕਲੇ ਹੀ ਸੁਣਾਇਆ ਕਰਨੇ ਆ। ਕਹਿੰਦਾ ਤੁਸੀਂ ਚੁਟਕਲਿਆਂ ਜੋਗੇ ਹੀ ਆ, ਕਹਿੰਦਾ ਬਸ ਤੁਸੀਂ ਤਾੜੀਆਂ, ਕਹਿੰਦਾ ਤੁਸੀਂ ਦੇਖੋ ਜੇ ਚੁਟਕਲਿਆਂ ਵਾਲਿਆਂ ਨੂੰ ਵੋਟਾਂ ਪਾ ਕੇ ਚੀਫ ਮਿਨਿਸਟਰ ਬਣਾ, ਤੁਹਾਨੂੰ ਜਿਹੜਾ ਬੰਦਾ ਤੁਹਾਡੇ ਕੰਮ ਦੀ ਗੱਲ ਕਰਦਾ, ਤੁਸੀਂ ਉਹਦੀ ਉਹਦੇ ਆਉਂਦੇ ਹੀ ਨੀ, ਸੁਣਨੇ ਨੀ ਆਉਂਦੇ ਉਹਨੂੰ ਤਾਂ ਤੁਸੀਂ।
ਜਿਹੜਾ ਅਗਲਾ ਸੈਸ਼ਨ ਆ, ਇਹ ਆਪਣੇ ਗਿੱਲ ਸਾਹਿਬ ਤੋਂ ਪੁੱਛੋ ਤਾਂ ਕਦੋਂ ਹੋ ਰਿਹਾ?
ਗਿੱਲ ਸਾਹਿਬ ਹੁਣ ਦੱਸਣਗੇ, ਇਹਨਾਂ ਨੂੰ ਜ਼ਿਆਦਾ ਨਿਗਾਹ ਰੱਖਦੇ, ਇਹਨਾਂ ਦਾ ਵੀ ਪ੍ਰੋਗਰਾਮ ਹੁਣ ਸ਼ੁਰੂ ਹੋਣ ਵਾਲਾ ਰੇਡੀਓ ਤੇ, ਬੜੀ ਛੇਤੀ ਸ਼ੁਰੂ ਕਰਾਂਗੇ ਤੇ ਕੱਲ ਨੂੰ ਅਨਾਊਂਸਮੈਂਟ ਕੀਤੀ। ਹਾਂਜੀ ਹਾਂਜੀ, ਇਹਨਾਂ ਦਾ ਪ੍ਰੋਗਰਾਮ ਸਵੇਰ ਨੂੰ ਲਹਿਰਾਂ ਚ ਆਇਆ ਕਰਨਾ, ਇਹਨਾਂ ਦੀ ਇੰਟਰਵਿਊ ਕਰਿਆ ਕਰਨਗੇ, ਬੜੀਆਂ ਜ਼ਬਰਦਸਤ, ਜਾਣੀ ਕਿ ਰੋਬਸਟ 1-to-1।
ਹੋਰ ਗੱਲ ਆ, ਹੁਣ ਆਪਣੇ ਗਿੱਲ ਸਾਹਿਬ ਨੂੰ ਪੁੱਛੋ ਵੀ ਜਿਹੜਾ ਕੈਨਬਰਾ ਟ੍ਰੇਨ ਸਟੇਸ਼ਨ ਆ, ਇਹਦੇ ਤੇ ਜਿਹੜਾ ਮੇਨ ਮਾਰਕੀਟ ਆ, ਜਿਹੜਾ ਮੇਨ ਸੈਂਟਰ ਆ, ਉਹ ਕਿੱਡੀ ਕੁ ਦੂਰ ਆ? ਮੈਂ ਨਾ ਆਉਣਾ ਅਗਲੇ ਵੀਕ ਜਾਣਾ ਆ ਕੈਨਬਰਾ 3-4 ਘੰਟੇ ਦੇ ਲਈ।
ਅੱਛਾ, 3-4 ਘੰਟੇ ਲਈ, ਠੀਕ ਆ, ਕੋਈ ਨੀ, ਪੁੱਛ ਲੈਂਦੇ ਆ। ਤੇ ਬਾਕੀ ਰਮਨਦੀਪ ਅਟਵਾਲ ਜੁੜੇ ਨੇ ਰਿਵਰਲੈਂਡ ਤੋਂ, ਸਾਰਾ ਪਰਿਵਾਰ ਸੁਣ ਰਿਹਾ, ਬਹੁਤ ਬਹੁਤ ਧੰਨਵਾਦ ਭਾਜੀ। ਹੁਣ ਆਪਾਂ ਚੱਲੀਏ, ਆਪਾਂ ਵੀ ਰੋਟੀ ਖਾਈਏ, ਸਾਡਾ ਤਾਂ ਹੁਣ ਸਾਨੂੰ ਕਿਹੜੇ ਵਿਆਹ ਚੋਂ ਨਿੰਦਾ ਆਇਆ ਸੀਗਾ ਕਿ ਜਿਹੜਾ ਉਧਰੋਂ ਆ ਜਾਣਾ ਚੁੱਲ੍ਹੇ ਨਿੰਦਾ।
ਰੋਟੀ ਤਾਂ ਸਾਨੂੰ ਕਹਿੰਦੇ ਜ਼ਿਆਦਾ ਮਿਲਦੀ, ਵਧੀਆ ਮਿਲਦੀ, ਹੁਣ ਤਾਂ ਜਾਣੇ ਦੀ ਉਹ
ਨਹੀਂ, ਹੁਣ ਤਾਂ ਨਜ਼ਾਰੇ, ਹੁਣ ਤਾਂ ਤਾਜ਼ੀ, ਹੁਣ ਤਾਂ ਤਾਜ਼ੀ ਮਿਲਦੀ ਹੈ, ਜਿੱਦਾਂ ਜਿੱਦਾਂ ਦਾ ਭਗਵੰਤ ਮਾਨ ਦਾ ਵਿਆਹ, ਹੁਣ ਤਾਂ ਤਾਜ਼ੀ ਰੋਟੀ ਨਾਲ ਚਾਹ, ਬੜਾ ਬੜੀ ਸੇਵਾ ਹੋ ਰਹੀ ਹੈ ਹੁਣ ਕੁਛ ਕੁ ਦਿਨ, ਹੁਣ ਗਾਂਹ ਦੇਖੋ ਕੀ ਹੁੰਦੀ ਹੈ। ਹੁਣ ਕੱਲ ਨੂੰ ਅਮਰਦੀਪ ਨੇ ਸਰਵੇ ਕਰਾ ਲੈਣਾ, ਫਿਰ ਪਤਾ ਨਹੀਂ ਕੀ ਨਿਕਲਣਾ, ਸਾਡੀ ਰੋਟੀ ਪਾਣੀ ਨਾ ਬੰਦ ਹੋ ਜਾਵੇ,
ਮਿਲਣੀ ਬੰਦ ਹੋ ਜਾਣੀ।
ਚੰਗਾ ਭਾਜੀ,
ਚੰਗਾ ਭਾਜੀ, ਸਤਿ ਸ਼੍ਰੀ ਅਕਾਲ,
ਕਰੋ ਆਨੰਦ, ਓਕੇ ਭਾਜੀ, ਓਕੇ। ਸੋ ਮਿੱਤਰ ਪਿਆਰਿਓ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਪ੍ਰੋਗਰਾਮ ਜੁੜਦੇ ਹੋ। ਚਲੋ ਗੱਲ ਵੱਧ ਘੱਟ ਕਈ ਵਾਰੀ ਕਹਿ ਹੋ ਜਾਂਦੀ ਹੈ, ਰਹਿ ਵੀ ਜਾਂਦੀ ਹੈ ਕਈ ਗੱਲਾਂ, ਸੋ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ। ਅਤੇ ਇਹ ਪ੍ਰੋਗਰਾਮ ਬੜੀ ਛੇਤੀ ਪੋਡਕਾਸਟ ਦੇ ਵਿੱਚ ਚੜ੍ਹਾ ਦਿੱਤਾ ਜਾਵੇਗਾ, ਤੁਸੀਂ ਦੁਬਾਰਾ ਵੀ ਸੁਣ ਸਕਦੇ ਹੋ। ਸੋ ਮਿਲਦੇ ਹਾਂ ਜੀ ਫਿਰ ਕੱਲ੍ਹ ਨੂੰ, ਫਿਰ ਪ੍ਰੋਗਰਾਮ ਦਿਲ ਵਾਲੀ ਗੱਲ, ਅਤੇ ਪ੍ਰੋਗਰਾਮ ਚੱਲਦੇ ਰਹਿਣਗੇ। ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।